ਆਇਆ। ਜਦੋਂ ਮੈਂ ਜੇ 25 ਸਾਲ ਪੁਰਾਣੀ ਗੱਲ ਕਰਾਂ ਤੇ ਸਾਡੇ ਉੱਤੇ ਥੋੜਾ ਬਹੁਤਾ ਕਰਜ਼ਾ ਸੀਗਾ, ਫਿਰ ਪੌਲ ਮਾਰਟਿਨ ਸਾਹਿਬ ਐਜ਼ ਅ ਫਾਈਨੈਂਸ ਮਿਨਿਸਟਰ ਅਸੀਂ ਕਰਜ਼ਾ ਲਗਭਗ ਖਤਮ ਕਰ ਦਿੱਤਾ। ਸੋ ਕਰਜ਼ਾ ਖਤਮ ਹੋਣ ਦੇ ਨਾਲ ਕੀ ਹੁੰਦਾ ਹੈ ਕਿ ਬਿਲਕੁਲ ਸਹੀ ਟੈਕਸ ਘੱਟ ਲੱਗਦਾ ਹੈ ਤੇ ਸਹੂਲਤਾਂ ਤੁਹਾਨੂੰ ਜ਼ਿਆਦਾ ਮਿਲਦੀਆਂ ਨੇ, ਕਿਉਂਕਿ ਜਿਹੜਾ ਡੈਟ ਸਰਵਿਸਿੰਗ ਹੈ ਨਾ, ਜਿਹੜਾ ਕਰਜ਼ੇ ਤੇ ਪੈਸਾ ਦੇਣਾ ਹੈ, ਉਹ ਤੁਹਾਡਾ ਮਤਲਬ ਘਟਦਾ ਚਲਾ ਜਾਂਦਾ ਹੈ। ਹੁਣ ਹੋਇਆ ਕਿ ਉਸ ਤੋਂ ਬਾਅਦ ਫਿਰ ਹਾਰਪਰ ਸਾਹਿਬ ਆਏ ਔਰ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ, ਉਸ ਵੇਲੇ ਥੋੜਾ ਜਿਹਾ ਫਿਰ ਦੁਬਾਰਾ ਕਰਜ਼ਾ ਚੜ ਗਿਆ। ਬਟ ਬਾਈ ਦਾ ਟਾਈਮ ਸਟੀਫਨ ਹਾਰਪਰ ਸਾਹਿਬ ਹੀ ਲੈਫਟ ਦਾ ਗਵਰਨਮੈਂਟ, 2 ਟ੍ਰਿਲੀਅਨ ਦੀ ਇਕਾਨਮੀ ਹੋਵੇ ਤੇ ਤੁਹਾਡਾ ਬਜਟ ਡੈਫੀਸਿਟ ਕਿੰਨਾ ਸੀਗਾ? ਵੈਸੇ ਉਹ ਸਰਪਲਸ ਕਹਿੰਦੇ ਸੀ, ਚਲੋ ਸਰਪਲਸ ਕਹਿ ਲਓ ਡੈਫੀਸਿਟ ਕਹਿ ਲਓ, ਸਿਰਫ 1 ਬਿਲੀਅਨ। ਕੈਨ ਯੂ ਇਮੇਜਿਨ 1 ਬਿਲੀਅਨ? ਮੇਰੀ ਔਰ ਨਵਦੀਪ ਬੈਂਸ ਸਾਹਿਬ ਦੀ ਬੜੀ ਇੰਟਰਸਟਿੰਗ ਡਿਸਕਸ਼ਨ ਚੈਨਲ ਤੇ ਹੋਈ ਸੀ ਇਸ ਮੁੱਦੇ ਤੇ। ਸੋ ਤੁਹਾਨੂੰ ਜਦੋਂ ਤੁਹਾਡਾ ਬਜਟ ਦੇ ਵਿੱਚ ਘਾਟਾ ਨਹੀਂ ਪੈ ਰਿਹਾ ਤੇ ਕਰਜ਼ਾ ਸਿਰਫ ਤੁਸੀਂ ਘੱਟ ਹੈ ਤੁਹਾਡੇ ਉੱਤੇ, ਤਾਂ ਤੁਹਾਨੂੰ ਫਿਰ ਸਰਕਾਰ ਜਿਹੜਾ ਟੈਕਸ ਇਕੱਠਾ ਕਰਦੀ ਉਹ ਕਿੱਥੇ ਜਾਏਗਾ? ਉਹ ਤੁਹਾਡੀ ਸਰਵਿਸ ਵਿੱਚ ਆਏਗਾ। ਹੁਣ ਕੀ ਹੋ ਰਿਹਾ ਹੈ ਕਿ ਲਗਾਤਾਰ ਘਾਟੇ ਤੇ ਘਾਟਾ, ਲਗਾਤਾਰ ਘਾਟੇ ਤੇ ਘਾਟਾ, ਬਿਲੀਅਨਸ ਆਫ ਡਾਲਰ ਹਰ ਸਾਲ ਜਿਹੜੇ ਨੇ ਉਹ ਸਿਰਫ ਕਰਜ਼ਾ ਉਤਾਰਨ ਤੇ ਜਾ ਰਹੇ ਨੇ। ਸੋ ਵੀ ਆਰ ਬੀਂਗ ਸਕੂਈਜ਼ਡ। ਅੱਛਾ, ਫਿਰ ਖਰਚੇ ਤੁਹਾਡੇ, ਹੁਣ ਡਿਫੈਂਸ ਬਜਟ ਹੈ, ਹੁਣ ਜਿਹੜਾ ਡਿਫੈਂਸ ਬਜਟ ਹੈ ਉਹ ਕਿਸੇ ਟਾਈਮ 15-20 ਬਿਲੀਅਨ ਹੁੰਦਾ ਸੀ, ਠੀਕ ਹੈ। ਇਸ ਸਾਲ ਦਾ ਡਿਫੈਂਸ ਬਜਟ ਕਿੰਨਾ ਹੋ ਗਿਆ? 62 ਬਿਲੀਅਨ। ਕੀ ਅਸੀਂ ਕਰਨਾ ਨਹੀਂ ਕਰਨਾ, ਉਹ ਮੈਂ ਬਾਅਦ ਦੇ ਵਿੱਚ ਆ ਜਾਣਾ ਕਿ 62 ਬਿਲੀਅਨ ਕਰਨਾ ਕਿ ਨਹੀਂ ਕਰਨਾ। ਔਰ ਅੱਗੇ ਇਹ ਜਿਹੜਾ ਇਹ 100 ਬਿਲੀਅਨ ਕ੍ਰੋਸ ਕਰ ਜਾਣਾ ਸਾਲ ਦਾ। ਹੁਣ 20 ਬਿਲੀਅਨ ਤੋਂ 62 ਬਿਲੀਅਨ, 42 ਬਿਲੀਅਨ ਡਾਲਰ ਦੇਖੋ ਕਿੱਥੇ ਚਲਾ ਗਿਆ। ਇੱਕ ਹੋਰ ਪੁਆਇੰਟ ਮੈਂ ਇਹਦੇ ਵਿੱਚ ਐਡ ਕਰ ਦਿੰਦਾ, ਹੁਣ ਰਸ਼ੀਆ ਯੂਕਰੇਨ ਦੀ ਜੰਗ ਹੋਈ ਆ, ਅਸੀਂ ਬਿਲੀਅਨਸ ਆਫ ਡਾਲਰ ਉਹਨਾਂ ਨੂੰ ਦੇ ਦਿੱਤੇ ਨੇ। ਮੈਂ ਜਿਹੜਾ ਮਿਲਟਰੀ ਕੰਪੋਨੈਂਟ ਹੈ, ਏਡ ਵਾਲਾ ਤੁਸੀਂ ਦੇ ਦਿਓ, ਇਨਫਰਾਸਟ੍ਰਕਚਰ ਬਣਾਉਣ ਲਈ ਦੇ ਦਿਓ, ਮੈਂ ਮਿਲਟਰੀ ਕੰਪੋਨੈਂਟ ਨਾਲ ਬਿਲਕੁਲ ਐਗਰੀ ਨਹੀਂ ਕਰਦਾ। ਸੋ ਉਸ ਕਾਰਨ ਨੁਕਸਾਨ ਹੈ। ਇੱਕ ਪੁਆਇੰਟ ਹੋਰ ਇੱਥੇ ਐਡ ਕਰ ਦਿੰਦਾ, ਜੋ ਬੁਨਿਆਦੀ ਚੀਜ਼ ਹਰੇਕ ਪ੍ਰੋਬਲਮ ਦੀ ਹੈ, ਬਹੁਤ ਫਿਰ ਰਿਸਪੈਕਟਫੁਲੀ ਅਦਬ ਸਤਿਕਾਰ ਨਾਲ ਗੱਲ ਕਰ ਰਿਹਾ, ਮੈਂ ਖੁੱਲ ਕੇ ਗੱਲ ਕਰਾਂਗਾ। ਸਾਡੇ ਟਰੂਡੋ ਸਾਹਿਬ ਕੋਲ ਵਿਜ਼ਨ ਨਹੀਂ ਸੀਗਾ ਸਰ ਕੋਈ, ਠੀਕ ਹੈ ਨਹੀਂ, ਕੋਈ ਵਿਜ਼ਨ ਨਹੀਂ ਸੀਗਾ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਕੋਲ। 10 ਸਾਲ ਦੀ ਜਿਹੜੀ ਸਰਕਾਰ ਹੈ ਇਹ ਭਾਈ ਭਤੀਜਾਵਾਦ ਦੀ ਸਰਕਾਰ ਸੀਗੀ। ਦੁਬਾਰਾ ਸੁਣ ਲਓ, ਇਹ ਜਿਹੜੀ 10 ਸਾਲ ਦੀ ਸਰਕਾਰ ਸੀ, ਇਹ ਐਕਚੁਅਲੀ ਭਾਈ ਭਤੀਜਾਵਾਦ ਇਜ਼ ਆਲਸੋ ਐਨ ਅੰਡਰਸਟੇਟਮੈਂਟ। ਇਹ ਭਾਈ ਭਤੀਜਾਵਾਦ ਤੇ ਹੁੰਦਾ ਨਾ ਕਿ ਇਧਰੋਂ ਬੰਦਾ ਫੜਿਆ, ਇਧਰੋਂ ਸਿਫਾਰਿਸ਼ ਇਹ ਲਗਾਤੀ, ਉਸ ਦੌਰ ਦੇ ਵਿੱਚ ਉਹ ਇਹਨੂੰ ਖੁਸ਼ ਕਰ ਲਓ, ਉਹਨੂੰ ਖੁਸ਼ ਕਰ ਲਓ, ਉਸ ਤਰ੍ਹਾਂ ਦੀ ਸਰਕਾਰ ਚਲਾਈ ਉਹਨਾਂ ਨੇ, ਉਹ ਠੀਕ ਨਹੀਂ ਸੀ। ਉਹਦੇ ਨਾਲ ਸਾਨੂੰ ਫਾਇਦੇ ਵੀ ਹੋਏ ਨੇ ਕੁਝ, ਜਿਹੜੇ ਉਹਨਾਂ ਨੇ ਜਿਹੜੇ ਕੋਈ ਚੰਗੇ ਕੰਮ ਵੀ ਕੀਤੇ ਨੇ, ਐਸਾ ਨਹੀਂ ਐਵਰੀਥਿੰਗ ਵਾਸ ਰਾਈਟ।
ਫਾਇਦੇ ਤਾਂ ਮਹਾਰਾਜ ਮੈਨੂੰ ਲੱਗਦਾ ਕੋਈ ਹੋਇਆ ਹੀ ਨਹੀਂ ਨਾ, ਇੱਥੇ ਕੰਟਰੀ ਦਾ ਸਾਰਾ ਬੇੜਾ ਕਰਕੇ ਚਲੇ ਗਏ ਨਾ। ਦੇਖੋ ਤੁਸੀਂ ਮੰਨੋਗੇ, ਲਾਈਕ ਮੈਂ, ਮੈਨੂੰ ਬੇਟਾ ਮੈਨੂੰ ਕਹਿੰਦਾ, ਮੈਂ ਉਹ ਵੈਸੇ ਪੁੱਛਿਆ, ਮੈਂ ਕਿਹਾ ਮਤਲਬ ਖਾਣ ਜਾਣਾ ਸੀਗਾ, ਤੇ ਮੈਂ ਕਿਹਾ ਤੈਨੂੰ ਪਤਾ ਆਪਣਾ ਖਰਚਾ ਕਿੰਨਾ ਹੈਗਾ ਘਰ ਦਾ? ਉਹ 17-18 ਸਾਲਾਂ ਹੈਗਾ ਨਾ ਬੇਟਾ। ਮੈਨੂੰ ਕਹਿੰਦਾ, ਕਹਿੰਦਾ ਡੈਡ ਲਾਈਕ ਮੇਰੇ ਘਰ ਨਾਲ ਹੋਊਗਾ 3000 ਹੋਊਗਾ ਨਾ। ਮੈਂ ਕਿਹਾ ਸਰ ਮੈਂ ਕਰਾਉਣਾ ਨਾ, ਤੇ ਕਰਾਉਂਦੇ ਕਰਾਉਂਦੇ ਜੀ ਉਹਨਾਂ ਨੂੰ ਮੈਂ 8500 ਡਾਲਰ ਮੈਂ ਦਿਖਾ ਦਾ ਕਿ ਇੰਨਾ ਆਪਣਾ ਖਰਚਾ ਹੈਗਾ ਨਾ। ਉਹ ਕਹਿੰਦਾ ਇਹ ਕਿੰਨੇ ਹੈ? ਮੈਂ ਕਿਹਾ ਤੂੰ ਮਤਲਬ 4000 ਤਾਂ ਮੈਂ ਕਿਹਾ ਸਿੱਧਾ ਮੌਰਗੇਜ ਦਾ ਤੇ ਆਪਣਾ ਪ੍ਰੋਪਰਟੀ ਟੈਕਸ ਦਾ ਕੱਢ ਦੇ, ਤੇ ਮੈਂ ਕਿਹਾ 2000 ਗ੍ਰੋਸਰੀ ਦਾ ਕੱਢ ਦੇ, ਮੈਂ ਕਿਹਾ 6000 ਹੋ ਗਿਆ, ਤੇ ਮੈਂ ਕਿਹਾ 2000 ਦੀ ਮੈਂ ਕਿਹਾ ਇੱਧਰ ਮਤਲਬ ਇੰਸ਼ੋਰੈਂਸ ਵਗੈਰਾ ਹੋ ਗਿਆ, ਬਿੱਲ ਬੱਤੀਆਂ ਹੋ ਗਈਆਂ, ਲਾਈਕ ਆਹ ਚੀਜ਼ਾਂ ਹੋ ਗਈਆਂ, ਤੇ ਉਹ ਕਰਦੇ ਕਰਦੇ 85 ਕਹਿੰਦਾ ਅੱਛਾ ਫਿਰ ਤੁਸੀਂ ਮੈਨੇਜ ਕਿੰਨੇ ਕਰਦੇ ਆ? ਮੈਂ ਕਿਹਾ ਬਸ ਮੈਨੇਜ ਆਏ ਹੈ ਕਿ ਹਰੇਕ ਸਾਲ ਹਰੇਕ ਮਹੀਨੇ ਆਪਾਂ ਲਾਈਨਾਂ ਪ੍ਰਿੰਟ ਚੱਕ ਲੈਂਦੇ ਹਾਂ ਤੇ ਆਏ ਮੈਨੇਜ ਹੁੰਦਾ ਹੈ ਨਾ, ਤੇ ਮੈਨੂੰ ਸਮਝ ਨਹੀਂ ਆਉਂਦਾ ਇਹਨਾਂ ਨੇ ਨਾ ਬੇੜਾ ਕਰ ਕੀਤਾ ਹੋਇਆ, ਮਤਲਬ ਮੈਨੂੰ ਸਮਝ ਨਹੀਂ ਆਉਂਦਾ ਕਰਿਆ ਕੀ ਜਾਵੇ। ਹੁਣ ਆਹ ਸਿੱਧੀ ਵਾਲੇ ਦੇਖ ਲਓ, ਮੇਰੀ ਆਵਾਜ਼ ਸਾਫ਼ ਆ ਰਹੀ ਹੈ ਜੀ?
ਹਾਂਜੀ ਜੀ, ਬਿਲਕੁਲ ਸਾਫ਼ ਆ ਰਹੀ ਹੈ, ਹਾਂਜੀ ਬਿਲਕੁਲ ਸਾਫ਼।
ਹਾਂਜੀ, ਆਹ ਸਿੱਧੀ ਵਾਲੇ ਦੇਖ ਲਓ ਨਾ, ਹੁਣ ਕਹਿੰਦੇ ਮਤਲਬ ਕਹਿੰਦੇ ਆਪਾਂ ਮਤਲਬ ਹਰੇਕ ਥਾਂ ਤੇ ਇਸ ਚੀਜ਼ ਤੇ ਇਹਨਾਂ ਨੇ ਕੈਮਰੇ ਲਾਤੇ ਨਾ ਸਿੱਧੀ ਦੇ, ਓਕੇ ਅੰਡਰਸਟੈਂਡ ਕਰਦੇ, ਇਹ ਕਿਸੇ ਦੀ ਸੁਣਦੇ ਨਹੀਂ ਹੈ। ਮਤਲਬ ਇਹਨਾਂ ਨੇ ਇੱਕ ਹਿਸਾਬ ਵੀ ਬਣਾਇਆ ਕਿ ਹਾਂ ਵੀ ਪੈਸੇ ਲੁੱਟਣੇ ਆ, ਤੇ ਤੁਸੀਂ ਜੇ ਇਹਨਾਂ ਚੋਂ ਕੋਈ ਸਿਆਣੇ ਸੁਣੇ ਹੋਣ ਤਾਂ ਉਹਨਾਂ ਨੂੰ ਕਹੋ ਕਿ ਸਪੀਡ ਬੰਪ ਵਗੈਰਾ ਵੀ ਲਾਓ ਤੁਸੀਂ, ਜੇ ਤੁਸੀਂ ਸਪੀਡਾਂ ਹੀ ਰੋਕਣੀਆਂ, ਸੇਫਟੀ ਕਰਨੀ ਹੈ ਤੇ ਤੁਸੀਂ ਸਪੀਡ ਬੰਪ ਵਗੈਰਾ ਲਾਓ, ਤੁਸੀਂ ਕੈਮਰੇ ਠੋਕੀ ਆਉਣੇ ਆ, ਠੀਕ ਹੈ ਸਪੀਡ ਵਗੈਰਾ ਕੰਮ ਘੱਟ ਹੋਜੂਗੀ, ਪਰ ਤੁਸੀਂ ਉਹ ਪੈਸੇ ਲੈ ਕੇ ਕਰੋਗੇ ਕੀ? ਬਸ ਉਹ ਆਪਣੀਆਂ ਤਨਖਾਹਾਂ ਕਰਨਗੇ, ਉੱਥੇ ਜਿਹੜੇ ਵੱਡੇ ਵੱਡੇ ਜਿਹੜੇ ਬਿਊਰੋਕਰੈਟ ਹੈ ਉਹ ਉਹਨਾਂ ਨੂੰ ਪੈਸੇ ਦੇ ਦੇਣਗੇ, ਆਪਣੀਆਂ ਐਸ਼ਾਂ ਉਸਟਾ ਕਰ ਦੇਣਗੇ, ਉਦੋਂ ਬਾਅਦ ਸਿਟੀ ਦੇ ਮਾੜੇ ਮੋਟੇ ਇੱਧਰ ਉੱਧਰ ਜਿਹੜੇ ਹੈਗੇ ਆ ਉਹ ਇੱਥੇ ਗਰੀਬ ਨੂੰ ਮਤਲਬ ਗਰੀਬ ਤਾਂ ਇੱਥੇ ਕਿਤੇ ਹਰੇਕ ਹੀ ਗਰੀਬ ਹੈਗਾ, ਇੱਥੇ ਕਿਸੇ ਨੂੰ ਫੜਾਤਾ ਕਿਸੇ ਨੂੰ ਫੜਾਤਾ, ਆਪਣੀ ਸ਼ਕਲ ਜਿਹੜੇ ਆਪਦੇ ਜਿਹੜੇ ਸਿਟੀਜਨ ਹੈਗੇ ਇਹਨਾਂ ਦਾ ਧੂਆਂ ਕੱਢੀ ਆਉਂਦੇ, ਮੈਨੂੰ ਬਹੁਤ ਖਿੱਚ ਹੁੰਦੀ ਸੀ ਇਹਨਾਂ ਤੇ।
ਦੇਖੋ ਤੁਹਾਡੇ ਜਿਹੜਾ ਕੰਸਰਨ ਹੈ, ਇਫ ਯੂ ਡੋਂਟ ਮਾਈਂਡ ਮੀ ਆਸਕਿੰਗ, ਤੁਹਾਡੇ ਬੇਟੇ ਦੀ ਉਮਰ ਕਿੰਨੀ ਹੈ? ਜਿਹੜੇ ਉਹ ਗੱਲ ਕਹਿ ਰਹੇ ਸੀ ਵੀ 3000 ਖਰਚਾ ਹੋਏਗਾ,
18 ਈਅਰ 18 ਈਅਰ।
ਅੱਛਾ, ਤੁਹਾਡੇ ਬੇਟਾ 18 ਸਾਲ ਦਾ। ਗੁਰਪ੍ਰੀਤ ਸਾਹਿਬ, ਮੈਂ ਤੁਹਾਡੇ ਬੇਟੇ ਦੇ ਨਾਲ ਵੀ ਹਾਂ ਤਾਂ ਤੁਹਾਡੇ ਨਾਲ ਵੀ ਹਾਂ, ਦੋਨਾਂ ਦੇ ਨਾਲ। ਹੁਣ ਦੱਸਦਾ ਕਿੱਦਾਂ ਸਰ, ਮੈਨੂੰ ਨਾ ਹੁਣ ਸਾਡੇ ਘਰ ਚ ਇਹ ਸਾਰੇ ਘਰ ਚ ਡਿਸਕਸ਼ਨ ਹੁੰਦੀ ਆ, ਮੇਰੇ ਤੇ ਮੇਰੇ ਵਾਈਫ ਵੀ ਡਿਸਕਸ਼ਨ ਹੁੰਦੀ ਸੀ। ਮੈਂ ਉਹਨੂੰ ਕਹਿੰਦਾ ਸੀਗਾ, ਮੈਂ ਕਿਹਾ ਜਿੰਨਾ ਕੁ ਆਪਣਾ ਮਹੀਨੇ ਦਾ ਖਰਚਾ ਨਾ, ਬਾਈ ਦਾ ਟਾਈਮ ਅਟਰਨ 55 ਸਾਲ ਦੀ ਉਮਰ ਚ ਮੈਂ ਇੰਨੇ ਐਸੈਟ ਖੜੇ ਕਰਦੇ ਨੇ ਵੀ ਆਪਾਂ ਆਰਾਮ ਦੇ ਨਾਲ ਨਾ ਜਿਹੜਾ ਮਹੀਨੇ ਦਾ ਖਰਚਾ ਆ ਫਿਰ ਹਾਂ ਕੰਮ ਤੇ ਮੈਂ ਚਾਹੁੰਦਾ ਕਿ ਜਦ ਤਾਈਂ ਆਪਾਂ ਇਸ ਪਲੈਨਟ ਤੇ ਆ ਮੈਂ ਕੰਮ ਕਰਨਾ ਪਰ ਏਦਾਂ ਕਰ ਦਿਆਂਗੇ. ਅੱਛਾ ਹੁਣ ਉਹ ਕਹਿੰਦੇ ਕਿ ਕੀ ਹਿਸਾਬ ਦਾ ਉਹੀ ਬਿਲਕੁਲ ਜੋ ਤੁਹਾਡੇ ਬੇਟੇ ਨੇ ਕਿਹਾ ਵੀ ਘਰ ਦਾ ਖਰਚਾ 3000 ਹੋਏਗਾ. ਮੈਂ ਕਿਹਾ ਜੀ ਸਾਡੀ ਕੈਲਕੂਲੇਸ਼ਨ ਇੱਥੇ ਗਲਤ ਬੈਠ ਗਈ ਕਿ ਮੈਂ ਸੋਚਦਾ ਸੀ ਵੀ ਘਰ ਦਾ ਜਿਹੜਾ ਖਰਚਾ ਮਤਲਬ ਆਹੀ 4-5 ਹਜ਼ਾਰ ਰਹੂਗਾ. ਮੈਂ ਕਿਹਾ ਇਹ ਹੁਣ ਤੁਸੀਂ ਆਪਣਾ ਦੱਸਿਆ ਘਰ ਦਾ ਖਰਚਾ 85 ਤੁਸੀਂ ਯਕੀਨ ਕਰੋ ਅਸੀਂ 2G ਸਾਡਾ ਮਤਲਬ ਸਾਨੂੰ ਸਮਝ ਹੀ ਨਹੀਂ ਆਉਂਦਾ ਵੀ ਕਿਹੜੀ ਘੜੀ ਉਹੀ 85-100, 9000, 10000 ਕ੍ਰੋਸ ਕਰ ਜਾਂਦਾ ਮਤਲਬ ਬਜਟਿੰਗ ਕਰਦਿਆਂ ਕਰਦਿਆਂ ਇਹ. ਅੱਛਾ ਔਰ ਮੇਰੇ ਫਰੈਂਡਸ ਪਹਿਲਾਂ ਹੀ ਕਹਿੰਦੇ ਆ ਗੁਰਪ੍ਰੀਤ ਸਾਹਿਬ ਕੇ ਕਹਿੰਦੇ ਯੁੱਧਵੀਰ ਤੈਨੂੰ 25 ਸਾਲ ਤਾਂ ਤੂੰ ਕਦੇ ਤੂੰ ਕਰਜ਼ਿਆਂ ਚ ਵੀ ਸੀਗਾ ਮਤਲਬ ਏਡਾ ਤੇਰਾ ਬੁਰੀ ਹਾਲਤ ਹੁੰਦੀ ਸੀਗੀ ਮੈਨੂੰ ਕੋਈ ਹਰਜ ਨਹੀਂ ਸਭ ਨੂੰ ਪਤਾ ਪਬਲਿਕ ਹੀ ਆ ਵੀ 1290 ਤੇਰੀ ਘਰ ਦੀ ਕਿਸ਼ਤ ਬੜੀ ਮੁਸ਼ਕਲ ਤੁਰਦੀ ਸੀ ਤੂੰ ਮੀਡੀਆ ਚ $1000 ਇਕੱਠੇ ਕਰਕੇ ਲਿਆਉਂਦਾ ਸੀ ਤਾਂ ਵੀ 1290 ਨਹੀਂ ਪਏ ਹੁੰਦੇ ਸੀ ਪਰ ਤੂੰ ਕਦੇ ਵੀ ਮਹਿੰਗਾਈ ਦੀ ਗੱਲ ਨਹੀਂ ਕੀਤੀ. ਮੈਂ ਕਿਹਾ ਜੀ ਹੁਣ ਜਨਾਬ ਮੈਂ ਰੇਡੀਓ ਤੇ ਵੀ ਕਿਉਂਕਿ ਸਰ ਮਹਿੰਗਾਈ ਮਤਲਬ ਯਕੀਨ ਕਰਨਾ ਚਲੋ ਪਰਮਾਤਮਾ ਦੀ ਮਿਹਰ ਨਾਲ ਮੇਰਾ ਦਾਲ ਫੁਲਕਾ ਵਧੀਆ ਚੱਲ ਰਿਹਾ ਬਟ ਮੈਂ ਕਿਤੇ ਵੀ ਜਾਣਾ ਉਹ ਮਤਲਬ ਮਤਲਬ ਸਰ ਹੁਣ ਮਹਿੰਗਾਈ ਸਾਫ਼ ਨਜ਼ਰ ਆਉਂਦੀ ਆ. ਅੱਛਾ ਔਰ ਜਿਹੜੀਆਂ ਸਹੂਲਤਾਂ ਨੇ ਜਿੱਦਾਂ ਜਿੱਥੇ ਗੱਲ ਸ਼ੁਰੂ ਹੋਈ ਆ ਤੁਸੀਂ ਕਿਸੇ ਮੈਂ ਤਾਂ ਸਰ ਮਿਊਨਿਸਪੈਲਿਟੀਜ਼ ਨਾਲ ਹੁਣ ਬਹੁਤ ਮਿਲਦਾ ਹਰ ਮਿਊਨਿਸਪੈਲਿਟੀ ਮੈਂ ਜੇ ਤੁਹਾਨੂੰ ਲਿਆ ਕੇ ਔਰੰਜਵਿਲ ਦੀ ਮੇਅਰ ਨਾਲ ਹੁਣੇ ਰੀਸੈਂਟਲੀ ਮਿਲੇ ਨੇ ਬ੍ਰੈਂਪਟਨ ਬੋਰਡ ਆਫ ਟ੍ਰੇਡ ਦੀ ਇੱਥੇ ਮੀਟਿੰਗ 'ਚ ਔਰੰਜਵਿਲ ਦੀ ਮੇਅਰ ਨਾਲ ਕੱਲ ਵੀ ਮੈਂ ਉੱਥੇ ਔਰੰਜਵਿਲ ਕੈਲੇਡਨ ਬਾਰਡਰ ਤੇ ਸੀਗਾ. ਸਰ ਮਹਿੰਗਾਈ ਇੰਨੀ ਵੱਧ ਗਈ ਹੈ ਔਰ ਕਿਸੇ ਵੀ ਤੁਸੀਂ ਮਿਊਨਿਸਪੈਲਿਟੀ ਨੂੰ ਪੁੱਛ ਲਓ ਦੇ ਆਰ ਆਲ ਕਰਾਇੰਗ. ਤੁਸੀਂ ਆਪਣੀ ਜਗ੍ਹਾ ਠੀਕ ਹੋ ਕਿ ਜੀ ਸਾਡੇ ਪ੍ਰੋਪਰਟੀ ਟੈਕਸ ਵੱਧ ਰਿਹਾ ਬਿਲਕੁਲ ਤੁਸੀਂ ਠੀਕ ਹੋ ਤੁਸੀਂ ਲੀਡਰ ਨੂੰ ਇਲੈਕਟ ਕੀਤਾ ਹੋਰ ਕਾਹਦੇ ਲਈ ਇਲੈਕਟ ਕੀਤਾ ਟਰੂਡੋ ਸਾਹਿਬ ਹੋ ਗਏ ਪ੍ਰੋਵਿੰਸ਼ੀਅਲ ਲੀਡਰ ਹੋ ਗਏ ਮਿਊਨਿਸਪਲ ਲੀਡਰ ਹੋ ਗਏ ਲੀਡਰ ਨੂੰ ਇਲੈਕਟ ਇਸ ਲਈ ਕੀਤਾ ਜਾਂਦਾ ਕਿ ਭਾਈ ਸਾਹਿਬ ਤੁਸੀਂ ਵਿਜ਼ਨ ਲੈ ਕੇ ਆਓ ਔਰ ਸਾਨੂੰ ਸੌਖੇ ਕਰੋ ਸਾਨੂੰ ਸਹੂਲਤਾਂ ਦਿਓ.
ਇਹ ਲੋਕ ਇਹਨਾਂ ਨੂੰ ਨਾ ਜਿੰਨੇ ਵੀ ਹੈ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਜਿਹੜੇ ਗਲਤ ਕੰਮ ਕਰਦੇ. ਹੁਣ ਦੇਖੋ ਪਹਿਲਾਂ ਉਹ ਕੈਪਟਨ ਵਿਨ ਸੀਗੀ ਉਹਨੇ ਅੰਟੈਰੀਓ ਦਾ ਇੰਨਾ ਬੇੜਾ ਕਰ ਕੀਤਾ ਹੁਣ ਜਾ ਕੇ ਮਤਲਬ ਉਹਨੇ ਉੱਥੇ ਲੇਕ ਦੇ ਕੰਢੇ ਬੈਠੀ ਹੋਣਗੇ ਉੱਥੇ ਬੀਅਰ ਫੜੀ ਹੋਊਗੀ ਨਾ ਮਤਲਬ ਕਹਿੰਦੇ ਹੋ ਕੇ ਦੇਖਿਆ ਨਾ ਬਣਾਇਆ ਨਾ ਬੇਵਕੂਫ ਇਹਨਾਂ ਦਾ ਤੇ ਉਹ ਤਾਂ ਟੂਡੋ ਸਾਹਿਬ ਹੈਗਾ ਬੇੜਾ ਕਰਕੇ ਚਲੇ ਗਏ ਹੁਣ ਉਹ ਗਰੋਸਰੀ ਸਟੋਰ ਤੇ ਏਡਾਂ ਦੀਆਂ ਮਤਲਬ ਐਡ ਵਗੈਰਾ ਦੇਈ ਜਾਂਦੇ ਲਏ ਹੈ ਨਾ ਮਤਲਬ ਕਦੀ ਕੀ ਕਹਿੰਦੇ ਇਹਨਾਂ ਨੂੰ ਨਾ ਇਹਨਾਂ ਨੂੰ ਕੁਛ ਕੇ ਸੁਣੀ ਚਾਹੀਦੀ ਹੈ ਨਹੀਂ ਕਿ ਤੁਸੀਂ ਬੇੜਾ ਕਰ ਕੀਤਾ ਤੇ ਤੁਸੀਂ ਚਲੇ ਗਏ ਐਟਲੀਸਟ ਲਾਈਕ ਦੀ ਸ਼ੁੱਡ ਬੀ ਇਹਨਾਂ ਨੂੰ ਜੇਲ੍ਹ ਦੇ ਪਿੱਛੇ ਘੱਟ ਤੋਂ ਘੱਟ ਹੋਣਾ ਚਾਹੀਦਾ ਕਿ ਹਾਂ ਵੀ ਮਾੜਾ ਮੋਟਾ ਤਾਂ ਕਰਦਾ ਵੀ ਇਹਨਾਂ ਨੂੰ ਹੁਣ ਕਾਰਨੀ ਸਾਹਿਬ ਹੈਗੇ ਮੈਂ ਕੰਜ਼ਰਵੇਟਿਵ ਨੂੰ ਵੋਟ ਪਾਈ ਸੀ ਕਿ ਹੁਣ ਕਾਰਨੀ ਸਾਹਿਬ ਆਏ ਆ ਇਹਨਾਂ ਦਾ ਹੋ ਸਕਦਾ ਲੇਕਿਨ ਹਜੇ ਤੱਕ ਤਾਂ ਵਧੀਆ ਕਰੀ ਜਾਂਦੇ ਆ ਲੇਕਿਨ ਲਾਈਕ ਇਜ਼ ਡੂਇੰਗ ਗੁੱਡ ਬਟ ਮੈਨੂੰ ਐਂ ਸਮਝ ਨਹੀਂ ਆਉਂਦਾ ਜੀ ਤੁਸੀਂ ਹੁਣ ਤੁਸੀਂ ਕਰ ਲੈਣੇ ਆ ਆਪਣਾ ਇੱਕ ਮਹੀਨੇ ਦੀ ਮੋਰਗੇਜ 50 ਸਾਲਾਂ ਬਾਅਦ ਮੋਰਗੇਜ ਆਪਣੀ ਚਲੋ 1 ਮਿਲੀਅਨ ਤੋਂ ਕੱਟ ਕੇ 8 ਲੱਖ ਰਹਿ ਜਾਂਦੀ ਹੈ ਤੇ ਆਪਾਂ ਘਰ ਦੀ ਮਤਲਬ ਘਰ ਚ ਆਪਾਂ ਪੈਸਾ ਪਾਉਣੇ ਆ ਤੇ ਥੋੜਾ ਬਹੁਤ ਆਪਣਾ ਮਤਲਬ ਜਿਹੜੀਆਂ ਉਹਦੇ ਵਿੱਚ ਜਿਹੜੇ ਹੈਗੇ ਐਸੈਟ ਵੱਧਦੇ ਆ ਤੇ ਇਹ ਕੰਟਰੀ ਦਾ ਕੀ ਹੁੰਦਾ ਕਿ ਇੰਟਰਸਟ ਰੇਟ ਵਿਆਜ ਸਾਰਾ ਕੁਛ ਵਧਾਈ ਜਾਂਦੇ ਆ ਟੈਕਸ ਵਧਾਈ ਜਾਂਦੇ ਆ ਤੇ ਇਹ ਕੰਟਰੀਆਂ ਦਾ ਬੇੜਾ ਗਰਕ ਕਰੀ ਜਾਂਦੇ ਜੀ. ਇਹ
ਸਰ ਉਹ ਜਿਸ ਤਰ੍ਹਾਂ ਕਹਿੰਦੇ ਨਾ ਕਿ ਟੈਕਸ ਐਂਡ ਸਪੈਂਡ ਉਹ ਪਾਲਿਸੀ ਆਈ ਸੀ ਨੀ ਇਹ ਲਾਈਨ ਤੁਸੀਂ 20-25 ਸਾਲ ਪਹਿਲਾਂ ਤੋਂ ਵੀ ਗੁਰਪ੍ਰੀਤ ਸਾਹਿਬ ਸੁਣ ਰਹੇ ਹੋਣੇ ਆ ਟੈਕਸ ਐਂਡ ਸਪੈਂਡ. ਹੁਣ ਤੇ ਇਹਨਾਂ ਨੇ ਪੱਕਾ ਹੀ ਲਾਗੂ ਕਰ ਦਿੱਤਾ ਕਿ ਆਪਣੇ ਕੋਲ ਜਿਹੜੇ ਲੀਡਰ ਕੋਲ ਕੰਪੀਟੈਂਸ ਨਹੀਂ ਹੋਈ ਉਹ ਕੀ ਕਰੇਗਾ. ਜੇ ਲੀਡਰ ਕੋਲ ਕੰਪੀਟੈਂਸ ਨਹੀਂ ਹੋਈ ਕੀ ਕਰੇਗਾ, ਟੈਕਸ ਕਰਕੇ ਖਰਚਾ ਕਰੀ ਜਾਓ ਪਹਿਲੀ ਚੀਜ਼. ਔਰ ਦੂਸਰੀ ਚੀਜ਼ ਇਹ ਹੈਗੀ ਆ ਕਿ ਤੁਸੀਂ ਰੈਵਨਿਊ ਦੇ ਸੋਰਸਿਸ ਹੀ ਨਹੀਂ ਜਨਰੇਟ ਕਰ ਪਾ ਰਹੇ. ਸਰ ਮੈਂ ਵਿਦ ਯੂ ਰਿਸਪੈਕਟ ਕਹਿਣਾ ਚਾਹੁੰਦਾ ਛੋਟੀਆਂ ਛੋਟੀਆਂ ਚੀਜ਼ਾਂ 1 ਮਿੰਟ ਚ ਹੱਲ ਹੋ ਸਕਦੀਆਂ. ਆ ਕੈਲਗਰੀ ਦੇ ਵਿੱਚ 1 ਮਿੰਟ, ਹੁਣ ਕੈਲਗਰੀ G7 ਸਮਿਟ ਹੋਇਆ, G7 ਸਮਿਟ ਦੇ ਵਿੱਚ ਜਦੋਂ ਸਾਰੇ ਲੀਡਰਸ ਇੱਥੇ ਆਏ, ਜਦੋਂ G7 ਸਮਿਟ ਦੇ ਸਾਰੇ ਲੀਡਰਸ ਇੱਥੇ ਆਏ ਉਸ ਵੇਲੇ ਦਾ ਤੁਸੀਂ ਬੜੀ ਜਲਦੀ ਜ਼ੋਨ ਬਣਾ ਦਿੱਤੀਆਂ ਕਿ ਜੀ ਉਹ ਜਾ ਕੇ ਉੱਥੇ ਕੈਲਗਰੀ ਸਿਟੀ ਹਾਲ ਦੇ ਸਾਹਮਣੇ ਇਹ ਜੀ ਪ੍ਰੋਟੈਸਟਰ ਜ਼ੋਨ ਹੈ, ਠੀਕ ਹੈ ਜੀ ਤੁਸੀਂ ਇੱਥੇ ਪ੍ਰੋਟੈਸਟ ਕਰੋ. ਬਣਾਈ ਨਾ ਤੁਸੀਂ ਜ਼ੋਨ, ਤੇ ਇਹ ਜਿਹੜੀ ਪ੍ਰੋਟੈਸਟਰ ਜ਼ੋਨ ਹੈ ਇਹ ਤੁਸੀਂ ਹਰ ਸਿਟੀ ਚ ਕਿਉਂ ਨਹੀਂ ਬਣਾ ਸਕਦੇ? ਹਰ ਬੰਦੇ ਨੂੰ ਤੂੰ ਵੀ ਆਰ ਸਪੋਰਟਿੰਗ, ਸਪੋਰਟ ਕਰ ਰਹੇ ਪ੍ਰੋਟੈਸਟ ਨੂੰ. ਸੋ ਛੋਟੇ ਛੋਟੀਆਂ ਚੀਜ਼ਾਂ ਜਿਹੜੀਆਂ ਬਿਲਕੁਲ ਆਰਾਮ ਦੇ ਨਾਲ ਸੋਲਵ ਹੋ ਸਕਦੀਆਂ ਨੇ ਉਹ ਵੀ ਮੈਂ ਕਈ ਵਾਰ ਦੇਖਦਾ ਹੈ ਕਿ ਲਟਕਦੀਆਂ ਰਹਿੰਦੀਆਂ ਇਸ ਕੰਟਰੀ ਦੇ ਵਿੱਚ. ਮਾਰਕ ਕਾਰਨੀ ਸਾਹਿਬ ਦੇ ਮੈਂ ਹੁਣੇ ਗੱਲ ਕਰ ਰਿਹਾ ਸੀ ਬਿੱਲ C5 ਦੀ, ਯੈਸ ਕਾਫੀ ਅਗਰੈਸਿਵਲੀ ਯੂਰੋਪੀਅਨ ਯੂਨੀਅਨ ਦੇ ਨਾਲ ਉਹਨਾਂ ਨੇ ਜੋ ਕਰ ਰਹੇ ਨੇ, ਯੂਰਪ ਨਾਲ ਰਿਲੇਸ਼ਨ ਵਧੀਆ ਫਾਸਟ ਕਰ ਰਹੇ ਨੇ, ਅਮਰੀਕਾ ਨੂੰ ਵੀ ਵਧੀਆ ਠੋਕਵਾਂ ਜਵਾਬ ਦੇ ਰਹੇ ਨੇ, ਇੰਡੀਆ ਦੇ ਨਾਲ ਰਿਲੇਸ਼ਨਸ਼ਿਪ ਖੋਲਿਆ, ਲੇਕਿਨ ਇਹ ਸਾਰੀਆਂ ਚੀਜ਼ਾਂ ਟਰੂਡੋ ਸਾਹਿਬ ਨਹੀਂ ਕਰ ਸਕਦੇ ਸੀਗੇ. ਆਪਣੇ ਤੁਸੀਂ 1 ਮਿੰਟ ਜੀ ਫੋਨ ਮਿਊਟ ਕਰ ਲਓ ਸਰਬਜੀਤ ਜੀ, ਜਤਿੰਦਰ ਸਾਹਿਬ ਦੀ ਕਾਲ ਅਗਲੀ ਹੈ, ਜਤਿੰਦਰ ਸਾਹਿਬ ਦੀ ਕਾਲ ਅਗਲੀ ਹੈ ਔਰ ਉਸ ਤੋਂ ਬਾਅਦ ਸਰਬਜੀਤ ਜੀ ਵੀ ਹੈਗੇ ਨੇ, ਸਾਰੀਆਂ ਕਾਲ ਲਵਾਂਗੇ ਪਰ ਸਰਬਜੀਤ ਜੀ ਫੋਨ ਪਲੀਜ਼ ਮਿਊਟ ਕਰ ਲਓ.
ਆਹ ਦੇਖ ਲੋ ਜੀ, ਅੱਜ ਸਿਟੀ ਵਾਲਿਆਂ ਨੇ ਹੁਣ ਦੇਖੋ ਮਤਲਬ 700 ਫੀਸ ਹੁੰਦੀ ਸੀ ਬੇਸਮੈਂਟ ਦੀ ਜਿਹੜੀ ਆਪਾਂ ਅਪਰੂਵਲ ਲੈਂਦੇ ਸੀਗੇ, ਇਹਨਾਂ ਨੇ ਚੱਕ ਕੇ 12,000 ਕਰਤੀ. ਲਾਈਕ ਤੁਸੀਂ ਮਾੜਾ ਮੋਟਾ ਡੈਵਲਪਮੈਂਟ ਵਗੈਰਾ ਤਾਂ ਮਾੜਾ ਮੋਟਾ ਕਰੋ, ਤੁਸੀਂ ਐਂ ਤਾਂ ਨੀ ਜਿਹੜੇ ਪੈਸੇ ਦਿੱਤੇ ਉਹਨਾਂ ਤੋਂ ਖੋਈ ਜਾਓ, ਆ ਜਿਹੜੇ ਜਮਾ ਜਿਹੜੇ ਵਿਹਲੜ ਹੈਗੇ ਤੇ ਇਹਨਾਂ ਨੂੰ ਕਹਿੰਦੇ ਤੁਸੀਂ ਲਓ ਵੀ ਤੁਹਾਨੂੰ ਫ੍ਰੀ ਬੱਸਾਂ ਵੀ ਦਊਗੇ. ਹੁਣ ਦੇਖੋ ਜੀ ਜਿਹੜੀਆਂ ਬੱਸਾਂ ਹੈਗੀਆਂ ਜਿਨ੍ਹਾਂ ਕੋਲ ਕਾਰਾਂ ਹੈਗੀਆਂ ਦੇ ਡੋਂਟ ਯੂਜ ਬੱਸਿਸ ਹੇਅਰ, ਲਾਈਕ ਜਿਨ੍ਹਾਂ ਕੋਲ ਕਾਰਸ ਵਗੈਰਾ ਹੈਗੀ ਉਹ ਬੱਸਾਂ ਬੁੱਸਾਂ ਦਾ ਯੂਜ ਹੀ ਨਹੀਂ ਕਰਦੇ. ਤੇ ਮਤਲਬ ਤੁਸੀਂ ਆਏ ਦੇਖੋ ਕਿ ਜਿਹੜਾ ਪਾਇਲਟ ਹੈਗਾ ਉਹਦੀ ਤਨਖਾਹ ਘੱਟ ਹੁੰਦੀ, ਜਿਹੜੇ ਬੱਸ ਡਰਾਈਵਰ ਹੈ ਉਹਨਾਂ ਦੀ ਤਨਖਾਹ ਜ਼ਿਆਦਾ ਹੁੰਦੀ ਹੈ. ਮੈਨੂੰ ਲੱਗਦਾ ਚਲੋ ਟਰਾਂਸਪੋਰਟੇਸ਼ਨ ਵਗੈਰਾ ਹੋਣੀ ਚਾਹੀਦੀ ਹੈ, ਪਰ ਐਂ ਤਾਂ ਨਹੀਂ ਹੈ ਤੁਸੀਂ ਲਾਈਕ ਇਹਨੂੰ ਲਾਈਕ ਸਾਰਾ ਆਪਣਾ ਸਿਟੀ ਦਾ ਪੈਸਾ ਹੀ ਬੱਸਾਂ ਬੁੱਸਾਂ ਤੇ ਜਾਂ ਫਿਰ ਹੋਰ ਚੀਜ਼ਾਂ ਤੇ ਢੱਕੋ. ਲਾਈਕ ਦੇ ਸ਼ੁੱਡ ਗਿਵ ਲਿਟਲ ਲਾਈਕ ਇਹਨੂੰ ਲਾਈਕ ਰਿਲੈਕਸੇਸ਼ਨ ਟੂ ਦਾ ਜਿਹੜੇ ਸਿਟੀਜ਼ਨ ਹੈਗੇ. ਮੈਂ ਤਾਂ ਬਹੁਤ ਆਕਿਆ ਪਿਆ ਜੀ ਇਹਨਾਂ ਤੇ, ਬਹੁਤ ਹੈਲਪ ਹੁੰਦੀ ਇਹਨਾਂ ਤੇ. ਥੈਂਕ ਯੂ ਜੀ ਤੁਹਾਡਾ ਸੁਣਦੇ ਆਨਲਾਈਨ. ਹਾਂਜੀ ਥੈਂਕ ਯੂ ਜੀ,
ਥੈਂਕ ਯੂ ਗੁਰਪ੍ਰੀਤ ਸਾਹਿਬ. ਬਸ ਮੈਂ ਇਹੀ ਕਹਾਂਗਾ ਚਲੋ ਬਸ ਜਿਹੜੇ ਚਲਾਉਂਦੇ ਨੇ ਉਹ ਤਾਂ ਮਿਹਨਤ ਕਰਦੇ ਨੇ, ਬਹੁਤ ਹੋਰ ਜਗ੍ਹਾ ਵੇਸਟ ਹੋ ਰਹੀ ਹੈ, ਬਹੁਤ ਹੋਰ ਜਗ੍ਹਾ ਇਨਐਫੀਸ਼ੀਐਂਸੀ ਹੈ ਫੈਡਰਲ ਪ੍ਰੋਵਿੰਸ਼ੀਅਲ ਔਰ ਮਿਨਿਸਪਲ ਲੈਵਲ ਦੇ ਉੱਤੇ, ਬਹੁਤ ਬਹੁਤ ਹੋਰ ਜਗ੍ਹਾ ਇਨਐਫੀਸ਼ੀਐਂਸੀ ਚੱਲ ਰਹੀ ਹੈ. ਔਰ ਇਹਦਾ ਮੈਂ ਇੱਕ ਚੀਜ਼ ਫੇਰ ਦੁਬਾਰਾ ਕਹਿ ਦਵਾਂ ਵੀ ਕਿਤੇ ਨਾ ਕਿਤੇ ਉਹ ਪਾਈਪ ਦੀ ਜਵਾਦ ਔਰ ਉਹ ਸਾਰਾ ਕੁਝ ਜਿਹੜਾ ਚੱਲਦਾ ਰਿਹਾ ਉਹ ਰੋਕਣ ਦੀ ਜ਼ਰੂਰਤ ਹੈ. ਫੋਕਸ ਇਹਨਾਂ ਦਾ ਇਕਾਨਮੀ ਔਰ ਜੋਬਸ ਤੋਂ ਹਟ ਗਿਆ ਸੀਗਾ. ਪ੍ਰਧਾਨ ਮੰਤਰੀ ਟਰੂਡੋ ਸਾਹਿਬ ਕਲਾਈਮੇਟ ਚੇਂਜ ਦੀ ਗੱਲ ਕਰਦੇ ਸੀ ਜੋ ਬਹੁਤ ਚੰਗੀ ਗੱਲ ਸੀ, ਮਾੜੀ ਗੱਲ ਨਹੀਂ ਸੀ, ਬਹੁਤ ਚੰਗੀ ਗੱਲ ਸੀਗੀ. ਲੇਕਿਨ ਉਸ ਤੋਂ ਇਲਾਵਾ ਇੱਕ ਵਿਜ਼ਨ ਜੋ ਕੰਟਰੀ ਨੂੰ ਅੱਗੇ ਲਿਜਾਣ ਲਈ ਚਾਹੀਦਾ ਸੀਗਾ ਉਹ ਬਿਲਕੁਲ ਨਹੀਂ. ਬਹੁਤ ਪਿੱਛੇ ਚਲੀ ਗਈ ਕੰਟਰੀ, ਇਮੀਗ੍ਰੇਸ਼ਨ ਦਾ ਬੁਰਾ ਹਾਲ, ਇੱਥੇ ਕਿਹੜੀ ਕਿਹੜੀ ਕੰਟਰੀ ਤੋਂ ਕਿਹੜਾ ਕਿਹੜਾ ਕ੍ਰਿਮੀਨਲ ਇੱਥੇ ਆ ਕੇ ਐਂਟਰ ਕਰ ਗਿਆ ਕੈਨੇਡਾ ਚ, ਇਹਨਾਂ ਨੂੰ ਕੋਈ ਹਿਸਾਬ ਕਿਤਾਬ ਨਹੀਂ ਹੈ. ਕਿਹੜਾ ਬੰਦਾ ਇੱਥੇ ਬੈਠਾ ਹੈ, ਕੀ ਕਰੀ ਜਾ ਰਿਹਾ, ਇਹਨਾਂ ਕੋਲ ਕੋਈ ਹਿਸਾਬ ਕਿਤਾਬ ਨਹੀਂ ਹੈ. ਔਰ ਮਤਲਬ ਘਰਾਂ ਦੀਆਂ ਕੀਮਤਾਂ, ਜਨਰਲ ਚੀਜ਼ਾਂ ਦੀ ਇਨਫਲੇਸ਼ਨ, ਇਨਫਰਾਸਟ੍ਰਕਚਰ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ, ਬਿਲੀਅਨਸ ਆਫ ਡਾਲਰ ਅਸੀਂ ਘਾਟਾ ਖਾ ਗਏ. ਮਤਲਬ ਹਰ ਡਿਪਾਰਟਮੈਂਟ ਮਤਲਬ ਇੱਕ ਤਰ੍ਹਾਂ ਨਾਲ ਇਹਨਾਂ ਨੇ ਖਰਾਬ ਹੀ ਕੀਤਾ. ਜਤਿੰਦਰ ਸਾਹਿਬ ਗੋ ਅਹੈਡ ਜੀ. ਸਤਿ ਸ੍ਰੀ ਅਕਾਲ ਜਤਿੰਦਰ ਸਾਹਿਬ, ਬਹੁਤ ਵਧੀਆ, ਤੁਸੀਂ ਸੁਣਾਓ, ਸਭ ਠੀਕ ਹੈ?
ਵਧੀਆ ਸਰ. ਮੇਰਾ ਕੁਐਸਚਨ ਇੱਥੇ ਆ ਕਿ ਇੱਕ ਗੋਲ ਮੀਟਿੰਗ ਹੋ ਰਹੀ ਹੈ ਜੀ ਆਪਣੇ ਇੱਥੇ.
ਹਾਂਜੀ ਹਾਂਜੀ ਹੋ ਰਹੀ
ਹਾਂਜੀ
ਹੋ ਰਹੀ ਬਿਲਕੁਲ.
ਜਿਹੜੀ ਮੀਟਿੰਗ ਹੋ ਰਹੀ ਹੈ ਜੀ, ਉਹ ਜਿਹੜੇ ਲੋਕ ਜਾਣਗੇ ਉਹ ਕਿੱਦਾਂ ਸਿਲੈਕਟ ਕਰਦੇ ਆ, ਉਹ ਕ੍ਰਾਈਟੇਰੀਆ ਕੀ ਆ, ਕੌਣ ਲੋਕ ਜਾ ਰਹੇ?
ਮੈਨੂੰ ਇਸ ਬਾਰੇ ਜਾਣਕਾਰੀ ਹੈ ਕਿ ਉਹ ਮੀਟਿੰਗ ਹੋ ਰਹੀ ਹੈ, ਬਟ ਉਹ ਸਿਲੈਕਸ਼ਨ ਕ੍ਰਾਈਟੇਰੀਆ ਉਹਨਾਂ ਦਾ ਕੀ ਹੈ ਜਾਂ ਕਿੱਦਾਂ ਕਰਦੇ ਨੇ ਇਹਦੇ ਬਾਰੇ ਮੇਰੇ ਕੋਲ ਜਾਣਕਾਰੀ ਨਹੀਂ ਹੈ. ਮੈਂ ਤਾਂ ਸਿਰਫ ਇੰਨਾ ਕਹਿੰਦਾ ਵੀ ਚਲੋ ਹਰ ਕੋਈ ਕੋਸ਼ਿਸ਼ ਕਰੇ, ਜੇ ਕੋਈ ਵੀ ਕੋਈ ਗੋਲ ਮੀਟਿੰਗ ਕਰ ਰਿਹਾ, ਕੋਈ ਕੁਝ ਕਰ ਰਿਹਾ ਤੇ ਬਿਲਕੁਲ ਕਰੇ.
ਮੀਟਿੰਗ ਸਰ ਇਹ ਆ, ਜਦੋਂ ਬੰਦੇ ਉਹਨਾਂ ਨੇ ਆਪ ਖੁਦ ਸਿਲੈਕਟ ਕਰਨੇ ਆ,
ਜੀ ਜੀ ਜੀ,
ਘੱਟੋ ਘੱਟ ਕੋਈ ਕ੍ਰਾਈਟੇਰੀਆ ਆਵੇ, ਪਬਲਿਕ ਨੂੰ ਪਤਾ ਹੋਵੇ, ਕੋਈ ਐਪਲੀਕੇਸ਼ਨ ਲਾਵੇ ਵੀ ਅਸੀਂ ਹੋਣਾ ਚਾਹੁੰਦੇ ਆ, ਕੋਈ ਜਿਹੜਾ ਕ੍ਰਾਈਟੇਰੀਆ ਆਵੇ. ਇਹ ਨਾ ਹੋਵੇ ਕਿ ਆਪਣੇ ਉਹ ਸਾਰੇ ਉਹਨਾਂ ਦੇ ਬੰਦੇ ਹੋਣ, ਆਪਣੀ ਗੱਲ ਕਰਨੀ ਹੋਣ. ਕਮਿਊਨਿਟੀ ਦਾ ਕੋਈ ਨੁਮਾਇੰਦਾ ਕੌਣ ਆ ਜੀ? ਪਹਿਲੀ ਗੱਲ ਤੇ ਇਹ ਵੀ ਕੌਣ ਨੁਮਾਇੰਦੇ ਆ? ਉਹ ਹੁਣ ਇੱਕ ਹੋਰ ਸਤਾਈ ਨੂੰ ਮੀਟਿੰਗ ਹੋ ਰਹੀ ਜੀ, ਉਹ ਕੋਈ ਪਤਵੰਤੇ ਸੱਜਣ ਨੇ ਆਪਣੇ ਅੱਜ ਨੂੰ, ਉਹ ਸਾਰੇ ਵਾਕਮ ਨੇ ਆਪਣੇ ਜਿਹੜੇ ਕੌਂਸਲਰ ਆ, ਮੇਅਰ ਐਮ ਪੀ ਦੀ, ਉਹ ਇੱਕ ਕੀ ਬੋਲਦੇ ਓਪਨ ਹਾਊਸ ਮੀਟਿੰਗ ਰੱਖੀ ਆ. ਜਦੋਂ ਨਿੱਜੀ ਉਹਨਾਂ ਦੇ ਵਾਕਫ ਆ, ਉਹਨਾਂ ਦੇ ਪਾਰਟੀਆਂ ਜਾਂਦੇ, ਭੰਗੜੇ ਪਾਉਂਦੇ, ਫਿਰ ਮੀਟਿੰਗ ਰੱਖਣ ਦੀ ਲੋੜ ਕੀ ਆ? ਉਹਨਾਂ ਗੱਲ
ਮੈਂ ਇਹਦੇ ਬਾਰੇ ਗੱਲ ਕਰਦਾ ਜੀ, ਜਿਹੜੇ ਆਰਗਨਾਈਜ਼ਰ ਨੇ ਔਰ ਉਹਨਾਂ ਨੂੰ ਅਸੀਂ ਓਪਨ ਇਨਵੀਟੇਸ਼ਨ ਵੀ ਦੇ ਦਿਆਂਗੇ, ਆਰਗਨਾਈਜ਼ਰ ਨੂੰ ਜਾਂ ਹੋਰ ਬੰਦਿਆਂ ਨੂੰ ਵੀ. ਔਰ ਜੇ ਤੁਸੀਂ ਵੀ ਆਉਣਾ ਚਾਹੋ ਤੇ ਜਤਿੰਦਰ ਸਾਹਿਬ ਤੁਸੀਂ ਵੀ ਜ਼ਰੂਰ ਦਰਸ਼ਨ ਦਿਓ. ਅਸੀਂ ਚੈਨਲ ਵਾਇਸ ਦੇ ਉੱਤੇ ਸਭ ਨੂੰ ਰਿਕੁਐਸਟ ਕਰਦਾਂਗੇ ਕਿ ਮੀਟਿੰਗ ਤੋਂ ਪਹਿਲਾਂ, ਮੀਟਿੰਗ ਤੋਂ ਬਾਅਦ ਜਦੋਂ ਵੀ ਆਉਣਾ ਚਾਹੁਣ, ਮੋਸਟ ਵੈਲਕਮ, ਆ ਕੇ ਇਸ ਦੇ ਬਾਰੇ ਜਿਹੜੀ ਗੱਲ ਕੀਤੀ ਜਾਏ. ਹਾਂ, ਇੱਕ ਗੱਲ ਮੈਂ ਤੁਹਾਡਾ ਕੰਸਰਨ ਜਾਂ ਤੁਹਾਡਾ ਇਸ਼ਾਰਾ ਜੇ ਮੈਂ ਸਹੀ ਸਮਝ ਰਿਹਾ ਤੇ ਜੇ ਤੁਹਾਡਾ ਇਹ ਆ ਵੀ ਮੀਟਿੰਗ ਜ਼ਰੂਰ ਕਰੋ, ਲੇਕਿਨ ਨਾਲ ਦੀ ਨਾਲ ਨਤੀਜਾ ਨਿਕਲਣਾ ਚਾਹੀਦਾ, ਕ੍ਰਾਈਮ ਘਟਣਾ ਚਾਹੀਦਾ, ਇਸ ਦੈਟ ਯੂਅਰ ਕੰਸਰਨ?
ਮੈਂ ਤਾਂ ਸਰ ਕੰਸਰਨ ਇਹੀ ਕਹਿਣਾ ਵਾ ਕਿ ਦੇਖੋ, ਮੈਂ ਕੱਲ ਵੀ ਗੱਲ ਕੀਤੀ ਸੀ, ਆਪਾਂ ਕੋਵਿਡ ਦੇ ਵਿੱਚ ਵੀ ਕਿੰਨਾ ਕੁਝ ਨਹੀਂ ਕੀਤਾ ਜੀ. ਆਪਣੀਆਂ ਹੁਣ 20 ਕਾਰਾਂ ਦੇ ਲਈ ਚੋਰੀ ਹੋ ਰਹੀਆਂ, ਕੈਨੇਡਾ ਵਰਗਾ ਲਿਟ ਟੈਕਨੋਲੋਜੀ ਦਾ ਮੁਲਕ ਆ, ਆਪਾਂ ਲੋਕਾਂ ਨੂੰ ਗਾਈਡ ਕਰਨ ਹੋਏ ਆ. ਇੱਕ ਦੋ ਸਾਲ ਹੀ ਐਕਸਪੋਰਟ ਬੰਦ ਕਰ ਦਿਓ, ਨਾ ਕਰਾਂ ਬਾਹਰ ਜਾਣ ਪੁਰਾਣੀਆਂ.
ਜੀ ਜੀ ਜੀ.
ਔਰ ਕਈ ਕ੍ਰਾਈਮ ਨਾਲ ਮੈਂ ਕਈ ਵਾਰੀ ਗੱਲ ਕਰਦਾ ਵਾਂ ਕਿ ਕਈ ਕ੍ਰਾਈਮ ਜਿਹੜੇ ਕਮਿਊਨਿਟੀ ਦੇ ਨਾਲ ਬਹਿ ਕੇ ਹੱਲ ਕੀਤੇ ਜਾਂਦੇ ਆ. ਯਕੀਨ ਕਰੋ, ਮੈਂ ਕਿੰਨੀ ਵਾਰੀ ਹੋ ਗਿਆ, ਕਦੀ ਕਿਸੇ ਬੰਦੇ ਫੋਜ ਨਿਕਲਦੀ ਯਾਰ, ਆਹ ਬੰਦਾ ਕਹਿੰਦਾ ਜੀ ਗੱਲ ਤਾਂ ਸੁਣਦੀ ਹੈ, ਕਦੀ ਬੰਦਾ ਅਪਰੋਚ ਨੀ ਕਰਦਾ. ਜਿਹੜੇ ਕਮਿਊਨਿਟੀ ਦੇ ਕੋਈ ਸੱਜਣ ਨੇ, ਉਹ ਨਿੱਜੀ ਵਾਕਫ ਨੇ ਉਹਨਾਂ ਦੇ, ਉਹ ਕਹਿੰਦਾ ਸਾਡੀ ਉਹਨਾਂ ਨੇ ਪੱਕੀ ਸਾਹ ਚ ਅਸੀਂ ਜਾਣੇ ਆਉਂਦੇ ਆ, ਫਿਰ ਲੋਕਾਂ ਨੂੰ ਸੱਦ ਕੇ ਕੀ ਦੱਸਣਾ ਚਾਹੁੰਦੇ ਵੀ ਅਸੀਂ ਕੀ ਗੱਲ ਕਰਨੀ ਆ. ਮੇਅਰ ਆ ਉਹਨਾਂ ਦਾ ਵਾਕਫ ਆ, ਪੈਟਰੋਲ ਕੋਲ ਕੋਈ ਜਾਣ ਭਾਈ, ਉਹਨੇ ਤੁਸੀਂ ਆ ਯਾਰ ਸਾਡੀ ਕਮਿਊਨਿਟੀ ਚ ਆਹ ਕੁਝ ਹੋ ਰਿਹਾ ਵਾ, ਕ੍ਰਾਈਮ ਹੋ ਰਿਹਾ, ਬਹਿ ਕੇ ਗੱਲ ਕਰਨ. ਉਹ ਕੁਝ ਖੁਦ ਉੱਥੇ ਜੋਬਾਂ ਕਰਦੇ ਸੀ ਜੋ ਬੰਦੇ ਕੀ ਪਤਾ ਲੱਗਾ ਜੀ. ਬਾਕੀ ਮੈਂ ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਜੀ, ਰੀਅਲੀ ਦਿਲ ਕਰਦਾ ਤੁਹਾਨੂੰ ਕਦੇ ਮਿਲਿਆ ਨਹੀਂ, ਮੌਕਾ ਨਹੀਂ ਮਿਲਦਾ.
ਸਰ ਤੁਹਾਨੂੰ ਜ਼ਰੂਰ ਦਰਸ਼ਨ ਕਰਾਂਗੇ ਕਿਸੇ ਦਿਨ, ਮੈਂ ਖੁਦ ਚਾਹੁੰਦਾ ਹਾਂ ਕਿ ਚੈਨਲ ਦੇ ਉੱਤੇ ਤੁਹਾਨੂੰ ਇਨਵਾਈਟ ਕਰੀਏ ਔਰ ਤੁਹਾਡੇ ਨਾਲ ਮੁਲਾਕਾਤ ਕਰੀਏ, ਠੀਕ ਹੈ?
ਥੈਂਕ ਯੂ ਸਰ,
ਥੈਂਕ ਯੂ ਸਰ, ਥੈਂਕ ਯੂ ਜਤਿੰਦਰ ਸਾਹਿਬ, ਲੁਕਿੰਗ ਫਾਰਵਰਡ ਟੂ ਸੀ ਯੂ. ਬਾਕੀ ਬਸ ਮੈਂ ਇੱਕ ਗੱਲ ਫੇਰ ਦੁਬਾਰਾ ਕਹਿ ਦਵਾਂ ਕਿ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਜਤਿੰਦਰ ਸਾਹਿਬ, ਯੈਸ ਉਹ ਡੈਫੀਨੇਟਲੀ ਕੰਸਰਨ ਹੈ। ਦੇਖੋ ਜਿਹੜੇ ਲੀਡਰ ਇਲੈਕਟਿਡ ਲੀਡਰ ਨੇ ਨਾ, ਉਹਨਾਂ ਨੂੰ ਆਪਣਾ ਇੱਕ ਤਾਂ ਟਾਈਮ ਬਹੁਤ ਲਗਾਉਣਾ ਚਾਹੀਦਾ, ਪਰ ਟਾਈਮ ਬਹੁਤ ਹੀ ਜ਼ਿਆਦਾ ਵਾਈਜ਼ਲੀ ਇਨਵੈਸਟ ਕਰਨਾ ਚਾਹੀਦਾ ਜਿੰਨਾ ਵੀ ਉਹਨਾਂ ਕੋਲ ਟਾਈਮ ਹੈ। ਬਾਈ ਵਾਈਜ਼ਲੀ ਆਈ ਮੀਨ ਉਹ ਇਹ ਦੇਖਣ ਕਿ ਜੇ ਮੈਂ ਦਿਨ ਦੇ ਵਿੱਚ 8 ਘੰਟੇ, 10 ਘੰਟੇ, 12 ਘੰਟੇ, 14 ਘੰਟੇ, ਜਿੰਨੇ ਘੰਟੇ ਵੀ ਉਹ ਕੰਮ ਕਰ ਰਹੇ ਨੇ, ਦੇਖੋ ਪਬਲਿਕ ਆਫਿਸ ਦੀ ਨਾ ਜ਼ਿੰਮੇਵਾਰੀ ਬਹੁਤ ਜ਼ਿਆਦਾ ਹੈ, ਕਿਉਂਕਿ ਤੁਸੀਂ ਜਿਹੜਾ ਪੈਸਾ ਲੈ ਰਹੇ ਹੋ ਟੈਕਸ ਪੇਅਰ ਦੀ ਮਨੀ ਤੋਂ ਲੈ ਰਹੇ ਹੋ, ਤੁਹਾਡੀ ਤਨਖਾਹ ਜਿਹੜੀ ਚੱਲ ਰਹੀ ਹੈ, ਤੁਹਾਡੇ ਸਟਾਫ ਦੀ ਤਨਖਾਹ ਇਕੱਲੀ ਤੁਹਾਡੀ ਤਨਖਾਹ ਨਹੀਂ, ਜਿਹੜਾ ਵੀ ਬੰਦਾ ਇਲੈਕਟਿਡ ਹੈ ਨਾ, ਤੁਹਾਡੀ ਤਨਖਾਹ, ਤੁਹਾਡੇ ਸਟਾਫ ਦੀ ਤਨਖਾਹ ਉਹ ਟੈਕਸ ਪੇਅਰ ਦੀ ਮਨੀ ਤੋਂ ਚੱਲ ਰਹੀ ਹੈ। ਸੋ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ 10 ਘੰਟੇ, 12 ਘੰਟੇ, ਜਿੰਨੇ ਘੰਟੇ ਵੀ ਕੰਮ ਕਰਨਾ, ਉਹ ਇੱਕ ਇੱਕ ਮਿੰਟ ਇਹਨੂੰ ਜ਼ਰੂਰ ਵੈਲੂਏਟ ਕਰੋ ਕਿ ਇਹ ਪਬਲਿਕ ਦੇ ਹਿੱਤ ਲਈ ਕੰਮ ਹੋ ਰਿਹਾ, ਔਰ ਜੇ ਹੋ ਰਿਹਾ ਹੋਏਗਾ। ਹਾਂਜੀ, ਕੁਛ ਨੀ ਹੋ ਰਿਹਾ। ਸੁਖਦੇਵ ਗਿੱਲ ਜੀ, ਹਾਂਜੀ ਗੋਹਟ ਜੀ, ਹਾਂਜੀ ਤੁਸੀਂ ਆਉਂਦੇ ਰਹੋ। ਹਾਂਜੀ ਸੁਖਦੇਵ ਗਿੱਲ ਜੀ, ਗੋਹਟ ਜੀ ਤੁਸੀਂ ਆਉਂਦੇ ਰਹੋ। ਹਾਂਜੀ ਤੁਹਾਡੀ ਆਵਾਜ਼ ਨੀ ਆ ਰਹੀ ਸੁਖਦੇਵ ਗਿੱਲ ਜੀ। ਸਰਬਜੀਤ ਜੀ ਤੁਸੀਂ ਆਉਂਦੇ ਰਹੋ, ਗੋਹਟ ਜੀ।
ਹਾਂਜੀ ਜਗਵੀਰ ਜੀ, ਸੋਰੀ, ਹੈਲੋ।
ਹਾਂਜੀ 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 ਗੋਹਟ ਜੀ ਤੁਸੀਂ ਆਉਂਦੇ ਰਹੋ।
ਹਾਂਜੀ ਰਮਨਦੀਪ ਹੋਰ,
ਰਮਨਦੀਪ ਸਾਹਿਬ ਬੋਲ ਰਹੇ ਹੋ? ਅੱਛਾ ਜੀ, ਹਾਂਜੀ
ਹਾਂਜੀ ਹਾਂਜੀ ਸਰ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਮੈਨੂੰ ਵੀ 24-25 ਸਾਲ ਹੋ ਗਏ ਰਹਿੰਦੇ ਨੂੰ ਇੱਥੇ, ਦੇਖੋ ਹਾਲਾਤ ਦਿਨੋ ਦਿਨ ਵਾਰਸ ਹੋਏ ਵਾਰਸ ਹੋਈ ਜਾ ਰਿਹਾ, ਤੇ ਤੁਸੀਂ ਵੀ ਦੇਖੇ ਹੋਣੇ ਜੀ, ਸੀਸ ਦੀ ਰਿਪੋਰਟ ਆਈ ਆ ਤੇ ਇਮੀਗ੍ਰੇਸ਼ਨ ਦੀ ਰਿਪੋਰਟ ਆਈ ਆ, ਜੋ ਡਿਫਰੈਂਟ ਰਿਪੋਰਟਸ ਆਈਆਂ ਨੇ, 6 ਲੱਖ ਤੋਂ ਬੰਦਾ ਤਾਂ ਇਹ ਕਹਿੰਦੇ ਜਿਹੜਾ ਅਨਡਾਕੂਮੈਂਟਡ ਹੈਗਾ ਇੱਥੇ, ਜਿਹੜਾ ਇਹਨਾਂ ਕੋਲੇ ਬੈਠਾ, ਸਰਕਾਰਾਂ ਕੀ ਕਰ ਰਹੀਆਂ, ਜਿਵੇਂ ਇਹਨਾਂ ਕੋਲੇ ਕਹਿੰਦੇ ਜਿਹੜੇ ਵਿਜ਼ਟਰ ਵੀਜ਼ੇ ਤੇ ਜਾਂ ਵਰਕ ਪਰਮਿਟ ਤੇ ਆਉਂਦੇ ਆ ਉਹਨਾਂ ਦਾ ਰੈਕਟ ਹੈਗਾ, ਜਿਹੜੇ ਕੰਟਰੀ ਆਊਟ ਕਰਦੇ ਆ ਵੀ ਉਹਨਾਂ ਦਾ ਕੋਈ ਰੈਕਟ ਨਹੀਂ ਹੈਗਾ, ਉਹ ਕਹਿੰਦੇ ਆ ਬਸ ਉਹ ਜਿਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਗਿਆ, ਵੀਜ਼ੇ ਐਕਸਪਾਇਰ ਹੋ ਗਿਆ, ਉਹ ਸੋਚ ਲੈਂਦੇ ਆ, ਇਹ ਥਿੰਕ ਕਰ ਲੈਂਦਾ ਜੇ ਐਗਜ਼ਿਟ ਦਾ ਕੰਟਰੀ ਵੀ ਉਹ ਕੰਟਰੀ ਛੱਡ ਕੇ ਚਲੇ ਗਏ। ਇਹ ਮਤਲਬ ਕਿੱਦਾਂ ਦਾ ਸਿਸਟਮ ਚੱਲ ਰਿਹਾ, ਜਿਹੜੇ ਹੁਣ 6 ਲੱਖ ਬੰਦਾ ਕਹਿੰਦੇ ਆ ਵੀ ਉਹਨਾਂ ਨੂੰ ਵੀਜ਼ੇ ਐਕਸਪਾਇਰ ਹੋ ਗਏ ਜਾਂ ਅਨਡਾਕੂਮੈਂਟਡ ਹੋ ਗਏ, ਤਾਂ ਇਹ ਉਹ ਮਤਲਬ 20 ਸਾਲ ਪਹਿਲਾਂ ਕਿੱਥੇ ਸੀ ਕੰਟਰੀ, ਹੁਣ ਕਿੱਥੇ ਜਾ ਰਿਹਾ, ਅੱਜ 10 ਸਾਲ ਬਾਅਦ ਕਿੱਥੇ ਜਾਏਗਾ। ਇੱਕ ਕੁਐਸਚਨ ਤਾਂ ਇਹ ਸੀਗਾ ਸਰ, ਇੱਕ ਕੁਐਸਚਨ ਇਹ ਹੈਗਾ ਵੀ ਜਿਹੜਾ ਦੇਖੋ 25 ਸਾਲ ਹੋ ਗਏ ਬਰਾਮਟਰ ਰਹਿੰਦੇ ਨੇ, ਸਭ ਤੋਂ ਵੱਡੀ ਜਿਹੜੀ ਮੈਨੂੰ ਹੁਣ ਮਹਿਸੂਸ ਹੋ ਰਹੀ ਹੈ, ਹੁਣ ਤਾਂ ਚਲੋ ਛੱਡ ਹੀ ਦਿੱਤਾ ਵੀ ਬੇਆਸ ਜੇ ਹੋ ਗਏ ਵੀ ਇਹ ਕੰਟਰੀ ਦਾ ਕੁਛ ਹੋ ਸਕਦਾ, ਜਿੰਨਾ ਹਾਲਤ ਖਰਾਬ ਹੋ ਗਏ, ਪਰ ਅਦਰਵਾਈਜ਼ ਗੱਲ ਇਹ ਹੈਗੀ ਕਰਨ ਵਾਲੀ ਕਿ ਜਿਹੜਾ ਪ੍ਰੈਸ਼ਰ ਗਰੁੱਪ ਚਾਹੀਦਾ ਸੀ ਨਾ, ਜਿਵੇਂ ਬ੍ਰਾਂਟਨ ਚ ਆਪਣੇ ਪੰਜਾਬੀਆਂ ਦੀ ਗੱਲ ਕਰ ਲਈਏ, ਸਿੱਖਾਂ ਦੀ ਗੱਲ ਕਰ ਲਈਏ, ਜਿੰਨੀਆਂ ਗੁਰਦੁਆਰਾ ਆਰਗੇਨਾਈਜੇਸ਼ਨ ਆ ਜਾਂ ਹੋਰ ਵੱਡੀਆਂ ਸੰਸਥਾਵਾਂ ਹੈਗੀਆਂ, ਜਿਹੜਾ ਪ੍ਰੈਸ਼ਰ ਗਰੁੱਪ ਚਾਹੀਦਾ ਸੀ ਬ੍ਰਾਂਟਨ ਦੇ ਵਿੱਚ, ਕੋਈ ਏਦਾਂ ਦਾ ਬ੍ਰਾਂਟੋਨੀਅਨ ਦਾ ਕੋਈ ਏਦਾਂ ਪ੍ਰੈਸ਼ਰ ਗਰੁੱਪ ਨਹੀਂ ਬਣ ਰਿਹਾ ਵੀ ਜਿਹੜਾ ਇਹਨਾਂ ਨੂੰ ਕੁਛ ਲੀਡਰ ਦਾ ਇੰਡੀਆ ਵਾਲਾ ਕੰਮ ਹੋ ਗਿਆ ਇਹਨਾਂ ਦਾ, ਇਹਨਾਂ ਨੂੰ ਪ੍ਰੈਸ਼ਰ ਤੇ ਪਾਉਣ ਲਈ ਕੋਈ ਏਦਾਂ ਦਾ ਗਰੁੱਪ, ਕੋਈ ਆਰਗੇਨਾਈਜੇਸ਼ਨ ਨਹੀਂ ਖੜੀ ਹੋ ਰਹੀ ਬ੍ਰਾਂਟਨ ਦੇ ਵਿੱਚ ਵੀ ਜਿਹੜੀ ਕੁਛ ਅਕਾਊਂਟੇਬਿਲਟੀ ਦੇ ਉੱਤੇ ਗੱਲ ਕਰ ਸਕੇ। ਦੇਖੋ ਸੁਖਦੇਵ ਗਿੱਲ ਜੀ, ਮੈਂ ਫਿਰ ਉਹੀ ਗੱਲ ਕਹਾਂਗਾ ਕਿ ਜਿਹੜੀਆਂ ਬੇਸਿਕ ਜਿਹੀਆਂ ਚੀਜ਼ਾਂ ਨਾ, ਬੇਸਿਕ ਸੋਲੂਸ਼ਨ, ਹੁਣ ਤੁਸੀਂ ਇਮੀਗ੍ਰੇਸ਼ਨ ਦੀ ਗੱਲ ਕੀਤੀ, ਕਿੱਡੀ ਵੱਡੀ ਗੱਲ ਹੈ, ਮੈਂ ਪ੍ਰੋਬਲਮ ਤੁਹਾਨੂੰ ਹੁਣੇ ਦੱਸ ਦਿੱਤੀ। ਪ੍ਰੋਬਲਮ ਇਹ ਹੈ ਕਿ ਵੋਟਾਂ ਦੇ ਕਾਰਨ ਨਹੀਂ ਕਰਨਾ, ਹੁਣ ਅਸੀਂ ਵੀ ਬਿਜ਼ਨਸ ਚਲਾਉਂਦੇ ਹਾਂ, ਠੀਕ ਹੈ, ਸਾਨੂੰ ਵੀ ਕੰਮ ਹੈ, ਹੁਣ ਕੱਲ ਨੂੰ ਜੇ ਅਸੀਂ ਕੋਈ ਸਾਨੂੰ ਨਹੀਂ ਆਉਂਦਾ ਮਿੱਠੀਆਂ ਮਿੱਠੀਆਂ ਗੱਲਾਂ ਕਰਦੀਆਂ ਵੀ ਲੋਕਾਂ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਸੁਣਾਓ, ਮਿੱਠੀਆਂ ਮਿੱਠੀਆਂ ਗੱਲਾਂ ਨਾਲ ਖੁਸ਼ ਕਰੋ ਔਰ ਚਲੇ ਜਾਓ, ਠੀਕ ਹੈ। ਲੇਕਿਨ ਮੈਂ ਰੀਸੈਂਟਲੀ ਇਹ ਗੱਲ ਕਹੀ ਸੀ, ਮੈਨੂੰ ਕਾਲ ਆਈ ਆਪਣੇ ਵੀ ਬਹੁਤ ਵਧੀਆ ਤੁਸੀਂ ਗੱਲ ਕੀਤੀ ਕਿ ਜੀ ਜਿਹੜਾ ਮੇਰਾ ਜਰਨਲਿਜ਼ਮ ਹੈ ਇਹ ਮੇਰਾ ਧਰਮ ਹੈ। ਬਿਲਕੁਲ, ਤੁਸੀਂ ਜੇ ਲੀਡਰ ਇਲੈਕਟ ਹੋਏ ਤਾਂ ਤੁਹਾਡਾ ਰਿਲੀਜਨ ਇੱਕੋ ਹੀ ਹੋਣਾ ਚਾਹੀਦਾ, ਤੁਹਾਡਾ ਰਿਲੀਜਨ ਪਬਲਿਕ ਸੇਵਾ, ਦੈਟਸ ਇਟ। ਤੁਹਾਡਾ ਪਰਸਨਲ, ਜੇ ਤੁਸੀਂ ਲੀਡਰ ਇਲੈਕਟ ਹੋ ਗਏ ਨਾ, ਤੁਸੀਂ ਕੌਂਸਲਰ ਬਣ ਗਏ, ਮੇਅਰ ਬਣ ਗਏ, ਤੁਸੀਂ ਐਮਪੀ ਬਣ ਗਏ, ਕੈਬਨਿਟ ਮੰਤਰੀ ਬਣ ਗਏ, ਤੁਸੀਂ ਪ੍ਰਧਾਨ ਮੰਤਰੀ ਬਣ ਗਏ, ਪ੍ਰੋਵਿੰਸ਼ੀਅਲ ਲੀਡਰ ਬਣ ਗਏ, ਇੱਕੋ ਧਰਮ ਹੋਣਾ ਚਾਹੀਦਾ ਤੁਹਾਡਾ, ਜੋ ਵੀ ਤੁਹਾਡਾ ਮਤਲਬ ਪ੍ਰੋਫੈਸ਼ਨ ਹੈ, ਕੋਈ ਡਾਕਟਰ ਹੈ ਉਹਦਾ ਪ੍ਰੋਫੈਸ਼ਨ, ਉਹਦਾ ਧਰਮ ਵੀ ਡਾਕਟਰ ਹੈ, ਮੈਂ ਬੰਦਾ। ਇਸੇ ਤਰ੍ਹਾਂ ਮੇਰਾ ਫੋਨ ਪਲੀਜ਼ ਮਿਊਟ ਕਰੋ ਜੀ, ਫਿਆਜ਼ ਸਾਹਿਬ, ਹਾਂਜੀ ਫਿਆਜ਼, ਹਾਂ ਥੈਂਕ ਯੂ ਫਿਆਜ਼ ਖਾਨ ਸਾਹਿਬ, ਆਪਕੀ ਵੀ ਵਾਰੀ ਆਏਗੀ, ਸਭ ਕੀ ਕਾਲ ਲੈਂਗੇ ਫਿਆਜ਼ ਖਾਨ ਸਾਹਿਬ, ਆਪ ਫੋਨ ਬਸ ਅਭੀ ਮਿਊਟ ਰੱਖੇ, ਥੈਂਕ ਯੂ ਫਿਆਜ਼ ਸਾਹਿਬ। ਅਜੇ ਵੀਰ ਜੀ,
ਹਾਂਜੀ ਹਾਂਜੀ,
ਪਤਾ ਕੀ, ਦੇਖੋ ਹੁਣ ਸਿਸਟਮ ਇੰਨਾ ਗੰਦਾ ਹੋ ਗਿਆ ਸਾਰੇ ਦੁਨੀਆਂ ਦੇ ਵਿੱਚੋਂ, ਇਹਨਾਂ ਨੇ ਇਮੀਗ੍ਰੇਸ਼ਨ ਪਾਲਿਸੀ ਜੋ ਦਹਿਰਾਨ ਦਾ ਵੀ ਆ ਰਹੇ ਸੀ, ਉਹਨਾਂ ਦੇ ਟਾਰਗੇਟ ਕਿਲਰਸ ਕਹਿੰਦੇ ਵੀ ਇੱਥੇ ਐਂਟਰ ਕਰ ਰਹੇ ਨੇ, ਉਹ ਸਾਰੀ ਦੁਨੀਆਂ ਦੇ ਵਿੱਚੋਂ ਤੁਸੀਂ ਸੇਫ ਹੈਵਨ ਬਣਾ ਕੇ ਰੱਖਤਾ, ਕੋਈ ਤੁਹਾਡੀ ਕੱਲ ਪਰਸੋਂ ਸ਼ਾਇਦ ਤੁਸੀਂ ਸੁਣਿਆ ਵੀ ਹੋਣਾ ਕਿਸੇ ਮੀਡੀਆ ਦੀ, ਮੈਂ ਤੁਹਾਨੂੰ ਭੇਜੀ ਵੀ ਸੀਗੀ, ਉਹ ਮੈਨੂੰ ਰੂਬੀ ਸੋਤਾ ਨੂੰ ਪੁੱਛਦੇ ਆ ਵੀ ਉਹ ਬੰਦੇ ਦਾ ਵੇਲ ਤੇ ਵੀ ਆ ਰਹੇ ਆ ਵੀ ਤੁਸੀਂ ਉਹਨਾਂ ਨੂੰ ਫੜੇ ਆ, ਉਹ ਅਰੈਸਟ ਕਰ ਰਿਹਾ, ਪਿਛਲੇ 5-7 ਸਾਲ ਤੋਂ ਇਹੀ ਕੁਝ ਚੱਲ ਰਿਹਾ। ਦੇਖੋ ਮੈਂ ਬਾਹਲਾ ਟਾਈਮ ਨਹੀਂ ਲੈਂਦਾ, ਦੇਖੋ ਆਪਾਂ ਮੀਡੀਆ ਚ ਰੇਡੀਓ ਤੇ ਗੱਲ ਕਰ, ਜੇ ਤੁਹਾਨੂੰ ਕੋਈ ਬੰਦਾ ਆ ਕੇ ਥਰੈਟ ਕਰ ਜਾਂਦਾ, ਤੁਸੀਂ ਪੁਲਿਸ ਕੋਲ ਜਾਂਦੇ ਹੋ, ਪੁਲਿਸ ਉਹਨੂੰ ਅਰੈਸਟ ਕਰਦੀ ਆ, ਦੂਜੇ ਦਿਨ ਉਹ ਤੁਹਾਨੂੰ ਆ ਕੇ ਕਹਿੰਦਾ ਭਾਈ ਕੱਲ ਗਿਆ ਸੀ, ਕੱਲ ਮੈਂ ਤੇਰੇ ਤੋਂ ਲੈਣਾ ਸੀ 5 ਲੱਖ, ਹੁਣ ਤੂੰ ਪੁਲਿਸ ਕੋਲ ਚਲਾ ਗਿਆ, ਮੈਂ ਤੇਰੇ ਤੋਂ 2 ਲੱਖ ਹੋਰ ਵੱਧ ਗਿਆ, 7 ਲੱਖ ਦੀ ਤੇਰੀ ਫਰੌਤੀ ਹੋ ਗਈ, ਜੇ ਤੂੰ ਕੱਲ ਨੂੰ ਫੇਰ ਜਾਏਗਾ 2 ਲੱਖ ਫੇਰ ਵਧਾ ਦੂੰਗਾ ਮੈਂ, ਤੇ ਤੁਸੀਂ ਜਦੋਂ ਪੁਲਿਸ ਕੋਲ ਜਾਓਗੇ ਪੁਲਿਸ ਉਹਨੂੰ ਫੜ ਕੇ ਅਰੈਸਟ ਕਰਕੇ ਛੱਡ ਦੂਗੀ, ਡੂ ਯੂ ਥਿੰਕ ਕਿ ਵੀ ਤੁਸੀਂ ਦੁਬਾਰਾ ਪੁਲਿਸ ਕੋਲ ਜਾਓਗੇ ਵੀ ਭਾਈ ਮੈਨੂੰ ਥ੍ਰੈਟ ਕਰ ਰਿਹਾ ਬੰਦਾ?
ਸਰ ਬਹੁਤ ਤੁਹਾਡਾ ਅਹਿਮ ਸਵਾਲ ਹੈ, ਪੁਲਿਸ ਕੋਲ ਟੂਲ ਹੀ ਨਹੀਂ ਹੈਗੇ ਵਿਚਾਰਿਆਂ ਕੋਲ, ਪੁਲਿਸ ਨੇ ਤਾਂ ਕਾਨੂੰਨ ਦੇ ਵਿੱਚ ਪੁਲਿਸ ਅਰੈਸਟ ਕਰਦੀ ਹੈ, ਪੁਲਿਸ ਅਰੈਸਟ ਕਰ ਸਕਦੀ ਹੈ, ਜਦ ਉਹ ਜਾਂਦੇ ਨੇ ਅਦਾਲਤ ਦੇ ਵਿੱਚ, ਅਦਾਲਤ ਦੇ ਵਿੱਚ ਜੋ ਕਾਨੂੰਨ ਐਗਜ਼ਿਸਟਿੰਗ ਨੇ ਉਹਨਾਂ ਨੇ ਐਗਜ਼ਿਸਟਿੰਗ ਕਾਨੂੰਨ ਦੇ ਮੁਤਾਬਿਕ ਕੰਮ ਕਰਨਾ, ਕਾਨੂੰਨ ਇਹਨੂੰ ਸਖ਼ਤ ਕਰਨੇ ਪੈਣੇ ਔਰ ਬਹੁਤ ਤੇਜ਼ੀ ਨਾਲ ਸਖ਼ਤ ਕਰਨੇ ਪੈਣੇ ਆ। ਮੈਂ ਸਰ ਥੋੜੇ ਮੇਰੇ ਆਈਡੀਆਜ਼ ਰੈਡੀਕਲ ਹੁੰਦੇ ਨੇ ਬਟ ਇਸ ਵੇਲੇ ਰੈਡੀਕਲ ਆਈਡੀਆਜ਼ ਦੀ ਹੀ ਜ਼ਰੂਰਤ ਹੈ। ਮੈਂ ਤਾਂ ਸਿੱਧਾ ਕਹਿੰਦਾ ਜਿਹੜਾ ਬੰਦਾ ਤੁਹਾਡੀ ਗੱਡੀ ਚੋਰੀ ਕਰਦਾ ਪਕੜਿਆ ਗਿਆ, ਡਰਾਈਵੇ ਤੋਂ ਚਲੋ ਬਾਹਰੋਂ ਗੱਡੀ ਚੋਰੀ ਕਰ ਗਿਆ, ਚਲੋ ਜੋ ਤੁਸੀਂ ਉਹਨੂੰ ਛੱਡਣਾ ਅਗਲੇ ਦਿਨ ਛੱਡ ਦਿੰਦੇ ਹੋ ਛੱਡ ਦਿਓ, ਕੋਈ ਇਤਰਾਜ ਨਹੀਂ, ਚਲੋ ਇੱਥੇ ਵੀ ਕੋਈ ਇਤਰਾਜ ਨਹੀਂ, ਤੁਹਾਡੇ ਘਰ ਦੇ ਡਰਾਈਵੇ ਗੱਡੀ ਚੋਰੀ ਕਰਦਾ ਗਿਆ, ਪਾਓ ਟੈਮ ਟੂ ਮਟਰ, ਪਾਓ ਹੁਣ ਦਿਓ ਇੱਥੇ ਪ੍ਰੋਟੈਸਟ, ਕੋਈ ਗੱਲ ਨੀ। ਮੈਂ ਕਹਿੰਦਾ ਲੋਕਾਂ ਨੂੰ ਸਾਹ ਆ ਜਾਏਗਾ, ਲੋਕੀ ਤੁਹਾਡੀ ਤਾਰੀਫ਼ ਕਰਨਗੇ। ਜਿਹੜਾ ਬੰਦਾ ਤੁਹਾਡੇ ਘਰ ਦੇ ਵਿੱਚ ਦਾਖਲ ਹੋ ਗਿਆ, ਕੱਢੋ ਕਾਨੂੰਨ, ਕੱਢੋ ਕਾਨੂੰਨ ਕਿ ਤੁਹਾਡੇ ਘਰ ਚ ਜਿਹੜਾ ਬੰਦਾ ਦਾਖਲ, 5-5 ਬੰਦੇ ਘਰਾਂ ਚ ਜਾਂਦੇ ਮਾਰਦੇ ਕੁੱਟਦੇ ਆ ਲੈ ਕੇ ਸਮਾਨ ਫਰਾਰ, ਹੁਣੇ ਆਪਣਾ ਪੰਜਾਬੀ ਬੰਦਾ ਵਿਚਾਰਾ, ਅੱਛਾ ਉਹ ਜਿਹੜੇ ਪੰਜਾਬੀ ਬੰਦੇ ਦਾ ਇੰਟਰਵਿਊ ਹੋਇਆ, 5 ਬੰਦੇ ਉਹਦੇ ਘਰ ਆਏ ਆ, ਉਹ ਬੰਦਾ ਆਪਣਾ ਚਿਹਰਾ ਨਹੀਂ ਵਿਚਾਰਾ ਦਿਖਾ ਪਾ ਰਿਹਾ, ਉਹਨੂੰ ਡਰ ਹੈ, ਦਹਿਸ਼ਤ ਹੈ, ਉਹਦੇ ਘਰ ਦੇ ਵਿੱਚ ਬੱਚੇ ਸੀਗੇ ਛੋਟੇ ਛੋਟੇ, 3 ਗੱਡੀਆਂ ਆਰਾਮ ਨਾਲ ਆਏ ਆ, ਆਰਾਮ ਨਾਲ ਆਏ, ਪਹਿਲਾਂ ਘਰ ਦੇ ਅੰਦਰ ਗਏ ਫਿਰ ਬਾਹਰ ਆਏ ਫਿਰ ਅੰਦਰ ਗਏ, ਆਪਣਾ ਪੰਜਾਬੀ ਬੰਦਾ, 3 ਮਹਿੰਗੀਆਂ ਗੱਡੀਆਂ ਉਹਨਾਂ ਕੋਲ ਪਈਆਂ ਨੇ, ਇੱਕ ਮੇਰੇ ਖਿਆਲ ਨਾਲ 2 ਲੈ ਗਏ ਗੱਡੀਆਂ, ਸ਼ਾਇਦ 3 ਲੈ ਗਏ, ਪਤਾ ਨਹੀਂ, 2 ਗੱਡੀ ਤਾਂ ਲੈ ਕੇ ਗਏ ਮਿਨੀਮਮ, ਇੱਕ ਬੇਵੈ ਕੇ ਇੱਕ ਹੋਰ ਗੱਡੀ, ਮਤਲਬ ਇਹ ਤਾਂ ਜੰਗਲ ਰਾਜ ਬਣਿਆ ਪਿਆ ਇੱਥੇ।
ਜਦੋਂ ਵੀ ਪਤਾ ਕੀ, ਇੱਕ ਮਿੰਟ, ਜਿਹੜੀ ਮੈਂ ਤੁਹਾਨੂੰ ਉਹੀ ਕੀਤਾ, ਚਲੋ ਆਪਾਂ ਇਹ ਜੇ ਬਰੰਟਨ ਦਾ ਸਾਰੇ ਕੈਨੇਡਾ ਦੇ ਵਿੱਚ ਬੀ ਟਾਊਨ ਕਹਿ ਲਓ ਜਾਂ ਬਰੰਟਨ ਦੀ ਸਾਰੇ ਕੈਨੇਡਾ ਜਾਂ ਆਪਣੇ ਮੀਡੀਆ 'ਚ ਗੱਲਾਂ ਚੱਲਦੀਆਂ ਨੇ, ਇੱਥੇ ਮੈਂ ਤੁਹਾਨੂੰ ਇੱਕ ਸਿਰਫ ਪਹਿਲਾਂ ਵੀ ਗੱਲ ਪੁੱਛਣ ਦੀ ਕੋਸ਼ਿਸ਼ ਕੀਤੀ, ਮੇਰੇ ਮਨ ਦੇ ਵਿੱਚ ਇਸ਼ੂ ਆ ਵੀ ਇੱਥੇ ਕੋਈ ਪ੍ਰੈਸ਼ਰ ਗਰੁੱਪ ਕਿਉਂ ਨੀ ਮਾਰਿਆ, ਐਡੀਆਂ ਟਾਰਗੇਟ ਕਿਲਿੰਗ ਹੋ ਰਹੀਆਂ ਨੇ, ਕੋਈ ਬੰਦੇ ਕੋਈ ਸੁੱਤੇ ਪਏ, ਅਸੀਂ ਵੀ ਉਹ 'ਚ, ਮੈਂ ਵੀ ਉਹਦੇ 'ਚ, ਤੁਸੀਂ ਵੀ ਉਹ 'ਚ, ਸਾਰੇ ਬੰਦੇ ਸੁੱਤੇ ਪਏ ਆ, ਗੁਰਦੁਆਰਾ ਆਰਗੇਨਾਈਜੇਸ਼ਨਾਂ ਵੀ ਸੁੱਤੀਆਂ ਪਈਆਂ, ਸਾਰੇ ਹੋਰ ਹਿਊਮਨ ਰਾਈਟਸ ਵਾਲੇ ਸੁੱਤੇ ਪਏ, ਕਿਉਂ ਨੀ ਕੋਈ 2,500 ਬੰਦਾ ਇਕੱਠਾ ਹੋ ਕੇ ਕੋਈ ਪ੍ਰੋਟੈਸਟ, ਏਦਾਂ ਦਾ ਕੋਈ ਇਹਨੂੰ ਹਾਈਲਾਈਟ ਤਾਂ ਹੋ ਸਕਦਾ, ਏਡੇ ਏਡੇ ਮਰਡਰ ਹੋਏ ਨੇ, ਕੋਈ ਬੰਦਾ ਇਹ 'ਚ ਨੀ, ਇਸ ਆਵਾਜ਼ ਹੀ ਨੀ ਉਠਾ ਰਿਹਾ, ਕੋਈ ਗਰੁੱਪ ਹੀ ਨੀ ਬਣ ਰਿਹਾ ਇੱਦਾਂ ਦਾ ਕੋਈ।
ਸਰ ਤੁਸੀਂ ਕਹਿੰਦੇ ਹੋ, ਇੱਕ ਮੇਰੀ ਗੱਲ ਸੁਣੋ, ਇਸ ਤੋਂ ਵੱਧ ਮੈਂ ਕੋਈ ਆਪਣੀ ਤਾਰੀਫ਼ ਨੀ ਬਹੁਤੀ ਕਰਾਂ, ਇਸ ਤੋਂ ਵੱਧ ਹੁਣ ਅਸੀਂ ਕੀ ਕਰਦੀ ਹੈ, ਜਿੱਦਾਂ ਤੁਸੀਂ ਗੱਲ ਕੀਤੀ ਨਾ, ਸਾਨੂੰ ਬੰਦੇ ਦਾ ਥ੍ਰੈਟ ਆਇਆ, ਬੰਦਾ ਕਹਿੰਦਾ ਜੀ ਇੱਦਾਂ ਕਰ ਦੇਣਾ ਉੱਦਾਂ ਕਰ ਦੇਣਾ, ਉਹ ਅਸੀਂ ਪੁਲਿਸ ਕੋਲ ਗਏ, ਪੁਲਿਸ ਦੇ ਉੱਥੇ ਸਟੇਸ਼ਨ ਦੇ ਵਿੱਚ ਵੱਡੀ ਸਾਰੀ ਉਹਦੀ ਫੋਟੋ ਲੱਗੀ ਹੋਈ, ਉਹ ਬੰਦੇ ਦੀ ਵੱਡੀ ਸਾਰੀ ਫੋਟੋ ਪੁਲਿਸ ਥਾਣੇ ਲੱਗੀ ਹੋਈ, ਬੰਦਾ ਅਸੀਂ ਤਲਾਸ਼ ਕਰ ਰਹੇ ਹਾਂ, ਮੈਂ ਆਪਣੀ ਗੱਲ ਕਰ ਰਿਹਾ, ਠੀਕ ਹੈ, ਪੁਲਿਸ ਮੇਰੇ ਘਰ ਆਈ, ਉਹਨਾਂ ਨੇ ਕਿਹਾ ਵੀ ਦੇਖ ਲਓ ਹੁਣ ਕਿੱਦਾਂ ਕਰਨਾ ਤੁਸੀਂ, ਤੁਹਾਨੂੰ ਇੱਦਾਂ, ਮੈਂ ਫਿਰ ਗਿਆ ਬਾਹਰ, ਬਿਮਾਰ ਹੋਏ ਸੀਗੇ ਉਦੋਂ, ਪੁਰਾਣੀ ਗੱਲ ਹੋ ਗਈ ਗੱਲ ਨੂੰ 1.5 ਸਾਲ, ਮਤਲਬ ਬਿਮਾਰ ਹੋ ਸੀਗੇ, ਤੇ ਕਹਿੰਦੇ ਪੁਲਿਸ ਕੱਢ ਲਈ ਆ ਗਈ ਘਰੇ, ਮੈਂ ਕਿਹਾ ਇੱਦਾਂ ਇੱਦਾਂ ਗੱਲਬਾਤ ਹੋ ਗਈ, ਉਹਨੂੰ ਥ੍ਰੈਟ ਆ, ਤੇ ਮੈਂ ਕਿਹਾ ਵੀ ਹੁਣ ਸ਼ਾਮੀ ਮੈਂ ਚੈਨਲ ਤੇ ਪ੍ਰੋਗਰਾਮ ਕਰਨ ਜਾਣਾ ਸੀਗਾ, ਤੇ ਉਹ ਕਹਿੰਦੇ ਵੀ, ਮੈਂ ਕਿਹਾ ਕਿੱਦਾਂ ਕਰਨੀ, ਕਹਿੰਦੇ ਕੱਲ ਵੀ ਜਾਣਾ ਹੀ ਆ, ਲੈ ਵਾਹਿਗੁਰੂ ਦਾ ਨਾਮ ਲੈ ਪਰਮਾਤਮਾ ਨਾਲ ਜਾ, ਅੱਜ ਜਾ ਜੋ ਕੰਮ ਕਰਨਾ ਬੇਟਾ ਕਰੋ, ਆਪਣਾ ਕੋਈ ਗੱਲ ਨੀ, ਬਸ ਕੰਮ ਕਰੀ ਜਾ ਰਹੇ। ਸੋ ਗੱਲ ਇਹ ਆ ਸਰ, ਹੋਰ ਅਸੀਂ ਕੀ ਕਰਦੇ ਜੀ, ਮੈਂ ਤਾਂ ਖੁਦ ਕਈ ਵਾਰ ਸੋਚਦਾ, ਹੋਰ ਅਸੀਂ
ਨਹੀਂ ਜਦੋਂ ਜੀ, ਇੱਕ ਮਿੰਟ, ਮੈਂ ਬਾਲਾ ਸੋਰੀ ਬਾਲਾ ਟਾਈਮ ਨਹੀਂ ਲੈਣਾ, ਜਦੋਂ ਮਨ ਦੇ ਬਲਬਲੇ ਨੇ, ਉਹ ਦੇਖੋ ਪਤਾ ਕੀ ਹੁੰਦਾ, ਚਾਹੇ ਤੁਸੀਂ ਕਹਾਂ ਜਾਂ ਮੈਂ ਆ, ਮੈਂ ਆਪ ਜਬ ਨੂੰ ਕਹਾਂ ਵੀ ਮੈਂ ਬਹੁਤ ਬਲਵਾਨ ਆ ਜਾਂ ਮੇਰੇ ਕੋਲ ਆ ਜਾਓ, ਉਹ ਜਿਹੜਾ ਅੰਨ ਜਿਹਦਾ ਤੁਹਾਨੂੰ ਬੰਦੇ ਦਾ ਫੇਸ ਦਾ, ਤੁਸੀਂ ਕਿਸੇ ਨਾਲ ਲੜਾਈ ਲੜ ਲਓਗੇ, ਕਾੜਕੂਬਾਦ ਵੇਲੇ ਵੀ ਦੇਖਿਆ ਜੀ, ਉੱਥੇ GN ਨਹੀਂ ਪੜ੍ਹਦੇ ਸੀ ਉਦੋਂ, ਜਿਹੜਾ ਤੁਹਾਡੇ ਸਾਹਮਣੇ ਕੋਈ ਫੇਸ ਵਾਲਾ ਨੋਨ ਬੰਦਾ ਹੈਗਾ, ID ਹੈਗੀ, ਉਹਨੂੰ ਤਾਂ ਤੁਸੀਂ ਟੈਕਲ ਕਰ ਲਓਗੇ, ਜਿਹੜੇ ਅਨਨੋਨ ਬੰਦੇ ਤੁਰੇ ਫਿਰਦੇ ਆ ਤੁਹਾਨੂੰ ਥ੍ਰੈਟ ਕਰਕੇ, ਤੁਸੀਂ ਉਹਨੂੰ ਕੌਣ ਹੈ, ABC, ਇੱਥੇ ਲੱਖਾਂ ਬੰਦੇ ਤੁਰੇ ਫਿਰਦੇ, ਕਿਹਨੂੰ ਤੁਸੀਂ ਟਾਰਗੇਟ ਕਰ ਲਓਗੇ, ਮਤਲਬ ਤੁਸੀਂ ਉਹਦੇ 'ਚ ਥ੍ਰੈਟ ਦੇ ਵਿੱਚ ਆਉਣਾ ਹੀ ਪੈਣਾ ਤੁਹਾਨੂੰ, ਜਾਂ ਤੁਹਾਡੇ ਸਾਹਮਣੇ ਕੋਈ ਬੰਦਾ ਤੁਹਾਨੂੰ ਫੋਨ ਤੇ ਥ੍ਰੈਟ ਕਰ ਗਿਆ, ਤਾਂ ਉਹ ਤੁਹਾਨੂੰ ID ਨਹੀਂ ਪਤਾ, ਬੰਦਾ ਕੋਈ ਨਹੀਂ ਆ, ਲੱਖਾਂ ਬੰਦੇ ਤੁਰੇ, ਕਿਹਦੇ ਤੋਂ ਤੁਸੀਂ ਆਪਦਾ ਨੂੰ ਸੇਫ ਕਰ ਲਓਗੇ, ਮਤਲਬ ਉਹ ਬੰਦੇ ਤੁਹਾਨੂੰ ਇਸੇ ਚੀਜ਼ ਦਾ ਫਾਇਦਾ ਉਠਾਉਂਦੇ।
ਮੈਂ ਬਿਲਕੁਲ ਸਹਿਮਤ ਹਾਂ ਸਰ ਤੁਹਾਡੀ ਗੱਲ ਦੇ ਨਾਲ, ਮੈਂ ਬਿਲਕੁਲ ਸਹਿਮਤ ਹਾਂ, ਇਸ ਵੇਲੇ ਬਹੁਤ ਮੁਸ਼ਕਿਲ ਹੋਇਆ ਪਿਆ, ਬਹੁਤ ਮੁਸ਼ਕਿਲ।
ਨਿੱਜਰ ਦਾ ਕਤਲ ਹੋਇਆ, ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨ ਖਰਾਬ ਹੋ ਗਏ, ਉਹ ਜਿਹੜੇ 4 ਬੰਦੇ ਨੇ ਉਹ ਛੜਿਆਂ ਤੁਸੀਂ ਇੱਥੇ ਖਾਲਸਾ ਦੇ ਝੰਡੇ ਚੱਕੀ ਫਿਰਦੇ ਹੋ, ਸਾਰੇ ਕੈਨੇਡਾ ਦੇ ਵਿੱਚ ਤੁਸੀਂ ਗੰਦ ਪਾਇਆ ਖਾ ਲੈਣ, ਉਹ 4 ਬੰਦੇ ਤਾਂ ਉੱਥੋਂ ਸਿੱਧੇ ਨਹੀਂ ਹੋਏ, ਉਹ 4 ਬੰਦੇ ਇੱਥੇ ਜਮਾਨਤ ਲੈ ਕੇ ਤੁਰੇ ਫਿਰਦੇ ਆ, ਕਿੱਥੇ ਗਏ ਉਹ, ਉਹਨਾਂ ਨੂੰ ਤਾਂ ਤੁਸੀਂ ਟਾਰਗੇਟ ਨਹੀਂ ਕਰ ਸਕੇ, ਤੁਸੀਂ ਇਹਦੇ ਬਣਾਉਣ ਨੂੰ ਫਿਰ ਖਾਲਿਸਤਾਨ, ਸਾਰੇ ਕੈਨੇਡਾ 'ਚ ਖਾਲਿਸਤਾਨ ਬਣਾਉਣਾ, ਪਤਾ ਨਹੀਂ ਕਿੱਥੇ ਬਣਾਉਣਾ, ਉਹ 4 ਬੰਦੇ ਤਾਂ ਉੱਥੋਂ ਫੜ ਕੇ ਟਾਰਗੇਟ ਨਹੀਂ ਹੋਏ ਹੈਗੇ, ਵੀ ਜਿਹੜੇ 4 ਬੰਦੇ ਜਿਨ੍ਹਾਂ ਨੇ ਨਿੱਜਰ ਮਾਰਿਆ, ਤੁਸੀਂ ਇੰਡੀਆ ਦੇ ਵਿੱਚ ਖਾਲਿਸਤਾਨ ਬਣਾਉਣ ਨੂੰ ਫਿਰਦੇ ਹੋ।
ਮੈਂ ਚਲੋ ਹੁਣ ਇਹ ਗੱਲ ਪਤਾ ਕੀ ਖਾਲਿਸਤਾਨ ਦੀ ਤਾਂ ਮੈਂ ਗੱਲ ਹੀ ਨੀ ਕਰਨਾ
ਚਾਹੁੰਦਾ। ਕੇਸ ਕਿੰਨਾ ਟਾਰਗੇਟ ਹੋਇਆ, ਉਹ ਚਾਰ ਬੰਦੇ ਨੇ ਜਿਹਨਾਂ ਨੇ ਕਤਲ ਕੀਤਾ, ਤੁਹਾਨੂੰ ਉਹਨਾਂ ਨੂੰ ਤਾਂ ਸਜ਼ਾ ਨੀ ਦਿੱਤੀ ਗਈ। ਉਹ ਬੰਦੇ ਇੱਥੇ ਤੁਰੇ ਫਿਰਦੇ ਨੇ, ਤੁਸੀਂ ਕਹਿੰਦੇ ਹੋ ਜੀ ਅਸੀਂ ਖਾਲਿਸਤਾਨ ਬਣਾਉਣਾ, ਪਤਾ ਨੀ ਕਿੱਥੇ ਨਗਰ ਕੀਰਤਨਾਂ ਤੇ ਖਾਲਿਸਤਾਨ ਬਣਾਉਣਾ, ਕਿੱਥੇ ਖਾਲਿਸਤਾਨ ਬਣਾਉਣਾ ਤੁਸੀਂ।
ਦੇਖੋ ਇਹ ਜਿਹੜਾ ਮੁੱਦਾ ਆ ਨਾ, ਇਹਨੇ ਮੈਂ ਬਿਲਕੁਲ ਇਹੀ ਗੱਲ ਕਹਾਂਗਾ ਕਿ ਇਸ ਮੁੱਦੇ ਨੇ ਪੰਜਾਬ ਸਾਨੂੰ ਤਬਾਹ ਕਰਕੇ ਰੱਖ ਦਿੱਤਾ ਸੀ। ਆਪਾਂ ਸਾਰਿਆਂ ਨੇ ਪਿੰਡੇ ਤੇ ਹੰਡਾਇਆ, ਹਰੇਕ ਨੇ ਤੇ ਉਹ ਪੰਜਾਬ ਤਬਾਹ ਕਰਕੇ ਰੱਖ ਦਿੱਤਾ ਇਸ ਮੁੱਦੇ ਨੇ, ਔਰ ਇਸ ਮੁੱਦੇ ਨੇ ਇੱਥੇ ਆ ਕੇ ਵੀ ਸਾਨੂੰ ਪਿੱਛੇ ਪਾ ਦੇਣਾ। ਮੈਂ ਬਾਰ ਬਾਰ ਇੱਕ ਗੱਲ ਕਹਿ ਰਿਹਾ, ਬਾਕੀ ਹਰੇਕ ਦੀ ਆਪਣੀ ਮਰਜ਼ੀ ਹੈ ਕਿ ਸਾਨੂੰ ਇਸ ਮੁੱਦੇ ਨੂੰ ਛੱਡ ਦਈਏ। ਸਾਡੇ ਕੋਲ ਬਹੁਤ ਕੁਝ ਕਰਨ ਵਾਲਾ ਆ ਇਸ ਮੁੱਦੇ ਨੂੰ। ਅਸੀਂ 40-50 ਸਾਲ ਇਸ ਮੁੱਦੇ ਨੂੰ ਦੇਤੇ, 50 ਸਾਲ ਦੇਤੇ ਆਲਮੋਸਟ ਇਸ ਮੁੱਦੇ ਨੂੰ। ਇਸ ਮੁੱਦੇ ਨੂੰ ਅਸੀਂ ਜਿਹੜਾ ਖਾਲਿਸਤਾਨ ਦਾ ਮੁੱਦਾ ਨਾ, ਅਸੀਂ 50 ਸਾਲ ਦੇਤੇ ਆ। ਇਹ ਸਿਵਾਏ ਹੁਣ ਕੁਝ ਲੋਕਾਂ ਲਈ ਵੀ ਠੀਕ ਹੈ ਜੀ, ਆਪਣਾ ਸਿਸਟਮ ਉਹਨਾਂ ਦਾ ਠੀਕ ਹੈ, ਵਧੀਆ ਚੱਲ ਰਿਹਾ, ਨਹੀਂ ਚੱਲ ਰਿਹਾ, ਡੋਂਟ ਵਾਂਟ ਟੂ ਈਵਨ ਕਮੈਂਟ ਔਨ ਦੈਟ, ਔਰ ਨਾ ਹੀ ਮੈਂ ਇਸ ਮੁੱਦੇ ਤੇ ਗੱਲ। ਮੈਂ ਤਾਂ
ਸਰ ਇੱਕ ਮਿੰਟ, ਮੈਂ ਲਾਸਟ ਕਮੈਂਟ ਕਰਕੇ ਬੰਦ ਕਰ ਦੂੰਗਾ, ਸੋਰੀ ਮੈਂ ਟਾਈਮ ਵੱਧ ਲਿਆ। ਉਹ ਦੇਖੋ ਜੀ ਆਪਾਂ, ਮੈਂ ਉਦੋਂ GNE ਪੜ੍ਹਦੇ ਸੀ, ਉਦੋਂ ਖਾੜਕੂਬਾਦ ਦੇ ਵਿੱਚ ਬੜਾ ਨੇੜਿਓਂ ਹੰਢਾਇਆ ਜੀ, ਖਾੜਕੂਬਾਦ ਵੇਲੇ ਲੁਧਿਆਣੇ ਸੀਗੇ। ਉਹ ਦੇਖੋ ਜੇ ਹੁਣ ਉਸ ਨੂੰ ਹੁਣ ਉਮਰ ਹੋ ਗਈ ਜਾਂ ਸਿਆਣੇ ਹੋ ਗਏ, ਉਦੋਂ ਕੀ ਖਾਲਿਸਤਾਨ ਚੋਂ ਕੱਢਿਆ ਕੀ ਆ? ਪੰਜਾਬੀ ਮੁੰਡਿਆਂ ਨੇ ਪੰਜਾਬੀ ਬੰਦੇ ਮਾਰੇ ਆ, ਪੁਲਿਸ ਵਾਲੇ ਵੀ ਪੰਜਾਬੀ ਸੀਗੇ ਜਿਹੜੇ ਮਾਰਨ ਵਾਲੇ, ਖਾੜਕੂ ਮੁੰਡੇ ਸਾਡੇ ਨਾਲ ਪੜ੍ਹਦੇ ਸੀ, ਇੰਨੇ ਇੰਟੈਲੀਜੈਂਟ ਮੁੰਡੇ, ਦਵਿੰਦਰਪਾਲ ਭੁੱਲਰ ਵਰਗੇ, ਉਹ ਵੀ ਬੰਦੇ ਮਰੇ, ਪੰਜਾਬੀਆਂ ਨੇ ਪੰਜਾਬੀ ਨੂੰ ਮਾਰਿਆ, ਨਾ ਦਿੱਲੀ ਦਾ ਨੁਕਸਾਨ ਹੋਇਆ ਨਾ ਕਿਸੇ ਦਾ ਨੁਕਸਾਨ ਹੋਇਆ। ਪੰਜਾਬ ਪੁਲਿਸ ਵਾਲੇ ਵੀ ਪੰਜਾਬੀ ਸੀਗੇ, ਜਿਹੜੇ ਪੰਜਾਬ ਦੇ ਲੀਡਰ ਸੀ ਉਹ ਵੀ ਪੰਜਾਬੀ ਸੀਗੇ, ਜਿਹੜੇ ਮਰਨ ਵਾਲੇ ਖਾੜਕੂ ਸੀ ਜਿਹੜੇ ਉਹ ਬਾਹਰਲੇ ਦੇਸ਼ਾਂ ਦੀਆਂ ਸਪੋਰਟਾਂ ਦੇ ਆ ਕੇ ਗੁਰਦੁਆਰੇ ਵੀ ਟਹਾ ਲਏ। ਨਿਕਲਿਆ ਕੀ ਆ? ਪੰਜਾਬੀਆਂ ਨੇ ਪੰਜਾਬੀ ਨੂੰ ਮਾਰਿਆ, ਇਹੀ ਰਿਜ਼ਲਟ ਨਿਕਲਿਆ ਬਸ।
ਹੁਣ ਵੀ ਉਹੀ ਹੋ ਰਿਹਾ, ਹੁਣ ਵੀ ਹੁਣ ਤੁਸੀਂ 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 ਨਾਮ ਲਿਆ, ਮੈਂ ਤਾਂ ਚਲੋ ਅੱਜ ਇਹਦੀ ਗੱਲ ਹੀ ਨੀ ਕਰਨੇ, ਪਰ ਹਰਦੀਪ ਨਿੱਜਰ ਸਾਹਿਬ ਕੌਣ ਸੀਗੇ? ਪੰਜਾਬੀ ਭਰਾ ਸਾਡੇ, ਜਿਹੜੇ ਚਾਰ ਬੰਦੇ ਫੜੇ ਗਏ ਉਹ ਵੀ ਅੰਗ ਪੰਜਾਬੀ ਹੈ। ਅਫਸੋਸ ਦੀ ਗੱਲ ਇਹ ਆ ਕਿ ਠੀਕ ਆਪਣੀ ਇੱਕ ਵਿਚਾਰਧਾਰਾ ਵੱਖਰੀ ਵੱਖਰੀ ਹੋ ਸਕਦੀ ਹੈ, ਸਾਨੂੰ ਇਹੀ ਗੱਲ ਨੀ ਸਮਝ ਆਈ ਅੱਜ ਤੱਕ, ਸਾਨੂੰ ਇਹੀ ਗੱਲ ਨੀ ਸਮਝ ਆਈ ਵੀ ਵਿਚਾਰਧਾਰਾ ਵੱਖਰੀ ਵੱਖਰੀ ਹੋ ਸਕਦੀ, ਅਸੀਂ ਗੱਲ ਬੈਠ ਕੇ ਰਿਸਪੈਕਟਫੁਲੀ ਕਰ ਹੀ ਨਹੀਂ ਸਕਦੇ। ਔਰ ਇਹਦੇ ਵਿੱਚ ਮੈਂ ਸਿੱਧੀ ਗੱਲ ਕਹਾਂ, ਇਹਦੇ ਵਿੱਚ ਬਾਹਰ ਦੀਆਂ ਜਿਹੜੀਆਂ ਤਾਕਤਾਂ ਨੇ, ਠੀਕ ਹੈ ਨਹੀਂ, ਉਹ ਇਹਦਾ ਆਪਣਾ ਫਾਇਦਾ ਲੈ ਰਹੀਆਂ ਨੇ, ਔਰ ਸਾਨੂੰ ਔਰ ਉਹਨਾਂ ਦਾ ਆਪਣਾ ਇੱਕ ਮਕਸਦ ਹੈ, ਉਹਨਾਂ ਦਾ ਆਪਣਾ ਇੱਕ ਮਕਸਦ ਹੈ, ਕੋਈ ਪਾਕਿਸਤਾਨ ਉਹਨਾਂ ਦੇ ਇੱਥੋਂ ਸ਼ੁਰੂਆਤ ਕਰ ਲੈਣਾ। ਬਾਹਰ ਦੀਆਂ ਤਾਕਤਾਂ ਪਾਕਿਸਤਾਨ ਨੂੰ ਡਿਸਟੇਬਲਾਈਜ਼ ਕਰਨਾ ਚਾਹੁੰਦੀਆਂ ਵੀ ਪਾਕਿਸਤਾਨ ਦੇ ਵਿੱਚ ਬਿਲਕੁਲ ਕਰਦੀਆਂ ਹੋਣਗੀਆਂ। ਚਲੋ ਸਿੱਧਾ ਹੀ ਖੁੱਲ ਕੇ ਗੱਲ ਕਰ ਲੈਂਦੇ, ਇੰਡੀਆ ਦੀ ਇੰਟੈਲੀਜੈਂਸ ਏਜੰਸੀ ਚਾਹੁੰਦੀਆਂ ਹੋਣਗੀਆਂ ਅਸੀਂ ਪਾਕਿਸਤਾਨ ਦੇ ਵਿੱਚ ਬਲੋਚਿਸਤਾਨ ਇੱਧਰ ਉੱਧਰ ਉਧਰ ਟ੍ਰਬਲ ਕ੍ਰੀਏਟ ਕਰਨਾ ਚਾਹੁੰਦੀਆਂ ਹੋਣਗੀਆਂ, ਤੇ ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀ ਚਾਹੁੰਦੀ ਹੋਈ ਕਿ ਅਸੀਂ ਇੰਡੀਆ ਨੂੰ ਖਰਾਬ ਕਰਦੇ ਰਹੀਏ। ਉਹਨਾਂ ਦੀ ਲੜਾਈ ਹੈ, ਲੜਾਈ ਤਾਂ ਬੇਸਿਕਲੀ ਉਹਨਾਂ ਦੀ ਹੈ, ਹੋਰ ਕਿਸੇ ਦੀ ਲੜਾਈ ਨਹੀਂ ਹੈ, ਇਹ ਲੜਾਈ ਬੇਸਿਕਲੀ ਇੰਡੀਆ ਤੇ ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀ ਦੀ ਹੈ। ਲੇਕਿਨ ਉਹਦੀ ਟ੍ਰਬਲ ਕਿਤੇ ਨਾ ਕਿਤੇ ਸਾਡੇ ਬਹੁਤ ਜ਼ਿਆਦਾ ਸੰਤਾਪ ਕਸ਼ਮੀਰ ਦੇ ਵਿੱਚ ਹੰਢਾਇਆ ਕਸ਼ਮੀਰੀਆਂ ਨੇ, ਪੰਜਾਬ ਚ ਆਪਾਂ ਪੰਜਾਬੀਆਂ ਨੇ ਹੰਢਾਇਆ।
ਇਹਦੇ ਚ ਇੱਕ ਤੁਸੀਂ ਪੁਆਇੰਟ ਭੁੱਲ ਗਏ ਜਦੋਂ ਵੀ ਜੀ, ਸੋਰੀ ਮੈਂ ਤੁਹਾਨੂੰ ਕਹੂੰਗਾ, ਇਹਦੇ ਵਿੱਚ ਇਕੱਲਾ ਪਾਕਿਸਤਾਨ ਨੇ ਨੀ ਖਾਲਿਸਤਾਨ ਦੇ ਵਿੱਚ ਪਾਰਟੀਸਪੇਟ ਕੀਤਾ, ਇੰਡੀਅਨ ਏਜੰਸੀਆਂ ਨੇ, ਕਿਉਂਕਿ ਉਹਨਾਂ ਨੇ ਸਿੱਖਾਂ ਨੂੰ ਇੱਕ ਗਦਾਰ ਕਹਿ ਕੇ ਸਾਰੇ ਇੰਡੀਆ ਦੇ ਵਿੱਚ ਹਿੰਦੂਇਜ਼ਮ ਦੇ ਉੱਤੇ ਨਾਂ ਤੇ ਕਾਂਗਰਸ ਨੇ ਵੋਟਾਂ ਲਈਆਂ, ਕਾਂਗਰਸ ਨੇ ਗੌਰਮੈਂਟ ਬਣਾਈ, ਜਿੰਨੇ ਪੰਜਾਬ ਚ ਹਾਲਤ ਖਰਾਬ ਹੋ ਰਹੀ ਸੀ ਉਹਨਾਂ ਨੂੰ ਨੈਸ਼ਨੈਲਿਟੀ ਦੇ ਤੌਰ ਤੇ ਉਹ ਆਪਣੇ ਆਪ ਨੂੰ ਦੇਸ਼ ਦੇ ਰੱਖ ਕੇ ਕਹਿ ਕੇ ਉਹ ਗੌਰਮੈਂਟ ਬਣਾ ਰਹੇ ਸੀ ਸੈਂਟਰ ਦੇ ਵਿੱਚ ਪੰਜਾਬ ਨੂੰ ਬਦਨਾਮ ਕਰਕੇ।
ਬਿਲਕੁਲ ਬਿਲਕੁਲ, ਦੇਖੋ ਕਾਂਗਰਸ ਉਹ ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਇਹਨੂੰ ਐਕਸਪਲੋਇਟ ਕੀਤਾ, ਔਰ ਇਹਦੇ ਚ ਕੋਈ ਦੋ ਰਾਏ ਨਹੀਂ ਕਿ ਕਾਂਗਰਸ ਦਾ ਤਾਂ ਰੋਲ ਇਹਦੇ ਚ ਬਹੁਤ ਹੀ ਖਰਾਬ ਰਿਹਾ, ਕਾਂਗਰਸ ਦਾ ਜਿਹੜਾ ਰੋਲ ਹੈ ਉਹ ਚ ਬਹੁਤ ਹੀ ਖਰਾਬ ਰਿਹਾ। ਲੇਕਿਨ ਕੱਲੇ ਕਾਂਗਰਸ ਨਹੀਂ ਜੀ, ਬਾਕੀ ਪੋਲੀਟੀਕਲ ਪਾਰਟੀਜ਼ ਵੀ ਕਿਤੇ ਨਾ ਕਿਤੇ ਇਹਦਾ ਫਾਇਦਾ, ਜੋ ਕਨਫਲਿਕਟ ਚੱਲਦਾ ਜਾਂ ਹੁੰਦਾ ਉਹਦਾ ਲੈਂਦੇ ਰਹੇ ਆ।
ਬਾਕੀ ਅੱਧੇ ਕੰਮ ਤਾਂ ਜੀ ਏਜੰਸੀਆਂ ਕਰਾਉਂਦੀਆਂ ਰਹੀਆਂ ਪੰਜਾਬ ਦੇ ਵਿੱਚ, ਜਿਹੜੇ ਅੰਡਰ ਕਵਰ ਕਰਕੇ ਜਿਹੜੇ ਇਹੋ ਜਿਹੇ ਹਿੰਦੂ ਸਿੱਖ ਵਾਲੇ ਹੁੰਦੇ ਸੀ ਉਹ ਏਜੰਸੀਆਂ ਕਰਾਉਂਦੀਆਂ ਸੀ, ਕਿਉਂਕਿ ਉਹਨਾਂ ਨੂੰ ਕੰਟਰੀ ਦੇ ਵਿੱਚ ਫਾਇਦਾ ਹੁੰਦਾ ਸੀ ਇਹਨਾਂ ਦਾ। ਈਵਨ ਜਦੋਂ ਵੀ ਚਲੋ ਸੋਰੀ ਮੈਂ ਬਾਹਲਾ ਟਾਈਮ, ਮੈਨੂੰ ਤਾਂ ਇਹ ਵੀ ਡਰ ਲੱਗਿਆ ਸੀ ਜਦੋਂ ਕਿਸਾਨ ਐਜੀਟੇਸ਼ਨ ਚੱਲ ਰਹੀ ਸੀ, ਜਿੱਦਣ ਉਹ ਖਤਮ ਹੋਣ ਦੇ ਨੇੜੇ ਸੀ, ਮੈਂ ਕਿਹਾ ਜੇ ਐਜੀਟੇਸ਼ਨ ਨਾ ਖਤਮ ਹੋਈ ਤਾਂ ਇਹਨਾਂ ਨੇ ਪੰਜਾਬ ਦੇ ਵਿੱਚ ਕੋਈ ਤਕੜਾ ਹਿੰਦੂ ਲੀਡਰ ਮਰਵਾ ਕੇ, 2-4 ਹਿੰਦੂ ਲੀਡਰ ਮਰਵਾ ਕੇ ਉਹੀ ਹਾਲਾਤ ਖੜੇ ਕਰ ਦੇਣੇ ਸੀ, ਜੇ ਕਿਤੇ ਐਜੀਟੇਸ਼ਨ ਖਤਮ ਨਾ ਹੁੰਦੀ ਨਾ। ਇਹ ਐਜੀਟੇਸ਼ਨ ਜਿਹੜੇ ਬੂਮ ਤੇ ਗਈ ਸੀ ਉਹਨਾਂ ਨੇ ਪੰਜਾਬ ਦੇ ਵਿੱਚ ਏਜੰਸੀਆਂ ਨੇ ਕੋਈ ਤਕੜੇ ਹਿੰਦੂ ਲੀਡਰ ਜਾਂ ਤਕੜੇ VIP ਮਰਵਾ ਕੇ ਪੰਜਾਬ ਦੇ ਵਿੱਚ 1-2 ਟਾਰਗੇਟ ਕਿਲਿੰਗ ਕਰਾ ਕੇ ਸਾਰੇ ਪੰਜਾਬ ਦੇ ਇੰਡੀਆ ਦੇ ਵਿੱਚ ਹਾਲਤ ਖਰਾਬ ਹੋ ਜਾਣੇ ਸੀ ਸਿੱਖਾਂ ਦੇ।
ਬਿਲਕੁਲ, ਦੇਖੋ ਮੈਂ ਇਹੀ ਗੱਲ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਬੜਾ ਕੁਛ ਇਹਨਾਂ ਨੇ ਕਰਾਇਆ, ਠੀਕ ਹੈ, ਚਾਹੇ ਬਾਹਰਲੀਆਂ ਇੰਟੈਲੀਜੈਂਸ ਏਜੰਸੀਜ਼ ਨੇ ਔਰ ਚਾਹੇ ਇੰਡੀਆ ਦੇ ਵਿੱਚ ਬੈਠੇ ਸਾਡੇ ਲੀਡਰਸ ਨੇ ਵੀ ਬੜਾ ਉਹਦਾ ਫਾਇਦਾ ਲਿਆ। ਲੇਕਿਨ ਉਹ ਮਿਹਰ ਰਹੀ ਪਰਮਾਤਮਾ ਦੀ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਨਾ, ਕਿਉਂਕਿ ਕਲਚਰ ਆ ਸਾਡਾ, ਜਿਹੜਾ ਕਲਚਰ ਹੈ ਨਾ ਸਾਡੇ, ਜਿਹੜਾ ਵਿਰਸਾ ਸਾਡੀ, ਜਿਹੜੀ ਉੱਥੇ ਹਜ਼ਾਰਾਂ ਸਾਲ ਦੀ ਜਿਹੜੀ ਸਾਂਝ ਹੈ, ਹਜ਼ਾਰਾਂ ਸਾਲ ਦੀ, ਉਹ ਹਜ਼ਾਰਾਂ ਸਾਲ ਦੀ ਜਿਹੜੀ ਸਾਂਝ ਆਮ ਲੋਕਾਂ ਦੇ ਵਿੱਚ, ਉਹ ਪਿਆਰ ਮੁਹੱਬਤ। ਔਰ ਮੈਂ ਇੱਕ ਗੱਲ ਹੋਰ ਇੱਥੇ ਕਹਿ ਦਿੰਦਾ, ਦੇਖੋ ਲੇਕਿਨ ਬਾਇ ਐਂਡ ਲਾਰਜ ਸਾਰੇ ਇੱਥੇ ਵਧੀਆ ਤਰੀਕੇ ਨਾਲ ਰਹਿੰਦੇ ਨੇ ਔਰ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਕੀ ਨੀ ਕੀਤਾ ਲੇਕਿਨ ਆਮ ਲੋਕਾਂ ਦੀ ਸਾਂਝ ਖਰਾਬ ਨੀ ਹੋਈ ਆਪਸੀ ਭਾਈਚਾਰਾ ਜਿਹੜਾ ਉਹ ਬਾਇ ਐਂਡ ਲਾਰਜ ਚੱਲਦਾ ਰਿਹਾ ਥੋੜੇ ਬਹੁਤ ਇਸ਼ੂ ਜ਼ਰੂਰ ਆਏ ਨੇ ਉਹ ਕਿਉਂ ਕਿਉਂਕਿ ਹਰ ਆਮ ਇਨਸਾਨ ਜਿਹੜਾ ਹੈ ਉਹ ਇਹ ਚਾਹੁੰਦਾ ਹੈ ਕਿ ਅਸੀਂ ਹਰੇਕ ਨਾਲ ਪਿਆਰ ਮੁਹੱਬਤ ਦੇ ਨਾਲ ਰਹੀਏ ਠੀਕ ਹੈ ਵਾਸਟ ਮੈਜੋਰਟੀ ਚਾਹੁੰਦੀ ਹੈ ਕਿ ਸਾਨੂੰ ਵਧੀਆ ਨੌਕਰੀ ਮਿਲੇ ਇਨਫਰਾਸਟ੍ਰਕਚਰ ਮਿਲੇ ਸਾਰਿਆਂ ਦਾ ਫੋਕਸ ਇਹਦੇ ਤੇ ਆ ਆਹ ਜਿਹੜੀ ਚੁੰਗਮ ਖਿਲਾ ਦਿੰਦੇ ਨਾ ਧਰਮ ਦੀ ਧਰਮ ਦੇ ਨਾਂ ਤੇ ਬਟਵਾਰਾ ਪਾ ਕੇ ਸਾਰਾ ਕੁਛ ਕਰਕੇ ਇਹ ਜ਼ਿਆਦਾ ਦੇਰ ਇਹ ਚੁੰਗਮ ਚੱਲਦੀ ਨਹੀਂ ਹੈ ਸਿੱਧੀ ਗੱਲ ਹੈ
ਬੜੀ ਜ਼ਬਰਦਸਤ ਆਜ ਬਾਤਚੀਤ ਕੀ ਜੋ ਦੇਖੇ ਮਹਿੰਗਾਈ ਇਸ ਮੇ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਜ਼ਿਆਦਾ ਮਹਿੰਗਾ ਵੀ ਹੋਗੀ ਲੇਕਿਨ ਮੈਨੇ ਇੱਕ ਬਾਤ ਆਪਸੇ ਪੁੱਛਣੀ ਹੈ ਸਪੋਜ਼ ਮੈਂ ਆਪਕੋ ਇੱਕ ਫਾਰ ਐਗਜ਼ਾਮਪਲ ਲੇਤਾ ਹੂੰ ਕਿ ਮੈਨੇ ਮੀਟ ਲਿਆ ਪਹਿਲੇ ਥਾ ਵੋ 499 ਸੇ ਯਾ 399 ਮੇ ਵੋ ਆਠ 799 ਮੇ ਚਲਾ ਗਿਆ ਯਾਨੀ ਅਗਰ ਮਹਿੰਗਾਈ ਹੋ ਗਈ ਹੈ ਤੋ ਇੱਕ ਡਾਲਰ ਕੋ ਆਪ ਬੜਾ ਦੇਣਾ ਦੋ ਡਾਲਰ ਬੜਾ ਦੇ ਯਾਨੀ ਕੰਟੀਨਿਊ ਆਪਨੇ ਉਠਾ ਕੇ ਤਿੰਨ ਤਿੰਨ ਚਾਰ ਚਾਰ ਪਾਊਂਡ ਕੇ ਪਿੱਛੇ ਤਿੰਨ ਤਿੰਨ ਯਾਨੀ ਚਾਰ ਚਾਰ ਜੋ ਬੰਦਾ 5 ਪਾਊਂਡ ਲੇਤਾ ਥਾ ਫੈਮਿਲੀ ਕੇ ਲਈ ਉਸ ਪੇ ਤਕਰੀਬਨ ਕੋਈ 20-22 ਡਾਲਰ ਕਾ ਇਜ਼ਾਫਾ ਕਰ ਦਿਆ ਯਾਨੀ ਕੋਈ ਐਸੀ ਫੂਡ ਇੰਸਪੈਕਸ਼ਨ ਨਹੀਂ ਹੈ ਜਾਂ ਫੂਡ ਡਿਪਾਰਟਮੈਂਟ ਨਹੀਂ ਹੈ ਪੁੱਛਣੇ ਕਾ ਫਿਰ ਜੋ ਅਭੀ ਆਪਨੇ ਫਰਮਾਇਆ ਥਾ ਕਿ ਇਸਕੇ ਲਈ ਕਾਨੂੰਨ ਬਣਾ ਰਹੇ ਜੋ ਲੋਕ ਕ੍ਰਿਮੀਨਲ ਉਸਕੇ ਲਈ ਜੋ ਗਾੜੀਆਂ ਵਾਲੀਆਂ ਲੇਕਿਨ 3 ਸਾਲ ਸੇ ਲੋਕ ਰੋ ਰਹੇ ਹੈ 3 ਸਾਲ ਸੇ ਲੋਕ ਰੋ ਰਹੇ ਕਿ ਹਮਾਰੀ ਗਾੜੀਆਂ ਗੁੰਮ ਹੋ ਗਈ ਹਮਾਰੇ ਹੱਥ ਸੇ ਪੈਸੇ ਇਹਨਾਂ ਨੇ ਚੁਰਾ ਲੀਏ ਹਮਾਰੇ ਘਰੋਂ ਮੇ ਵੀ ਘੁਸ ਗਏ ਕਿਸੀ ਨੇ ਵੀ ਤਵੱਜੋ ਨਹੀਂ ਦੀ ਔਰ ਰੌਬ ਐਲੀਫੈਂਟ ਕਿਆ ਨਾਮ ਹੈ ਇਸ ਬੰਦੇ ਕਾ ਜੋ ਹਮਾਰੇ ਪ੍ਰੀਮੀਅਰ ਸਾਹਿਬ ਕੀ ਗਾੜੀ ਗੁਮੀ ਹੋਈ ਉਸ ਦਿਨ ਔਰ ਯੇ 5-6 ਦਿਨ ਪਹਿਲੇ ਗਾੜੀ ਇੱਕ ਹਫ਼ਤਾ ਪਹਿਲੇ ਗੁਮੀ ਹੋਈ ਹੈ ਅੱਜ ਕਾਨੂੰਨ ਵੀ ਬਣ ਰਹੇ ਤੋ ਮੈਂ ਇਸ ਤਰ੍ਹਾਂ ਇਹ ਕਹਿਤਾ ਹੂੰ ਕਿ ਅਗਰ ਬੜੇ ਲੋਕੋ ਕੀ ਵਜ੍ਹਾ ਸੇ ਤੋ ਕਿਉਂ ਹਮ ਯੇ ਇਤਨੀ ਜਨਤਾ ਜੋ ਯਹਾਂ ਪੇ ਹੈ ਜੋ 4 ਕਰੋੜ ਲੋਕ ਹੈ ਜੋ ਟੈਕਸ ਪੇ ਕਰਤੇ ਹੈ ਤੋ ਜਬ ਤੱਕ ਯੇ ਰੋਤੇ ਰਹੇਂਗੇ ਇਨ ਪੇ ਯੇ ਲੋਕ ਤਵੱਜੋ ਨਹੀਂ ਦੇਤੇ ਜਬਕਿ ਬੜੇ ਕੇ ਸਾਥ ਕੋਈ ਟ੍ਰੈਜਡੀ ਹੋਗੀ ਤੋ ਫਿਰ ਯੇ ਸੋਚੇਂਗੇ ਯਾਰ ਯੇ ਬਹੁਤ ਬੁਰੀ ਬਾਤ ਹੈ ਉਸ ਬੰਦੇ ਕੇ ਸਾਥ ਹੀ ਹੋ ਗਿਆ ਔਰ ਯੇ ਆਜ 4 ਕਰੋੜ ਲੋਕ ਰੋਤੇ ਰਹੇ ਆਪਕੇ ਬ੍ਰਾਮਟਨ ਮੇ ਮਿਸਿਸਾਗਾ ਮੇ ਟੋਰਾਂਟੋ ਮੇ ਪੂਰੇ ਕੈਨੇਡਾ ਮੇ ਲੋਕੋ ਕੀ ਗਾੜੀਆਂ ਗੁੰਮ ਹੋ ਰਹੀ ਸੀ ਲੋਕ ਕਾਲ ਕਰਦੇ ਥੇ ਪੁਲਿਸ ਕੋ ਕਿ ਸਰ ਆਏ ਮੇਰੀ ਗਾੜੀ ਗੁੰਮ ਜਾ ਰਹੀ ਹੈ ਕੋਈ ਕਿਸੇ ਨੇ ਤਵੱਜੋ ਨਹੀਂ ਦੀ ਸੀ ਕਿਸੇ ਨੇ ਤਵੱਜੋ ਨਹੀਂ ਦੀ ਸੀ ਮੈਂ ਆਪਕੋ ਸਿਰਫ ਇੱਕ ਬਾਤ ਕਰੂੰ ਕਿ 2 ਹਫ਼ਤੇ 1-1.5 ਹਫ਼ਤੇ ਪਹਿਲੇ ਮੈਂ ਵਹਾਂ ਪੇ ਮੌਜੂਦ ਥਾ ਇੱਕ ਗਾੜੀ ਕੇ ਪਿੱਛੇ ਤਕਰੀਬਨ ਕੋਈ 30-40 ਪੁਲਿਸ ਵਾਲੇ ਆ ਗਏ ਥੇ ਔਰ ਵੋ ਪਤਾ ਚਲਾ ਕਿ ਆਏ ਵੀ ਰੋਜ਼ ਰਾਈਜ਼ ਗਾੜੀ ਸੀ ਜਿਸ ਬਿਲਡਿੰਗ ਮੈਂ ਮੇਰੇ ਕੋ ਉਸਕੇ ਸਾਥ ਵਾਲੀ ਸੀ ਦੇਖਾ ਥਾ ਵਹਾਂ ਸੇ ਫਿਰ ਪੁਲਿਸ ਨੇ ਉਠਾ ਕੇ ਲੈ ਗਏ ਤੋ ਯੇ ਸਰ ਬਿਲਕੁਲ ਟੈਕਸ ਵੀ ਹਮ ਦੇਤੇ ਹੈ ਡਬਲ ਜਾਬੇ ਲੋਕ ਕਰਤੇ ਹੈ ਮਿਹਨਤ ਕਰਤੇ ਹੈ ਲੇਕਿਨ ਉਸਕੇ ਬਾਵਜੂਦ ਕੋਈ ਜੋ ਹੈ ਨਾ ਇਹਨਾਂ ਨੇ ਕਾਨੂੰਨ ਯੇ ਕਾਨੂੰਨ ਇਨਕੋ 2 ਸਾਲ ਪਹਿਲੇ ਬਣਾਉਣਾ ਚਾਹੀਏ ਥਾ ਔਰ ਯੇ ਹਕੀਕਤ ਹੈ ਕਿ ਲਿਬਰਲ ਕੀ 10 ਸਾਲ ਕੀ ਹਕੂਮਤ ਨੇ ਤਬਾਹੀ ਹੈ ਜਿਸਕੋ ਵੋ ਖੂਬਸੂਰਤ ਕੈਨੇਡਾ ਖਤਮ ਕਰ ਦਿਆ ਸਮੇ ਇਸ ਤੇ ਕੋਈ ਸ਼ੱਕ ਨਹੀਂ ਹੈ ਥੈਂਕ ਯੂ ਸਰ
ਥੈਂਕ ਯੂ ਥੈਂਕ ਯੂ ਸਰ ਆਪਕੇ ਸਾਥ ਬਾਤ ਜਾਰੀ ਰਹੇਗੀ ਔਰ ਮੈਂ ਦੱਸਵਾਂ ਕਿ ਅਗਲੀ ਕਾਲ ਸਾਡੇ ਵੀਰ ਜੀ ਮਨਸੂਰ ਚੀਮਾ ਸਾਹਿਬ ਦੀ ਹੈ ਅਜੈਬ ਸਿੰਘ ਜੀ ਪ੍ਰੀਤਮ ਸਿੱਧੂ ਸਾਹਿਬ ਸੁਲੇਮਾਨ ਸਾਹਿਬ ਸਭ ਦੀ ਕਾਲ ਜਾਰੀ ਰਹੇ ਲੇਕਿਨ ਉਸ ਤੋਂ ਪਹਿਲਾਂ ਸਾਡੇ ਨਾਲ ਸਾਡੀ ਲਾਈਨ ਜੁੜ ਚੁੱਕੇ ਨੇ ਸਾਡੇ ਅਗਲੇ ਸਪਾਂਸਰ ਜੀ ਤਾਨੀਆ ਜੀ ਸਾਡੇ ਅਗਲੇ ਸਪਾਂਸਰ ਨਾਲ ਨੇ ਇਸ ਵੇਲੇ
ਰਿਸ਼ਭ
ਜੀ ਵੈਲਕਮ ਸਰ ਕੀ ਹਾਲ ਹੈ ਠੀਕ ਹੈ ਹਾਊ ਆਰ ਯੂ
ਥੈਂਕ ਯੂ ਸੋ ਮਚ ਜੀ ਪਹਿਲਾਂ ਤਾਂ ਮੈਂ ਵੀ ਸਾਰਿਆਂ ਨੂੰ ਵੈਲਕਮ ਕਰਨਾ ਚਾਹੁੰਦਾ ਤੇ ਥੈਂਕ ਯੂ ਕਹਿਣਾ ਚਾਹੁੰਦਾ ਸਾਡੇ ਨਾਲ ਜੁੜਨ ਲਈ ਅੱਜ ਮੇਰਾ ਨਾਮ ਹੈ ਜੀ ਰਿਸ਼ਭ ਤੇ ਮੈਂ ਪ੍ਰੋਡਕਟ ਐਡਵਾਈਜ਼ਰ ਹਾਂ ਐਰਨ ਪਾਰਕ ਟੋਯੋਟਾ ਦੇ ਉੱਤੇ ਥੈਂਕ ਯੂ ਸੋ ਮਚ
ਸਾਡੇ ਨਾਲ ਇਸ ਵੇਲੇ ਔਰ ਪ੍ਰੋਡਕਟ ਐਡਵਾਈਜ਼ਰ ਨੇ ਐਰਨ ਪਾਰਕ ਟੋਯੋਟਾ ਗੱਡੀ ਤੁਸੀਂ ਜਦੋਂ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਐਰਨ ਪਾਰਕ ਟੋਯੋਟਾ ਜ਼ਰੂਰ ਚੱਕਰ ਲਗਾਓ ਰਿਸ਼ਭ ਸਾਹਿਬ ਨਾਲ ਸੰਪਰਕ ਕਰੋ ਸਰ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰ ਲੈਂਦੇ ਹੈਗੇ ਆ ਕਿ ਬੜੇ ਵਧੀਆ ਕਹਿੰਦੇ ਆਫਰਸ ਲੱਗੇ ਹੋਏ ਨੇ 2025 ਟੁੰਡਰਾ ਔਰ ਟੈਕੋਮਾ ਦੇ ਉੱਤੇ ਇਹ ਦੱਸੋ ਇਹ ਗੱਡੀਆਂ ਕਿਹੜੀਆਂ ਨੇ ਟੁੰਡਰਾ ਐਂਡ ਟੈਕੋਮਾ ਕੀ ਆਫਰਸ ਨੇ ਪਲੀਜ਼ ਰਿਸ਼ਭ ਸਾਹਿਬ ਪਹਿਲੇ ਇਹਦੇ ਬਾਰੇ ਦੱਸੋ
ਹਾਂਜੀ ਜ਼ਰੂਰ ਜੀ ਤੁਸੀਂ 2025 ਦਾ ਟੁੰਡਰਾ SR5 ਲੀਜ਼ ਕਰ ਸਕਦੇ ਹੋ $131 ਵੀਕਲੀ ਦੇ ਵਿੱਚ ਤੇ ਤੁਸੀਂ 2025 ਦਾ ਟੈਕੋਮਾ SR5 ਕਰ ਸਕਦੇ ਟੁੰਡਰਾ ਕਰੂ ਮੈਕਸ ਕਰ ਸਕਦੇ ਹੋ SR ਲੀਜ਼ 155 ਵੀਕਲੀ ਦੇ ਵਿੱਚ ਤੇ ਤੁਸੀਂ RAV4 ਕਰ ਸਕਦੇ ਹੋ 2025 ਦੀ LE $106 ਵੀਕਲੀ ਦੇ ਵਿੱਚ ਹੀ
ਅੱਛਾ ਤੇ ਠੀਕ ਹੈ ਜੀ, ਟੁੰਡਰਾ ਹੋ ਗਏ, ਟਕੋਮਾ ਹੋ ਗਈ ਔਰ ਰੈਫ 4 ਦੇ ਤੁਸੀਂ ਆਫਰ ਦੱਸੇ ਨੇ, ਕੋਈ ਹੋਰ ਆਫਰ ਵੀ ਇਸ ਤੋਂ ਇਲਾਵਾ ਅਵੇਲੇਬਲ ਨੇ?
ਹਾਂਜੀ, ਹੋਰ ਆਫਰ ਜਦੋਂ ਤੁਸੀਂ ਵਾਕ ਇਨ ਕਰੋਗੇ ਸਾਡੇ ਕੋਲ ਹੋਰ ਵੀ ਬਹੁਤ ਆਫਰ ਅਵੇਲੇਬਲ ਨੇ, ਤੇ ਜਦੋਂ ਵੀ ਤੁਸੀਂ ਵਾਕ ਇਨ ਕਰੋਗੇ ਮੇਰੇ ਨਾਲ ਜਰੂਰ ਮਿਲੋ ਤੇ ਤੁਹਾਡੀ ਜਰੂਰ ਹੈਲਪ ਕੀਤੀ ਜਾਏਗੀ।
ਠੀਕ ਹੈ ਜੀ, ਔਰ ਮੈਂ ਪੁੱਛਣਾ ਚਾਹ ਰਿਹਾ ਸੀਗਾ ਕਿ SUV ਦੇ ਵਿੱਚ ਤੁਸੀਂ ਦੱਸਿਆ ਹੀ ਹੈ ਕੁਝ ਚੀਜ਼ਾਂ, ਪਰ ਓਵਰਆਲ ਇੱਕ ਵਾਰੀ ਪੂਰੀ ਲਾਈਨਅਪ ਦੱਸ ਦਿਓ ਵੀ ਜੇ ਅਸੀਂ ਤੁਹਾਡੇ ਕੋਲ ਆਉਂਦੇ ਹੈਗੇ ਆ ਐਰਨ ਪਾਰਕ ਟੋਇਟਾ ਦੇ ਉੱਤੇ ਤੇ SUV ਲੈਣਾ ਚਾਹੁੰਦੇ ਹਾਂ ਤਾਂ ਕਿਹੜੀ ਕਿਹੜੀਆਂ ਗੱਡੀਆਂ ਨੇ, ਸਾਰੀਆਂ ਦੇ ਇੱਕ ਵਾਰੀ ਨਾਮ ਦੱਸ ਦਿਓ ਸਿਰਫ SUV।
ਹੁਣ ਦੇਖੀ ਟੋਇਟਾ ਦੇ ਵਿੱਚ ਕੀ ਆ ਨੇ, ਆਪਣਾ ਮੇਨ ਕੰਮ ਇਹ ਹੈ ਕਿ ਆਪਾਂ ਉਹਨਾਂ ਨੂੰ ਸਹੀ ਤਰ੍ਹਾਂ ਪ੍ਰੋਡਕਟ ਐਡਵਾਈਸ ਕਰਨਾ ਜਦੋਂ ਤੁਸੀਂ ਐਰਨ ਪਾਰਕ ਟੋਇਟਾ ਦੇ ਵਿੱਚ ਆਓਗੇ। SUV ਦੇ ਵਿੱਚ ਸਾਡੇ ਕੋਲ ਕ੍ਰੋਸ ਓਵਰ ਤੋਂ ਜਿਵੇਂ ਸਾਡੇ ਕੋਲ ਕ੍ਰੋਜ਼ਾ ਕ੍ਰੋਸ ਸ਼ੁਰੂ ਹੋ ਜਾਂਦੀ ਹੈ ਜੇ ਤੁਹਾਨੂੰ ਕੰਪੈਕਟ SUV ਚਾਹੀਦੀ ਹੈ, ਉਸ ਤੋਂ ਬਾਅਦ ਸਾਡੇ ਕੋਲ ਮਿਡ ਸਾਈਜ਼ SUV ਹੈ RAV4 ਜੋ ਕਿ ਨੰਬਰ 1 SUV ਹੈ ਨਾਰਥ ਅਮਰੀਕਾ ਦੇ ਵਿੱਚ ਕਰੰਟਲੀ। ਉਸ ਤੋਂ ਬਾਅਦ ਜੇ ਤੁਹਾਨੂੰ ਥੋੜੀ ਉਸ ਤੋਂ ਵੱਡੀ ਗੱਡੀ ਚਾਹੀਦੀ ਹੈ ਤਾਂ ਸਾਡੇ ਕੋਲ ਹਾਈਲੈਂਡਰ ਅਵੇਲੇਬਲ ਹੈ ਜੋ 7 and 8 ਪੈਸੇਂਜਰ ਆਪਸ਼ਨ ਚ ਆਉਂਦੀ ਹੈ। ਫਿਰ ਉਸ ਤੋਂ ਵੱਡੀ ਸਾਡੇ ਕੋਲ ਗ੍ਰੈਂਡ ਹਾਈਲੈਂਡਰ ਵੀ ਅਵੇਲੇਬਲ ਹੈ, ਉਹ ਵੀ ਤੁਹਾਨੂੰ ਮਿਲ ਜਾਂਦੀ ਹੈ ਟੋਇਟਾ ਦੀ ਲਾਈਨਅਪ ਦੇ ਵਿੱਚ ਜੇ ਤੁਹਾਡੀ ਫੈਮਿਲੀ ਵੱਡੀ ਹੈ ਤੇ ਤੁਹਾਨੂੰ ਜ਼ਿਆਦਾ ਸਪੇਸ ਦੀ ਲੋੜ ਹੈ।
ਅੱਛਾ ਠੀਕ ਹੈ, ਔਰ ਹੁਣ ਤੁਸੀਂ ਦੱਸੋ ਵੀ ਜੇ ਕੋਈ ਆ ਕੇ ਆਪਣੀ ਕੋਈ ਕਾਲ ਕਰਕੇ ਕੋਈ ਟੈਸਟ ਡਰਾਈਵ ਕਰਨਾ ਚਾਹੁੰਦਾ ਹੈ ਕੋਈ ਗੱਡੀਆਂ ਤੁਹਾਡੀਆਂ ਤੇ ਉਹ ਹੋ ਜਾਏਗਾ?
ਹਾਂਜੀ ਹਾਂਜੀ, ਸਾਡੇ ਕੋਲ ਟੈਸਟ ਡਰਾਈਵ ਯੂਨਿਟਸ ਅਵੇਲੇਬਲ ਨੇ, ਸਾਡੇ ਕੋਲ ਕਰੋਲਾ, ਕੈਮਰੀ, RAV4, ਗ੍ਰੈਂਡ ਹਾਲੈਂਡਰ, ਇਹ ਸਾਰੀਆਂ ਗੱਡੀਆਂ ਟੈਸਟ ਡਰਾਈਵ ਲਈ ਅਵੇਲੇਬਲ ਨੇ, ਤੁਸੀਂ ਸਾਨੂੰ ਕਾਲ ਇਨ ਕਰ ਸਕਦੇ ਹੋ, ਅਪਾਇੰਟਮੈਂਟ ਬੁੱਕ ਕਰ ਸਕਦੇ ਹੋ।
ਠੀਕ ਹੈ, ਮੇਰਾ ਆਖਰੀ ਸਵਾਲ ਹੈ ਕਿ ਅੱਜ ਕੱਲ ਫਿਊਲ ਹਰ ਕੋਈ ਚਾਹੁੰਦਾ ਹੈ, 3-4 ਚੀਜ਼ਾਂ ਹਰ ਕੋਈ ਲੱਭ ਰਿਹਾ, ਤਾਂ ਉਹਦੇ ਬਾਰੇ ਬਸ ਤੁਸੀਂ ਕਿਉਂਕਿ ਪ੍ਰੋਡਕਟ ਐਡਵਾਈਜ਼ਰ ਹੋ ਸਾਨੂੰ ਜਾਣਕਾਰੀ ਦਿਓ ਕਿ ਜੇ ਕੋਈ ਕਹਿੰਦਾ ਜੀ ਅਸੀਂ ਆਉਂਦੇ ਹਾਂ ਰਿਸ਼ਵ ਸਾਹਿਬ ਤੁਹਾਡੇ ਕੋਲ ਐਰਨ ਪਾਰਕ ਟੋਇਟਾ, ਔਰ ਗੱਡੀ ਦੇ ਵਿੱਚ ਜਿਹੜੀਆਂ 3-4 ਚੀਜ਼ਾਂ ਹਰ ਕੋਈ ਦੇਖਣਾ ਚਾਹੁੰਦਾ, ਇੱਕ ਤੇ ਦੇਖਣਾ ਚਾਹੁੰਦਾ ਹੈਗਾ ਕਿ ਗੱਡੀ ਵਧੀਆ ਹੋਵੇ, ਖੁੱਲੀ ਡੁੱਲੀ ਹੋਵੇ, ਔਰ ਸਾਨੂੰ ਬਹੁਤ ਜ਼ਿਆਦਾ ਮੰਥਲੀ ਜਿਹੜੀ ਕਿਸ਼ਤ ਹੈ ਉਹ ਵੀ ਸਾਡੀ ਬਹੁਤ ਜ਼ਿਆਦਾ ਨਾ ਹੋਵੇ, ਪਲੱਸ ਜੇ ਪੋਸੀਬਲ ਹੋ ਸਕਦਾ ਹੈ ਤੇ ਕੋਈ EV, ਅੱਜ ਕੱਲ ਵੀ ਗੈਸ ਥੋੜਾ ਖਰਚਾ ਘੱਟ ਹੋਵੇ ਤੇ ਕੋਈ EV ਦੀ ਜਾਂ ਕੋਈ ਹਾਈਬ੍ਰਿਡ ਆਪਸ਼ਨ, ਸੋ ਇਹ 3-4 ਚੀਜ਼ਾਂ ਨੂੰ ਧਿਆਨ ਚ ਰੱਖਦੇ ਹਾਂ, ਕੋਈ ਆਪਸ਼ਨ ਸੁਜੈਸਟ ਕਰੋ, ਨਾਲ ਆਪਣਾ ਤੁਸੀਂ ਫਿਰ ਫੋਨ ਨੰਬਰ ਵੀ ਦੇਣਾ ਸਰ, ਪਲੀਜ਼ ਗੋ ਅਹੈਡ।
ਹਾਂਜੀ ਹਾਂਜੀ, ਟੋਇਟਾ ਦੀ ਲਾਈਨਅਪ ਦੇ ਵਿੱਚ ਬਹੁਤ ਜ਼ਿਆਦਾ ਹਾਈਬ੍ਰਿਡਸ ਨੇ, ਸ਼ੁਰੂ ਤੋਂ ਹੀ ਹਾਈਬ੍ਰਿਡ ਟੋਇਟਾ ਹੀ ਲੀਡਰ ਹੈ ਹਾਈਬ੍ਰਿਡ ਦਾ। ਸਾਡੇ ਕੋਲ ਜਿਵੇਂ ਪ੍ਰੀਅਸ ਮਿਲ ਸਕਦੀ ਹੈ ਹਾਈਬ੍ਰਿਡ ਦੇ ਵਿੱਚ, ਤੁਹਾਨੂੰ RAV4, ਕਰੋਲਾ, ਕੈਮਰੀ, ਹਰੇਕ ਗੱਡੀ ਦੇ ਵਿੱਚ ਹਾਈਬ੍ਰਿਡ ਆਪਸ਼ਨ ਅਵੇਲੇਬਲ ਹੈ ਜੀ, ਤੇ ਤੁਸੀਂ ਇਹ ਗੱਡੀਆਂ ਬਹੁਤ ਹੀ ਜ਼ਿਆਦਾ ਮੇਨਟੇਨੈਂਸ ਲਈ ਵੀ ਬਹੁਤ ਚੀਪ ਨੇ, ਤੇ ਬਾਕੀ ਤੁਹਾਡਾ ਇਹ ਕਿ ਗੱਡੀਆਂ ਬਹੁਤ ਜ਼ਿਆਦਾ ਰਿਲਾਇਬਲ ਨੇ ਕਿ ਤੁਹਾਨੂੰ ਅੱਗੇ ਜਾ ਕੇ ਕੋਈ ਵੀ ਇਹਨਾਂ ਗੱਡੀਆਂ ਦਿੱਕਤ ਨਹੀਂ ਆਏਗੀ।
ਠੀਕ ਹੈ ਸਰ, ਤੁਸੀਂ 3 ਚੀਜ਼ਾਂ ਹੋਰ ਦੱਸਣੀਆਂ ਨੇ ਜਾਣ ਤੋਂ ਪਹਿਲਾਂ, ਆਪਣਾ ਫੋਨ ਨੰਬਰ, ਮੇਜਰ ਇੰਟਰਸੈਕਸ਼ਨ ਔਰ ਐਡਰੈਸ ਜੀ ਰਿਸ਼ਵ ਸਾਹਿਬ।
ਹਾਂਜੀ, ਸਾਡਾ ਫੋਨ ਨੰਬਰ ਹੈਗਾ 905-828-7711, 905-828-7711 ਜੀ। ਸਾਡੀ ਮੇਨ ਇੰਟਰਸੈਕਸ਼ਨ ਹੈਗੀ ਹੈ ਡੰਡਾਸ ਐਂਡ ਗਲੈਨ ਐਰਣੀ ਮਿਸਿਸਾਗਾ ਦੇ ਵਿੱਚ, ਤੇ ਸਾਡਾ ਐਡਰੈਸ ਹੈਗਾ ਜੀ 2411 ਮੋਟਰਵੇ ਬੁਲੇਵਾਰਡ ਮਿਸਿਸਾਗਾ ਆਟੋ ਮਾਲ ਦੇ ਵਿੱਚ ਜੀ।
ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ ਰਿਸ਼ਵ ਸਾਹਿਬ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ,
ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ,
ਥੈਂਕ ਯੂ ਜੀ। ਔਰ ਮਨਸੂਰ ਚੀਮਾ ਜੀ ਸਾਡੇ ਭਰਾ ਜੁੜੇ ਹੋਏ ਨੇ, ਮਨਸੂਰ ਚੀਮਾ ਵੀਰ ਜੀ, ਪੈਰੀ ਪਹਿਨਾ ਜੀ, ਕੀ ਹਾਲ ਹੈ? ਠੀਕ ਹੈ,
ਸਤਿ ਸ਼੍ਰੀ ਅਕਾਲ ਜਦਵੀਰ ਜੀ, ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ?
ਬਹੁਤ ਮਿਹਰਬਾਨੀ ਸਰ, ਪਰਮਾਤਮਾ ਦਾ ਸ਼ੁਕਰ ਹੈ, ਤੁਹਾਡੇ ਬੜੇ ਭਰਾਵਾਂ ਦਾ ਪਿਆਰ, ਆਸਰਾ ਔਰ ਆਸ਼ੀਰਵਾਦ ਹੈ, ਬਹੁਤ ਵਧੀਆ, ਤੁਸੀਂ ਸੁਣਾਓ ਸਭ ਠੀਕ ਹੈ?
ਬਹੁਤ ਵਧੀਆ, ਬਹੁਤ ਵਧੀਆ। ਜਦੋਂ ਜੀ ਅਜੇ 2-3 ਵੀਕ ਪਹਿਲਾਂ ਹੈਪਨ ਹੋਇਆ ਇੱਥੇ ਟੈਸਟ ਪੈਨ ਵੈਲੀ ਤੇ, ਜਿਹਦੇ ਕਾਰਨ ਆਪਣਾ ਬੰਦੇ ਵੜ ਗਿਆ, ਹੁਣ ਉਹਦਾ ਵੀ ਤੁਹਾਨੂੰ ਦਿੱਤੀ ਹੋਣੀ ਤੁਹਾਨੂੰ ਖ਼ਬਰ ਉਹਦੀ।
ਜੀ ਜੀ ਬਿਲਕੁਲ,
ਗੱਡੀ ਚੋਰੀ ਕਰਨ ਆਏ ਸਨ ਤੇ ਉਹ ਬੰਦੇ ਨੇ ਹਵਾਈ ਫਾਇਰ ਕਰਕੇ ਤੇ ਉਹਨਾਂ ਨੂੰ ਹੈਂਡਲਪ ਕਰ ਲਿਆ, 3 ਪਕੜ ਲਿਆ, ਫਿਰ ਪੁਲਿਸ ਨੂੰ ਕਾਲ ਕੀਤੀ, 2 ਬਾਹਰੋਂ ਪਕੜ ਗਿਆ, ਸਾਡੇ ਪੰਜਾਬੀ 5 ਪੰਜਾਬੀ, 1 ਕੁੜੀ ਤੇ 4 ਮੁੰਡੇ, ਇਹ ਪੰਜਾਬੀ ਕਿਸ ਪਾਸੇ ਟੁਰ ਗਿਆ ਨੇ? ਤੇ ਫਿਰ ਬਾਅਦ ਚਾਰਜ ਉਹਨੂੰ ਕੀਤਾ ਜਿਹਨੇ ਆਪਣਾ ਜਿਹੜੇ ਘਰ ਆਪਣੀ ਜਾਨ ਬਚਾਉਣ ਵਾਸਤੇ ਜਿਹਨੇ ਹਵਾਈ ਫਾਇਰ ਕੀਤਾ, ਪੁਲਿਸ ਨੇ ਚਾਰਜ ਉਹਨੂੰ ਕਰ ਲਿਆ।
ਉਹਦੇ ਬਾਰੇ ਪ੍ਰੀਮੀਅਰ ਫੋਰਡ ਸਾਹਿਬ ਨੇ ਵੀ ਜ਼ਿਕਰ ਕੀਤਾ, ਔਰ ਪ੍ਰੀਮੀਅਰ ਫੋਰਡ ਸਾਹਿਬ ਨੇ ਤੇ ਇੱਥੇ ਤੱਕ ਕਹਿ ਦਿੱਤਾ ਵੀ ਉਹਦਾ ਜਿਹੜਾ ਕੋਈ ਬਿੱਲ ਹੋਏਗਾ ਨਾ ਆਪਣਾ ਲੀਗਲ ਐਕਸਪੈਂਸ ਹੋਏਗਾ, ਹਾਲਾਂਕਿ ਕਈ ਉਹਨਾਂ ਦੇ ਬੰਦਿਆਂ ਨੇ ਕਿਹਾ ਵੀ ਤੁਸੀਂ ਜ਼ਿਆਦਾ ਕਰ ਰਹੇ ਹੋ, ਇੱਦਾਂ ਨਾ ਕਰੋ, ਬਟ ਮੈਂ ਪ੍ਰੀਮੀਅਰ ਫੋਰਡ ਸਾਹਿਬ ਦੇ ਨਾਲ ਖੜਾ ਇਸ ਗੱਲ ਦੇ ਉੱਤੇ ਵੀ ਜਿਹੜੀ ਪ੍ਰੀਮੀਅਰ ਫੋਰਡ ਸਾਹਿਬ ਨੇ ਗੱਲ ਕਹੀ ਨਾ, ਹਾਲਾਂਕਿ ਠੀਕ ਹੈ ਵੀ ਮੈਂ ਜੇ ਅੱਜ ਤੋਂ, ਮੈਨੂੰ 5 ਸਾਲ ਪਹਿਲਾਂ ਪੁੱਛਦੇ ਤੇ ਮੈਂ ਵੀ ਪ੍ਰੀਮੀਅਰ ਫੋਰਡ ਸਾਹਿਬ ਨੂੰ ਕਹਿਣਾ ਸੀ ਵੀ ਨਹੀਂ ਤੁਸੀਂ ਪ੍ਰੀਮੀਅਰ ਹੋ, ਤੁਸੀਂ ਇਹੋ ਜਿਹੀ ਗੱਲ ਨਾ ਕਰੋ, ਬਟ ਅੱਜ ਮੈਂ ਪ੍ਰੀਮੀਅਰ ਫੋਰਡ ਸਾਹਿਬ ਦੇ ਨਾਲ ਖੜਾ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ। ਠੀਕ ਹੈ ਵੀ ਉਹ ਕਹਿੰਦੇ ਮੈਂ ਉਹਦਾ ਲੀਗਲ ਬਿੱਲ ਵੀ ਮੈਂ ਦੇਣਾ, ਪ੍ਰੀਮੀਅਰ ਫੋਰਡ ਸਾਹਿਬ ਨੇ ਕਿਹਾ ਵੀ ਦੇਣਾ ਚਾਹੀਦਾ, ਉਹ ਬੰਦਾ ਮੇਰੀ ਗੱਲ ਸੁਣੋ, ਬੰਦਾ ਹਵਾਈ ਫਾਇਰ ਨਾ ਕਰੇ ਤਾਂ ਹੋਰ ਕੀ ਕਰੇ,
ਦੇਖੋ ਉਹਨੂੰ ਜਾਨੋਂ ਮਾਰ ਜਾਂਦੇ, ਉਹਦੇ ਬੱਚਿਆਂ ਨੂੰ ਕਿਸੇ ਨੂੰ ਮਾਰ ਜਾਂਦੇ, ਤੇ ਕੌਣ ਜ਼ਿੰਮੇਵਾਰ ਸੀ ਉਹਦਾ?
ਸਰ ਇਹ ਹੁਣ ਕਹਾਣੀਆਂ ਪਾਉਣ ਲੱਗੇ ਜੀ, ਉਹ ਜੀ ਉਹ ਜਿਹੜੀ ਗੰਨ ਹੈ ਉਹ ਵੱਡੀ ਗੰਨ ਸੀਗੀ, ਛੋਟੀ ਗੰਨ ਨਹੀਂ ਸੀਗੀ, ਉਹਦਾ ਛਰਾ ਹੋ ਜਾਣਾ ਸੀ, ਉਹ ਹੋ ਜਾਣਾ ਸੀਗਾ, 10 ਤਰ੍ਹਾਂ ਦੀਆਂ ਲੀਗਲ ਕਹਾਣੀਆਂ ਪਾਉਣ ਲੱਗੇ। ਮੈਂ ਇੱਕ ਸਵਾਲ ਪੁੱਛਦਾ ਹਾਂ ਤੁਹਾਨੂੰ, ਜਿਹੜੇ ਬੰਦੇ ਆਏ ਪੰਜ, ਉਹਨਾਂ ਦਾ ਬੜਾ ਤੁਹਾਨੂੰ ਫਿਕਰ ਪੈ ਗਿਆ ਕਿ ਜੀ ਡਿਸਪ੍ਰੋਪੋਰਸ਼ਨੇਟ ਜੀ ਤੁਸੀਂ ਰਿਸਪਾਂਸ ਦੇ ਰਹੇ ਹੋ ਜੀ, ਕਾਨੂੰਨ ਇੱਦਾਂ ਕਹਿੰਦਾ। ਮੈਂ ਸੁਣ ਲਿਆ ਤੁਹਾਡਾ ਕਾਨੂੰਨ, ਤੁਹਾਨੂੰ ਉਹਨਾਂ ਦਾ ਬੜਾ ਫਿਕਰ ਪੈ ਗਿਆ ਡਿਸਪ੍ਰੋਪੋਰਸ਼ਨੇਟ। ਉਹ ਤੁਹਾਡਾ ਦੇਖ ਕੇ ਦਿੰਦੇ ਨੇ, ਜਿਹੜੇ ਬੰਦੇ ਪੰਜ ਬੰਦੇ ਤੁਹਾਡੇ ਘਰ ਆ ਗਏ ਉਹ ਦੇਖਦੇ ਨੇ ਕਿ ਰਿਸਪਾਂਸ ਡਿਸਪ੍ਰੋਪੋਰਸ਼ਨੇਟ ਆ ਜਾਂ ਕੀ ਆ? ਇਹ ਕਾਨੂੰਨੀ ਲੈਂਗੁਏਜ ਸਾਨੂੰ ਚੰਗੀ ਤਰ੍ਹਾਂ ਆਉਂਦੀ ਆ, ਅਸੀਂ ਵੀ ਬਹੁਤ ਕੁਝ, ਮੈਂ ਇੱਕ ਵਾਰੀ ਫੈਸਲਾ ਹੀ ਕਰ ਰਿਹਾ ਸੀ 8-10 ਸਾਲ ਪਹਿਲਾਂ, ਪੁਰਾਣੀ ਗੱਲ ਆ, ਵਾਈਫ ਨੂੰ ਕਿਹਾ, ਮੈਂ ਕਿਹਾ ਮੈਂ ਫੁੱਲ ਟਾਈਮ, ਇੰਨਾ ਮੈਨੂੰ ਮਜ਼ਾ ਆਉਂਦਾ ਕਾਨੂੰਨ ਦੀਆਂ ਚੀਜ਼ਾਂ ਪੜ੍ਹ ਕੇ, ਮੈਂ ਵਕੀਲ ਬਣ ਲੱਗਾ। ਫਿਰ ਪਤਾ ਲੱਗਾ ਜੀ ਇੰਨਾ ਟਾਈਮ ਲੱਗਣਾ ਹੈ। ਫਿਰ ਉਹ ਕਹਿੰਦੇ ਜੀ ਇੱਧਰ ਹੁਣ ਮੀਡੀਆ ਚਲਾਈਏ ਕਿ ਤੁਹਾਡੇ ਆ ਸ਼ੌਕ ਪੂਰਾ ਕਰੀਏ ਕਿ ਤੁਸੀਂ ਵਕੀਲ ਬਣਨਾ, ਇਹ ਫੁੱਲ ਟਾਈਮ ਜਾਣਾ ਪੈਣਾ, ਇੱਧਰ ਆ ਜਾਓ। ਇਹ ਕਾਨੂੰਨ ਦੀ ਲੈਂਗੁਏਜ ਸਾਨੂੰ ਵੀ ਆਉਂਦੀ, ਅਸੀਂ ਵੀ ਪਰਮਾਤਮਾ ਦੀ ਮਿਹਰ ਨਾਲ ਪੜ੍ਹ ਸਕਦੇ ਹਾਂ ਸਾਰਾ ਕੁਝ। ਲੇਕਿਨ ਨਾ ਪਤਾ ਕੀ, ਤੁਸੀਂ ਇਹ ਵੀ ਦੇਖੋ, ਪੰਜ ਬੰਦੇ ਬੰਦੇ ਦੇ ਘਰ ਡਿਸਪ੍ਰੋਪੋਰਸ਼ਨੇਟ ਜੀ, ਉਹ ਜੀ ਤੁਸੀਂ ਰਿਸਪਾਂਸ ਦਿੰਦੇ ਹੋ ਤਾਂ ਫਿਰ ਤਾਂ ਚਾਰਜ ਬਣਦਾ ਹੀ ਬਣਦਾ ਹੈ। ਉਹ ਜੀ ਜਿਹੜੀ ਗਨ ਫਾਇਰ ਕੀਤੀ ਨਾ, ਉਹਦੇ ਛਰੇ ਇੱਦਾਂ ਇਸ ਸਾਈਜ਼ ਦੀ, ਇਸ ਸਾਈਜ਼ ਦੀ ਹੁੰਦੀ ਤਾਂ ਕੀ ਕਹਾਣੀ ਹੈ ਫਾਲਤੂ ਦੀਆਂ? ਬੰਦੇ ਦੇ ਸਿੱਧਰ ਜੀ ਗੱਲ ਹੈ, ਬੰਦੇ ਦੇ ਘਰ ਪੰਜ ਬੰਦੇ ਆ ਰਹੇ ਨੇ, ਉਹਦੇ ਕੋਈ ਬੱਚਾ ਬਜ਼ੁਰਗ ਕਿਸੇ ਦੇ ਘਰ, ਇਹ ਤਾਂ ਪਾਓ ਅਟੈਂਪ ਟੂ ਮਰਡਰ ਚਾਰਜ। ਜਿਹੜਾ ਬੰਦਾ ਗੱਡੀ ਚੋਰੀ ਕਰਨ ਆਉਂਦਾ ਪਾਓ ਤੇ ਅਟੈਂਪ ਟੂ ਮਰਡਰ ਚਾਰਜ, ਨੰਬਰ 1। ਦੂਜੀ ਗੱਲ, ਜੇ ਤੁਸੀਂ ਕਿਸੇ ਘਰ ਦੇ ਅੰਦਰ ਬ੍ਰੇਕ ਇਨ ਕੀਤਾ ਤੇ ਸਟੇਟ ਹੈਜ਼ ਨੋ ਰਿਸਪੋਂਸਿਬਿਲਟੀ, ਫਿਰ ਉਹ ਡਿਸਪ੍ਰੋਪੋਰਸ਼ਨੇਟ ਰਿਸਪਾਂਸ ਦੇਵੇ। ਤੁਸੀਂ ਇੱਕ ਥੱਪੜ ਮਾਰਿਆ ਤਾਂ ਅਗਲਾ ਤੁਹਾਨੂੰ 8 ਮਾਰੇ, ਸਟੇਟ ਦੀ ਕੋਈ ਦਖਲਅੰਦਾਜ਼ੀ ਨਹੀਂ। ਕੀ ਦਖਲਅੰਦਾਜ਼ੀ ਆ? ਨਹੀਂ ਜੀ, ਉਹਨੇ ਇੱਕ ਥੱਪੜ ਮਾਰਿਆ ਤਾਂ ਤੁਸੀਂ ਵੀ ਫਿਰ 8 ਕਿਉਂ ਮਾਰਦੇ? ਇਹ ਡਿਸਪ੍ਰੋਪੋਰਸ਼ਨੇਟ, ਨੋ। ਇਹ ਚੀਜ਼ਾਂ, ਇਹ ਕਾਨੂੰਨ ਚੇਂਜ ਕਰੋ ਫਟਾਫਟ, ਚੇਂਜ ਕਰੋ ਇਹਨਾਂ ਕਾਨੂੰਨਾਂ ਨੂੰ, ਇਹ ਬਹੁਤ ਹੋ ਗਿਆ, ਇਨਫ ਇਜ਼ ਇਨਫ। ਇੱਥੇ ਤਾਂ ਜੰਗਲ ਰਾਜ ਬਣਿਆ ਪਿਆ ਹੈਗਾ, ਔਰ ਇਹ ਲੀਡਰ ਨੂੰ ਕਰਨਾ ਪੈਣਾ, ਹੋਰ ਕਿੰਨੇ ਕਰਨਾ? ਜੇ ਕੁਰਸੀ ਜਲਦੀ ਜਾਵੇ
ਜਿੰਦੇ ਪ੍ਰੀਮੀਅਰ ਡਾਕਟਰ ਸਾਹਿਬ ਨੇ ਨਾਲ ਸਲੂਟ, ਇਹਦਾ ਕੋਈ ਜੀਦਾਰ ਹੋਣਾ ਚਾਹੀਦਾ ਪ੍ਰਾਈਮ ਮਿਨਿਸਟਰ ਵੀ ਇੰਜ ਦਾ।
ਬਿਲਕੁਲ, ਮੈਂ ਡਕਫੋਰਡ ਸਾਹਿਬ ਦੀਆਂ ਕਈ ਚੀਜ਼ਾਂ ਦੇ ਨਾਲ ਅਸਹਿਮਤ ਵੀ ਹੈਗਾ, ਪਰ ਕਈ ਚੀਜ਼ਾਂ ਉਹ ਖੜਕਾ ਕੇ ਰੱਖਦੇ ਨੇ। ਉਧਰ ਇੱਥੇ ਅਸੀਂ ਨਾ ਰਿਕਾਰਡਿੰਗ ਕਰਕੇ ਲਿਆਏ, ਲੈਕਚਰ ਸੁਣਨਾ ਉਹਨਾਂ ਦਾ, ਇੱਥੇ ਬਹੁਤ ਵਧੀਆ ਬੋਲੇ ਨੇ, ਹਸਾ ਸਾਰਿਆਂ ਨੂੰ ਦੂਰੇ ਕਰ ਦਿੱਤੇ। ਇੱਥੇ ਆਏ ਸੀ ਬ੍ਰੈਂਪਟਨ ਬੋਰਡ ਆਫ ਟ੍ਰੇਡ ਤੇ, ਮੈਂ ਬ੍ਰੈਂਪਟਨ ਬੋਰਡ ਆਫ ਟ੍ਰੇਡ ਦੀ ਵੀ ਸ਼ਾਬਾਸ਼ੀ ਦਿੰਦਾ, ਔਰ ਉੱਥੇ 7-8 ਬੰਦਾ ਸੀ। ਫੋਰਡ ਸਾਹਿਬ ਨੇ ਇਹ ਵੀ ਕਹਿਤਾ, ਕਹਿੰਦੇ ਮੈਂ ਤਾਂ ਪੋਲੀਟੀਸ਼ੀਅਨ ਹੈ ਹੀ ਨਹੀਂ ਹੈਗਾ, ਮੈਂ ਤਾਂ ਹੈ ਹੀ ਨਹੀਂ, ਕਹਿੰਦਾ ਪੋਲੀਟੀਸ਼ੀਅਨ। ਅੱਛਾ, ਫੇਰ ਕੀ ਹੋਇਆ, ਉਹ ਜਿਹੜਾ ਉਹਨਾਂ ਨੂੰ ਸਪੀਚ ਲਿਖ ਕੇ ਦਿੱਤੀ ਸੀ, ਉਹ ਹੋਰ ਹੀ ਕੁਝ ਆਪਣਾ, ਕਿਉਂਕਿ ਫਲੋ 'ਚ ਬੋਲਦੇ ਆਪਣਾ, ਹੋਰ ਬੋਲਣ ਲੱਗ ਪਏ, ਫਿਰ ਹੱਸਣ ਲੱਗ ਪਏ, ਕਹਿੰਦੇ ਉਹ ਮੇਰਾ ਬੰਦਾ ਮੇਰੇ ਵੱਲ ਦੇਖੀ ਜਾ ਰਿਹਾ ਵੀ ਮੈਂ ਲਿਖਿਆ ਕੁਝ ਹੋਰ ਹੈ, ਦਿਸ ਗਾਈ ਇਜ਼ ਗੋਇੰਗ ਆਲ ਓਵਰ ਦਾ ਪਲੇਸ। ਠੀਕ ਹੈ, ਮੈਂ ਖੁਦ ਕਹਿੰਦਾ ਕਿ ਕਈ ਚੀਜ਼ਾਂ ਨਾਲ ਮੈਂ ਅਸਹਿਮਤ ਹਾਂ ਡਕਫੋਰਡ ਸਾਹਿਬ ਦੀ। ਬੰਦਾ ਚਾਹੀਦਾ ਸਰ ਹੁਣ ਸਾਨੂੰ ਏਦਾਂ ਹੀ ਤਗੜਾ, ਥੈਂਕ ਯੂ ਸਰ, ਬੰਦਾ ਚਾਹੀਦਾ ਸਰ ਸਾਨੂੰ ਤਗੜਾ, ਉਹ ਜਿਹੜਾ ਆ ਕੇ ਸਾਰਾ ਪਾਸੇ ਹੁਣ ਕਰਨਾ ਪੈਣਾ ਸਰ ਡਕਫੋਰਡ ਸਾਹਿਬ ਨੂੰ ਇਸ ਚੀਜ਼ ਲਈ। ਮੈਂ ਅੱਛਾ, ਮੈਂ ਉਹਨਾਂ ਨੂੰ ਮਿਲਿਆ ਤੇ ਉੱਥੇ ਮੁਲਾਕਾਤ ਵੀ ਹੋਈ, ਮੈਂ ਜਾ ਕੇ ਉਹਨਾਂ ਨਾਲ 2-3 ਮਿੰਟ ਲਗਾਏ ਵੀ ਹੈ, ਤੇ ਮੈਂ ਉਹਨਾਂ ਨੂੰ ਫਿਰ ਕਿਹਾ ਵੀ ਕੁਝ ਚੀਜ਼ਾਂ ਮੈਂ ਉਹਨੂੰ ਕਿਹਾ ਵੀ, ਮੈਂ ਕਿਹਾ ਵੀ ਦੇਖੋ ਇਹ ਚੀਜ਼ਾਂ ਜਿਹੜੀਆਂ ਨਾ ਇੱਦਾਂ ਜਿਹੜੀਆਂ ਹੋ ਰਹੀਆਂ ਉਹ ਬਹੁਤ ਵਧੀਆ, ਥੋੜਾ ਰੈਡੀਕਲ ਚਾਹੀਦਾ ਆਈਡੀਆ, ਥੋੜਾ ਇਸ ਵੇਲੇ ਖੜਕਾਉਣਾ ਪੈਣਾ ਕੰਮ, ਇੱਦਾਂ ਨਹੀਂ ਕੰਮ ਚੱਲਣਾ। ਪ੍ਰੀਤਮ ਸਿੱਧੂ ਸਾਹਿਬ, ਸਤਿ ਸ੍ਰੀ ਅਕਾਲ ਜੀ।
ਜਦੋਂ ਵੀ ਜੀ ਕਾਲ ਤਾਂ ਮੈਂ ਕਰਨੀ, ਪਰ ਉਹ ਵਧੀਆ ਚੱਲ ਰਿਹਾ, ਜਿਹੜੇ ਪਹਿਲਾਂ ਵੀਰ ਜੀ ਪਹਿਲਾਂ ਆਪਣੇ ਝੰਡੇ ਚੱਕਣ ਵਾਲਿਆਂ ਨੂੰ ਬੜੇ ਬਾਹਰ ਕੱਢੀ ਆ, ਮੈਂ ਵੀ ਥੋੜਾ ਜਿਹਾ ਜੈਡ ਕਰਨਾ ਆ। ਜਦ ਵੀਰ ਜੀ ਦੇਖੋ ਵੀ ਪਹਿਲਾਂ ਤਾਂ 50 ਸਾਲ ਹੋ ਗਏ ਅਸੀਂ ਭਿੰਡਰਾਂ ਵਾਲਾ ਜੀ ਸੋਚ ਤੇ ਪਹਿਲਾਂ ਠੋਕੀ ਗਏ ਆ, ਉਹ ਸਾਡੇ ਸਿਰ ਤੇ ਬੈਠੇ ਆ, ਕੌਮੀ ਲੀਡਰ ਆਪਦੇ ਆਪ ਹੀ ਅੰਦਰੋਂ ਬਣ ਕੇ ਬਹਿ ਗਏ ਆ, ਕੋਈ ਵੋਟਾਂ ਨੀ ਪਈਆਂ। ਹੁਣ ਮੈਨੂੰ ਲੱਗਦਾ ਆਉਣ ਵਾਲੇ 50 ਸਾਲਾਂ ਤੱਕ ਮੇਜਰ ਸਾਹਿਬ ਨੀ ਸਿਰ ਤੋਂ ਉਤਰਨੇ, ਤੇ ਇਹਨਾਂ ਦੀ ਸੂਚੀ ਰੱਖੋ ਪਹਿਰਾ ਦੇ ਵਿੱਚ ਲੈਂਗੁਏਜ ਸੋਚ। ਜਦ ਵੀ ਜੀ ਜੇ ਤੁਸੀਂ ਕੋਈ ਵਿਚਾਰ ਪ੍ਰਗਟ ਕਰ ਦਿੰਦੇ ਹੋ ਸੋਸ਼ਲ ਮੀਡੀਆ ਤੇ, ਸਿਰਫ ਗਾਲਾਂ ਕੱਢਣ ਵਾਲੇ 50 ਆ ਜਾਂਦੇ ਤੇ ਉਹਨਾਂ ਨੇ ਤਸਵੀਰਾਂ ਧਾਰਮਿਕ ਲਾਈਆਂ ਹੁੰਦੀਆਂ, ਵੀ ਆਪਣਾ ਇੱਕ ਵੀ ਲੀਡਰ ਨੀ ਕਦੇ ਬੋਲਿਆ ਕਿ ਵੀ ਜਿਹੜੇ ਧਾਰਮਿਕ ਲਾ ਕੇ ਫੋਟੋਆਂ ਗਾਲਾਂ ਕੱਢਦੇ ਵੀ ਇਹ ਬਾਜ ਆ ਜਾਓ, ਉਹ ਕਿਉਂਕਿ ਉਹਨਾਂ ਦਾ ਕੰਮ ਉਦਾਂ ਹੀ ਹੋਈ ਜਾਂਦਾ, ਉਹ ਤਾਂ ਚਾਹੁੰਦੇ ਇਹੋ ਜਿਹਾ ਵਕਤ ਆਉਣ ਨੂੰ। 4 ਬੰਦੇ ਉੱਠ ਕੇ ਖੜੇ ਹੋ ਜਾਂਦੇ, ਅਸੀਂ ਕਹਿੰਦੇ ਸਾਨੂੰ ਕੌਮ ਦਾ ਫਿਕਰ ਹੈ, ਇਹਨਾਂ ਨੂੰ ਕੌਮ ਨੇ ਕਿਹੜਾ ਸਰਟੀਫਿਕੇਟ ਦਿੱਤਾ ਸਰ ਜੀ? ਦੂਸਰਾ ਨੰਬਰ ਸਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ 2 ਕੁਆਸਚਨ, ਵੀ ਜਦੋਂ ਗੁਰੂ ਨਾਨਕ ਦੇਵ ਜੀ ਪੈਦਾ ਹੋਇਆ ਕੀ ਬਾਲ ਤੇ ਦਾੜੀ ਲੋਕਾਂ ਦੇ ਪਹਿਲਾਂ ਆਉਂਦੀ ਸੀ ਕਿ ਨਹੀਂ ਆਉਂਦੀ ਸੀ ਤੋਂ ਪਹਿਲਾਂ? ਹੈਲੋ,
ਹਾਂਜੀ ਤੁਸੀਂ ਗੱਲ ਪੂਰੀ ਕਰ ਲਓ। ਹਾਂਜੀ
ਮੈਂ ਪੁੱਛਦਾ ਵੀ ਜਦੋਂ ਗੁਰੂ ਨਾਨਕ ਦੇਵ ਇੱਕ ਮੈਨੂੰ ਹਾਂ ਜਾਂ ਨਾ ਕਹਦੇ ਵੀ ਬਾਲ ਤੇ ਦਾੜੀ ਪਹਿਲਾਂ ਆਉਂਦੀ ਸੀ ਲੋਕਾਂ ਦੇ ਜਾਂ ਨਹੀਂ?
ਆਉਂਦੀ ਸੀਗੀ ਜੀ, ਪਹਿਲਾਂ ਵੀ ਆਉਂਦੀ ਸੀ।
ਤੇ ਜਿਹੜੇ ਰਾਜੇ ਲੜਦੇ ਕਿਰਪਾਨਾਂ ਉਹਨਾਂ ਵਾਲੇ ਸੀਗੀਆਂ ਜਾਂ ਨਹੀਂ ਸੀਗੀਆਂ ਜੀ?
ਬਿਲਕੁਲ, ਉਹਨਾਂ ਕੋਲ ਕਿਰਪਾਨਾਂ ਵੀ ਸੀਗੀਆਂ, ਰਾਜਿਆਂ ਕੋਲ, ਰਾਜਿਆਂ ਨੇ ਪੱਗਾਂ ਵੀ ਬੰਨੀਆਂ ਸੀਗੀਆਂ ਤੇ ਰਾਜਿਆਂ ਦੇ ਦਾੜੀਆਂ ਵੀ ਰੱਖੀਆਂ ਹੁੰਦੀਆਂ ਸੀ। ਇਹ ਅਸੀਂ ਜ਼ਰੂਰ ਠੇਕੇਦਾਰੀ ਲੈ ਲਈ ਕੁਝ ਚੀਜ਼ਾਂ ਦੀ, ਪੱਗ ਦੀ ਵੀ ਠੇਕੇਦਾਰੀ ਲੈ ਲਈ ਹੈ।
ਪੱਗਾਂ ਵੀ ਪੱਗਾਂ ਵੀ ਪਹਿਲਾਂ ਸੀਗੇ, ਤਾਂ ਸਿੰਘ ਤੇ ਕੌਰ ਵੀ ਹਿੰਦੂਆਂ ਵਿੱਚ ਆਮ ਚੱਲਦਾ ਸੀ ਨਾ? ਹਾਂਜੀ
ਬਿਲਕੁਲ ਜੀ, ਸਿੰਘ ਬਹੁਤ ਪਹਿਲਾਂ ਤੋਂ, ਤੁਸੀਂ ਆਪਣੀ ਗੱਲ, ਮੈਂ ਇੱਕ ਦਿਨ ਪਹਿਲਾਂ ਵੀ ਸਾਰਾ ਐਕਸਪਲੇਨ ਕੀਤਾ ਸੀਗਾ ਵੀ ਇਹ ਸਿੰਘ ਜਿਹੜਾ ਲਾਸਟ ਨੇਮ ਕਿੱਥੋਂ ਆਇਆ, ਜਿਹੜਾ ਐਸਾ ਨਹੀਂ ਹੈ ਕਿ ਸਾਡੀ ਕੋਈ ਟਰਬਨ ਅਸੀਂ ਇਕੱਲਾ ਪੱਗ ਅਸੀਂ ਇਕੱਲੀ ਬੰਨਦੇ ਹਾਂ ਜਾਂ ਸਿੰਘ ਇਕੱਲਾ ਅਸੀਂ ਨਾਮ ਲਾਉਂਦੇ ਹਾਂ, ਇਹ ਨਹੀਂ, ਇਹ ਸਿੰਘ ਹੋਰ ਵੀ ਨਾਮ ਲਾਉਂਦੇ ਆ, ਮਾਰਸ਼ਲ ਕੰਮਾਂ ਹੋਰ ਵੀ ਹੈਗੀਆਂ ਨੇ ਸਾਡੇ ਤੋਂ ਪਹਿਲਾਂ ਵੀ ਹੈਗੇ। ਹਾਂਜੀ ਗੋ ਅਹੈਡ।
ਹੁਣ ਜੀ ਤੁਸੀਂ ਜੇ ਕੋਈ ਆਪਦੇ ਵਿਚਾਰ ਪ੍ਰਗਟ ਕਰਦੇ ਸੋਸ਼ਲ ਮੀਡੀਆ ਤੇ, ਅਗਲੇ ਕਹਿੰਦੇ ਤਾਂ ਸਿੰਘ ਨਾ ਲਾ ਕੇ ਆ, ਸਿੰਘ ਨੂੰ ਤੂੰ ਸਿੰਘ ਨਾ ਰੱਖਿਆ ਸਾਡਾ, ਇਹ ਹੁਣ ਸਾਡਾ ਸਾਰਾ ਇਹ ਚੀਜ਼ਾਂ ਤੇ ਸਾਡਾ ਕਬਜ਼ਾ ਜੀ ਹੁਣ। ਬਾਕੀ ਤੁਸੀਂ ਵਿਚਾਰ ਦੇ ਲੋ ਜੀ, ਇਹ ਚੰਗੀ ਗੱਲ ਨੀ ਹੈਗੀ, ਕੈਨੇਡਾ ਨੂੰ ਵੀ ਥੋੜੀ ਜਿਹੀ ਅਵੇਅਰ ਹੋਣਾ ਚਾਹੀਦਾ ਇਹਨਾਂ ਲੋਕਾਂ ਪ੍ਰਤੀ।
ਦੇਖੋ ਦੇਖੋ ਸਿੱਧੂ ਸਾਹਿਬ, ਦੇਖੋ ਐਸਾ ਹੈ ਕਿ ਜੇ ਤੁਹਾਨੂੰ ਕੋਈ ਕਹਿੰਦਾ ਨਾ ਕਿ ਸਿੰਘ ਨਾਮ ਲਾ ਗਿਆ, ਤਾਂ ਉਹਨਾਂ ਨੂੰ ਪਹਿਲਾਂ ਪੁੱਛ ਲਓ ਵੀ ਸਿੰਘ ਜਿਹੜਾ ਵਰਡ ਹੈ ਆਇਆ ਕਿੱਥੋਂ। ਇਹ ਸੰਸਕ੍ਰਿਤ ਵਰਡ ਹੈ ਜੀ ਸਿਮਾ। ਮੈਂ ਪਹਿਲਾਂ ਵੀ ਇੱਕ ਵਾਰੀ, ਅੱਜ ਮੈਂ ਜ਼ਿਆਦਾ ਗੱਲ ਨਹੀਂ ਲੰਬੀ ਖਿੱਚਾਂਗਾ, ਇਹ ਪਹਿਲਾਂ ਵੀ ਇੱਕ ਇਹ ਜਿਹੜਾ ਸਿੰਘ ਵਰਡ ਆ ਨਾ, ਇਹ ਸੰਸਕ੍ਰਿਤ ਵਰਡ ਆ ਸਿਮਾ। ਸੰਸਕ੍ਰਿਤ ਐਵੇਂ ਨਹੀਂ ਕਹਿੰਦੇ, ਮਦਰ ਆਫ ਆਲ ਲੈਂਗੁਏਜ, ਉੱਥੋਂ ਇਹ ਜਿਹੜਾ ਸਿੰਘ ਜਿਹੜਾ ਵਰਡ ਹੈ। ਔਰ ਇਹ ਜਿਹੜਾ ਜਿਹੜਾ ਸਿੰਘ ਨਾਮ ਸਿੰਘਾ, ਇਹ ਹਿਸਟੋਰੀਕਲੀ ਜਿਹੜੇ ਹਿੰਦੂ ਛੱਤਰੀ ਸੀਗੇ, ਰਾਜਪੂਤ ਵਾਰੀਅਰ ਕਹਿ ਲਓ, ਰੂਲਰ ਕਹਿ ਲਓ, ਔਰ ਇਹ ਸਿੰਬਲਾਈਜ਼ ਕਰਦਾ ਸੀਗਾ ਕਿ ਤੁਹਾਡੀ ਬਹਾਦਰੀ ਨੂੰ ਮਾਰਸ਼ਲ ਕੌਮਾਂ ਉਹ ਲਗਾਇਆ ਕਰਦੀਆਂ ਸੀਗੀਆਂ। ਫਿਰ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਸਾਨੂੰ ਇਹ ਸਿੰਘ ਜਿਹੜਾ ਉਹਨਾਂ ਨੇ ਮੈਂਡੇਟਰੀ ਕਰ, ਉਹਨਾਂ ਨੇ ਮੈਂਡੇਟਰੀ ਕੀਤਾ ਵੀ ਤੁਸੀਂ ਲਾਉਣਾ ਹੀ ਲਾਉਣਾ ਨਾਲ ਆਪਣੇ, ਠੀਕ ਹੈ, ਤੇ ਆਪਣੀ ਜਿਹੜੀ ਬਾਕੀ ਜਿਹੜੀ ਜਾਤ ਪਾਤ ਆ ਉਹ ਅਸੀਂ ਖਤਮ ਕਰੀਏ, ਆਪਾਂ ਸਾਰੇ ਸਿੰਘ ਹੈ। ਇਹ 1699 ਚ ਉਹਨਾਂ ਨੇ ਇਹ ਗੱਲ ਕਹੀ ਵੀ ਤੁਹਾਡਾ ਕੋਈ ਕਾਸਟ ਹੋਵੇ, ਅੱਗੇ ਕੀ ਹੁੰਦਾ ਸੀ ਜਾਂ ਕਾਸਟ ਦੇ ਆਧਾਰ ਤੇ ਜਾਂ ਸੋਸ਼ਲ ਸਟੈਂਡਿੰਗ ਦੇ ਆਧਾਰ ਤੇ ਉੱਤੇ ਹੁੰਦਾ ਸੀਗਾ। ਹਾਂਜੀ ਹਾਂਜੀ, ਡਿਸਟਰਬੈਂਸ ਆ ਰਹੀ ਹੁਣ, ਠੀਕ ਹੈ, ਹੈਲੋ, ਹੁਣ ਠੀਕ ਹੈ, ਅੱਛਾ। ਤੇ ਇਹ ਸਰ ਇਸ ਕਾਰਨ ਅਸੀਂ ਕੀ ਹੈ ਕਿ ਅਸੀਂ ਚਾਹੇ ਉਹ ਜਦੋਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਵੀ ਤੂੰ ਸਿੰਘ ਨਾਮ ਹਟਾ, ਔਰ ਮੈਂ ਦੇਖਿਆ, ਮੈਂ ਤਾਂ ਖੈਰ ਪੱਗ ਨਹੀਂ ਬੰਨਦਾ, ਕਈ ਬੰਦੇ ਜਿਹੜੇ ਪੱਗ ਬੰਨਦੇ ਆ, ਤੇ ਜੇ ਉਹ ਵੀ ਕੋਈ ਗੱਲ ਕਰ ਲੈਣ, ਕੋਈ ਰੀਜ਼ਨੇਬਲ ਗੱਲ ਕਰ ਲੈਣ, ਕੋਈ ਲੌਜੀਕਲੀ ਗੱਲ ਕਰ ਲੈਣ, ਤਾਂ ਉਹਨਾਂ ਨੂੰ ਕਹੋ ਜੀ ਆਹ ਪੱਗ ਸਾਡੀ ਨਾ, ਪੱਗ ਕਿਸੇ ਦੀ ਜਗੀਰ ਆ, ਨਾ ਸਿੰਘ ਨਾਮ ਕਿਸੇ ਦਾ ਜਗੀਰ ਹੈ। ਔਰ ਸਿੱਧੀ ਗੱਲ ਹੈ ਕਿ ਜਦੋਂ ਅਸੀਂ ਆਪਣੀ, ਦੇਖੋ ਅਸੀਂ ਰਿਸਪੈਕਟਫੁਲੀ ਹਰੇਕ ਦੀ ਗੱਲ ਸੁਣਨੀ ਆ, ਰਿਸਪੈਕਟਫੁਲੀ, ਕਦੇ ਕੋਈ ਮਾੜਾ ਲਫ਼ਜ਼ ਨਹੀਂ ਇਸਤੇਮਾਲ ਕਰਨਾ, ਲੇਕਿਨ ਜਦੋਂ ਅਸੀਂ ਦੂਸਰੇ ਦੀ ਗੱਲ ਰਿਸਪੈਕਟਫੁਲੀ ਸੁਣ ਰਹੇ ਹਾਂ, ਔਰ ਅਸੀਂ ਇਹ ਨਹੀਂ ਕਹਿ ਰਹੇ ਵਿਰੋਧੀ ਵਿਚਾਰ ਆ, ਅਸੀਂ ਸਿਰਫ ਕਹਿ ਰਹੇ ਵੱਖਰੇ ਵਿਚਾਰ ਆ, ਤੇ ਸਾਨੂੰ ਆਪਣੇ ਵਿਚਾਰ ਦੇਣ ਚ ਸਰ, ਮੈਂ ਤੇ ਸਿੱਧੀ ਇੱਕ ਗੱਲ ਜਾਣਦਾ ਸਿੱਧੂ ਸਾਹਿਬ ਜੀ, ਅਸੀਂ ਕੈਨੇਡਾ ਆ ਕੇ ਨਾ ਜੇ ਇੱਥੇ ਆ ਕੇ ਵੀ ਅਸੀਂ ਆਪਣੀ ਗੱਲ ਹੀ ਨਹੀਂ ਖੁੱਲ ਕੇ ਰੱਖ ਸਕੇ, ਠੀਕ ਹੈ, ਕਿਸ ਗੱਲ ਤੋਂ, ਕਿਸ ਗੱਲ ਤੋਂ ਜੇ ਗੱਲ ਹੀ ਨਹੀਂ ਖੁੱਲ ਕੇ ਰੱਖ ਸਕੇ। ਔਰ ਜਿੱਦਾਂ ਤੁਸੀਂ ਕਿਹਾ ਕਿ ਪਹਿਲਾਂ ਉੱਧਰ ਸਾਨੂੰ 1978 ਦੇ ਵਿੱਚ ਖਾਲਿਸਤਾਨ ਦੇ ਨਾਂ ਤੇ ਸਾਨੂੰ 50 ਸਾਲ ਪਿੱਛੇ ਬਾਅਦ, ਤਾਂ ਹੁਣ ਇੱਥੇ ਫੇਰ ਉਹੀ ਚੱਕਰ ਚ ਸਾਨੂੰ ਉਲਝਣਾ, ਅਸੀਂ ਨਹੀਂ ਉਲਝਣਾ, ਸਾਨੂੰ ਦੇਖੋ ਅਸੀਂ ਤਾਂ 21 ਸੈਕਿੰਡ ਲਵਾਂਗੇ, ਬਹੁਤ ਜ਼ਰੂਰੀ ਗੱਲ ਹੈ, ਔਰ ਮੈਂ ਰੋਜ਼ ਮੈਂਸ਼ਨ ਕਰਾਂਗਾ, ਗਲੋਬਲ ਪਾਵਰ ਬਣਨਾ ਹੈ ਅਸੀਂ ਕੈਨੇਡਾ ਨੇ, ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਸਾਇੰਸ, ਟੈਕਨੋਲੋਜੀ, ਇਨੋਵੇਸ਼ਨ, ਇਨਫਰਾਸਟ੍ਰਕਚਰ, ਵਧੀਆ ਯੂਨੀਵਰਸਿਟੀਜ਼, ਵਧੀਆ ਹਸਪੀਟਲ, ਵਧੀਆ ਸਟੇਡੀਅਮ ਤੇ ਵਧੀਆ ਇਨਫਰਾਸਟ੍ਰਕਚਰ, ਵਾਈ ਮੀਡੀਆ, ਔਰ ਬਤੌਰ ਮੈਂ ਇੰਡੀਵਿਜੁਅਲ ਵੀ ਯੂਦੀ ਜਸਵਾਲ, ਅਸੀਂ ਇਹਦੇ ਲਈ ਸਿਰਫ ਗੱਲ ਨਹੀਂ ਕਰਾਂਗੇ ਵੀ ਆਵਾਜ਼ ਉਠਾਉਣੀ, ਨਹੀਂ ਨਹੀਂ ਨਹੀਂ, ਅਸੀਂ ਕੰਮ ਵੀ ਨਾਲ ਕਰਾਂਗੇ, ਅਸੀਂ ਨਾਲ ਦੀ ਨਾਲ ਇਹਦੇ ਲਈ ਕੰਮ ਕਰਨਾ। ਜੇ ਸਾਨੂੰ ਕੋਈ ਕਹਿੰਦਾ ਜੀ ਨਹੀਂ ਸਾਨੂੰ ਕੋਈ ਖਾਲਿਸਤਾਨ ਚਾਹੀਦਾ, ਮੰਗੋ, ਔਰ ਅਸੀਂ ਤਾਂ ਕਹਾਂਗੇ ਨਹੀਂ, ਅਸੀਂ ਡਿਸਐਗਰੀ ਕਰਦੇ, ਅਸੀਂ ਵਿਰੋਧੀ ਨਹੀਂ ਕਰ ਰਹੇ, ਨੋ, ਅਸੀਂ ਵਿਰੋਧ ਨਹੀਂ ਕਰ ਰਹੇ ਉਹਦਾ, ਅਸੀਂ ਸਿਰਫ ਡਿਸਐਗਰੀ ਕਰ ਰਹੇ ਹਾਂ ਕਿ ਨਹੀਂ ਸਾਡੇ ਉਹ ਪੰਜਾਬ ਚ ਵੀ ਤੁਹਾਡੀ ਇਹਨਾਂ ਚੱਕਰਾਂ ਦੇ ਕਾਰਨ ਉੱਥੇ IIT, AIIMS ਜੋ ਚਾਹੀਦਾ ਸੀ, ਮੈਂ ਕਿਸੇ, ਮੈਂ ਇੱਥੇ ਘੱਟੋ ਘੱਟ 100 ਬੱਚੇ ਨੂੰ ਪੁੱਛ ਚੁੱਕਾ ਵੀ ਤੁਹਾਨੂੰ ਪਤਾ ਵੀ IIT, AIIMS ਤੇ IIM ਕਿੱਥੇ ਪੰਜਾਬ ਚ, 100 ਦੇ ਵਿੱਚੋਂ ਇੱਕ ਬੱਚੇ ਨੇ ਅੱਜ ਤੱਕ ਮੈਨੂੰ ਜਵਾਬ ਨਹੀਂ ਦਿੱਤਾ, ਇੱਕ ਬੱਚੇ ਨੇ ਮੈਨੂੰ ਜਵਾਬ ਨਹੀਂ ਦਿੱਤਾ। ਮੈਂ ਯੰਗਸਟਰਸ ਨੂੰ ਸਵਾਲ ਹੀ ਪਹਿਲਾਂ ਪੁੱਛਦਾ ਜਿਹੜੇ ਪੰਜਾਬ ਤੋਂ, ਮੈਂ ਕਿੱਥੋਂ ਪੰਜਾਬ ਤੋਂ, ਕਹਿੰਦੇ ਹਾਂਜੀ, ਮੈਂ ਕਿਹਾ ਜੀ IIT, AIIMS ਦੇ ਪਤਾ ਕਿੱਥੇ ਆ, ਪਤਾ ਹੀ ਨਹੀਂ ਬੱਚੇ ਨੂੰ, ਤੁਸੀਂ ਦੱਸਿਆ ਹੀ ਨਹੀਂ ਬੱਚੇ ਨੂੰ, ਤੁਸੀਂ ਜੇ ਬੱਚੇ ਨੂੰ ਇਹ ਪੁੱਛ ਲਓ, ਉਹ ਜੀ ਸਰ ਪਤਾ ਕੀ ਹੈ, ਜਦੋਂ ਸਾਡੀ ਵਿਕਟਮਹੁੱਡ ਦੀ ਮੈਂਟੈਲਿਟੀ ਜਿੱਥੇ ਆ ਜਾਊਗੀ ਨਾ, ਉੱਥੇ ਫਿਰ ਅਸੀਂ ਗਰੋਥ, ਕਾਮਯਾਬੀ, ਸਕਸੈਸ ਨਹੀਂ ਹੋਣੀ, ਜਿੱਥੇ ਵਿਕਟਮਹੁੱਡ ਦੀ ਮੈਂਟੈਲਿਟੀ ਆ। ਸੋਰੀ ਸਿੱਧੂ ਸਾਹਿਬ, ਗੋ ਅਹੈਡ। ਹਾਂਜੀ
ਹਾਂਜੀ, ਜਦੋਂ ਵੀ ਮੈਂ ਖਾਤਮਾ ਕਰਦਾ ਗੱਲ, ਮੇਰਾ ਮੈਂ ਕਹਿੰਦਾ ਵੀ ਜਿਹੜਾ ਧਾਰਮਿਕ ਯੋਧੇ ਤੇਜ਼ੀ ਵਿੱਚ ਬਹਿ ਕੇ ਲੋਕਾਂ ਨੂੰ ਗਾਲਾਂ ਕੱਢਦੇ ਤੇ ਕਹਿੰਦੇ ਮੈਂ ਤੈਨੂੰ ਆ ਕੇ ਮਿਲੂੰਗਾ, ਮੈਂ ਤੈਨੂੰ ਉਹ ਕਰ ਦੂ, ਮੈਂ ਤੈਨੂੰ ਆਹ ਕਰ ਦੂ, ਆ ਇਹਨਾਂ ਦੇ ਨਿੱਜਰ ਦੇ ਜਿਹੜੇ 4 ਬੰਦੇ ਉਹ ਜਮਾਨਤ ਦੇ ਬਾਹਰ ਤੁਰੇ ਫਿਰਦੇ, ਉੱਥੇ ਜਾ ਕੇ ਜ਼ੋਰ ਲਾ ਲੈਣ, ਜਿਹੜਾ ਲਾਉਣਾ ਇਹਨਾਂ ਨੇ ਸਾਰਾ, ਆਏ ਅਗਲੇ ਨੂੰ ਪਤਾ ਲੱਗ ਜੂ ਵੀ ਕਿੰਨੇ ਕੁ ਯੋਧੇ ਆਏ ਜੀ।
ਮੈਂ ਬਸ ਇਹੀ ਗੱਲ ਫਿਰ ਦੁਬਾਰਾ ਕਹਿ ਦਵਾਂ ਕਿ ਅਸੀਂ ਠੀਕ ਆ, ਕੁਸ਼ਚਨ ਕਰੀਏ, ਡਿਸਕਸ਼ਨ ਕਰੀਏ, ਲੇਕਿਨ ਹਾਂਜੀ ਹਾਂਜੀ, ਮੈਂ ਸਾਰੀਆਂ ਕਾਲਸ ਲੈ ਰਿਹਾ, ਫਿਆਜ਼ ਸਾਹਿਬ ਤੁਹਾਡੀ ਕਾਲ ਵੀ ਅਗਲੀ, ਹਾਂਜੀ ਸਾਰਿਆਂ ਦੀ ਕਾਲਸ ਲੈ ਰਿਹਾ ਹਾਂਜੀ। ਲੇਕਿਨ ਮੈਂ ਬਸ ਇੰਨੀ ਗੱਲ ਬਸ ਕੁਇਕਲੀ ਕਹਿਣਾ ਚਾਹ ਰਿਹਾ, ਇੰਨੀ ਗੱਲ ਕੁਇਕਲੀ ਕਹਿਣਾ ਚਾਹ ਰਿਹਾ ਵੀ ਅਸੀਂ ਉਹਦੇ ਤੇ ਐਨਰਜੀ, ਠੀਕ ਆ, ਉਹ ਕੁਸ਼ਚਨ ਹੋ ਜਾਂਦੇ ਆ, ਡਿਸਕਸ਼ਨ ਹੋ ਜਾਂਦੇ ਆ, ਮੈਂ ਤਾਂ ਇਹਦੀ ਗੱਲ ਹੀ ਅਸੀਂ ਬੰਦ ਕਰੀਏ, ਖਾਲਿਸਤਾਨ ਇਹਨੇ ਬਹੁਤ ਉੱਥੇ ਨੁਕਸਾਨ ਪਹੁੰਚਾਇਆ ਇਹਨਾਂ ਕੰਮਾਂ ਨੇ, ਅਸੀਂ ਗੱਲ ਕਰੀਏ ਕਿ ਆਹ ਦੇਖੋ ਹਸਪੀਟਲ ਚਾਹੀਦਾ ਸਾਨੂੰ, ਇਹਦੇ ਤੇ ਡਿਸਕਸ਼ਨ ਛੇੜੋ, ਆਹ ਮਹਿੰਗਾਈ ਦੇਖੋ ਕਿੰਨੀ ਵੱਧ ਗਈ ਆ, ਮੈਂ ਤਾਂ ਖੁਦ ਕਹਿੰਦਾ, ਮੇਰੇ ਫਰੈਂਡ ਸਾਡੇ ਨੇ ਕਿ ਯਾਰ ਤੂੰ ਮਹਿੰਗਾਈ, ਤੁਸੀਂ ਜਾ ਕੇ ਦੇਖੋ ਨਾ, ਮੈਂ ਯਕੀਨ ਕਰੋ ਕ੍ਰੈਡਿਟ ਕਾਰਡ, ਜੇ ਮੈਂ ਆਪਣੀ ਗੱਲ ਕਰ ਰਿਹਾ, ਅੱਜ ਕ੍ਰੈਡਿਟ ਕਾਰਡ ਚ ਪੈਸੇ ਪਾਏ ਹੁੰਦੇ ਆ, ਉਹ ਲੱਗਦਾ ਕੱਲ ਪਰਸੋਂ ਸਰ ਅਸੀਂ ਇਹ ਕੰਟਰੀ ਦੇਖੀ ਆ $45-$50 ਟੱਚ ਨਹੀਂ ਸੀ ਹੁੰਦਾ, $45 ਦੇ ਵਿੱਚ ਤੁਸੀਂ ਪੂਰਾ ਕਾਰਟ ਭਰ ਕੇ ਆ ਜਾਂਦੇ ਹੋ। ਅੱਜ ਤੁਸੀਂ ਮੈਂ ਤੁਹਾਨੂੰ ਦਿੰਦਾ 45-90 ਲੈ ਜਾਓ, $90 ਕੀ ਆਣਾ। ਮੈਂ ਬੇਸਮੈਂਟ ਚ ਰਿਹਾ, $700 ਸਾਡੀ ਉਹ ਹੁੰਦੀ ਸੀ, ਤੇ ਇੱਕ ਦਿਨ ਸਾਡੇ ਜਿਹੜੇ ਓਨਰ ਸੀਗੇ ਉਹਨਾਂ ਨੇ ਮੈਨੂੰ ਬੁਲਾਇਆ ਉੱਪਰ, ਕਹਿੰਦੇ ਸੀ ਕੋਈ ਜ਼ਰੂਰੀ ਗੱਲ ਆ। ਮੈਂ ਕਿਹਾ ਪਤਾ ਨਹੀਂ ਹੁਣ ਬੇਸਮੈਂਟ ਚ ਕੱਢਣ ਲੱਗੇ ਮੈਨੂੰ ਬਾਹਰ, ਤੇ ਮੈਂ ਡਰਦਾ ਡਰਦਾ ਉੱਪਰ ਗਿਆ, ਤੇ ਬਹੁਤ ਵਧੀਆ ਬੰਦੇ, ਪਰਮਾਤਮਾ ਉਹਨਾਂ ਨੂੰ ਬਹੁਤ ਬਲੈਸਿੰਗ ਦੇਵੇ, ਤੇ ਉਹ ਮੈਂ ਉੱਪਰ ਗਿਆ ਤੇ ਉਹ ਕਹਿੰਦੇ ਅਸੀਂ ਸਾਰੇ ਘਰ ਦੇ ਬੈਠੇ ਹਾਂ, ਅਸੀਂ ਮੀਟਿੰਗ ਕੀਤੀ ਤੁਹਾਡੇ ਨਾਲ, ਜ਼ਰੂਰੀ ਗੱਲ ਕਰਨੀ ਆ। ਮੈਂ ਫਿਰ ਡਰ ਗਿਆ, ਮੈਂ ਕਿਹਾ ਬੇਸਮੈਂਟ ਚੋਂ ਲਾਦਾ ਬਾਹਰ ਕੱਢ ਦੇਣਾ ਇਹਨਾਂ ਨੇ। ਉਹ ਕਹਿੰਦੇ ਜੀ ਅਸੀਂ ਨਾ ਤੁਹਾਡਾ $25 ਰੈਂਟ ਵਧਾਉਣਾ ਪੈਣਾ ਸਾਨੂੰ, ਤੇ ਮੈਂ ਕਿਹਾ ਜੀ ਠੀਕ ਹੈ। ਮਤਲਬ $25 ਰੈਂਟ, ਮਤਲਬ ਏਦਾਂ ਹੁੰਦਾ ਸੀ ਵੀ ਵੱਡੀ ਗੱਲ ਹੈ, ਵੱਡੀ ਗੱਲ ਹੈ। $700 ਮੈਂ ਦਿੰਦਾ ਸੀ, ਫਿਰ ਮੇਰਾ ਹੋ ਗਿਆ $725। ਮੈਂ ਸਾਲ ਕਰਿਆ ਬੇਸਮੈਂਟ ਤੇ, ਉਹਨਾਂ ਨੇ 6-8 ਮਹੀਨੇ ਨੂੰ $25। ਅੱਜ ਤੇ ਬੇਸਮੈਂਟ ਕੀ, ਮਤਲਬ ਰੈਂਟ ਕੀ, ਮੋਰਗੇਜ ਕੀ, ਮਤਲਬ ਸਮਝ ਨਹੀਂ ਆ ਰਿਹਾ ਕੀ ਹੋ ਕੀ ਰਿਹਾ। ਕੋਈ ਸਿਲਸਿਲਾ ਹੀ ਕੋਈ ਨਹੀਂ ਰਹਿ ਗਿਆ ਪੈਸੇ ਦੀ, ਮਤਲਬ ਕਿ ਇੰਨੀ ਮਹਿੰਗਾਈ ਉਹਦੀ ਬਜਾਏ ਉਹ ਨਹੀਂ ਜੀ, ਅਸੀਂ ਕਸ਼ਮੀਰ, ਅਸੀਂ ਬਲੋਚਿਸਤਾਨ, ਕੋਈ ਇਰਾਨ ਦੀ ਗੱਲ ਕਰ ਰਿਹਾ, ਕੋਈ ਬਲੋਚਿਸਤਾਨ, ਕੋਈ ਕਸ਼ਮੀਰ, ਕੋਈ ਖਾਲਿਸਤਾਨ, ਕੋਈ ਇਰਾਕ, ਕੋਈ ਆਪਣਾ ਦੂਸਰਾ ਹਮਾਸ, ਪਤਾ ਨੀ ਕੀ ਕੁਛ ਇੱਥੇ ਚੱਲੀ ਜਾ ਰਿਹਾ ਕੈਨੇਡਾ ਦੇ ਵਿੱਚ। ਰੋਜ਼ ਲੜਾਈਆਂ, ਪੁਲਿਸ ਇਹਨਾਂ ਕੰਮਾਂ ਤੇ ਲੱਗੀ ਆ। ਔਰ ਮੈਂ ਡਾਊਨ ਟਾਊਨ ਜਾ, ਅੱਜ ਵੀ ਮੇਰੇ ਇੱਕ ਮਿਸਿਸਾਗਾ ਡਾਊਨ ਟਾਊਨ ਇਵੈਂਟ ਹੈ ਮੇਰਾ, ਅੱਜ ਇੱਕ ਟੋਰੋਂਟੋ ਡਾਊਨ ਟਾਊਨ ਇਵੈਂਟ ਹੈ, ਮੈਂ ਤੇ ਹਰ ਦੂਸਰੇ ਦਿਨ ਅੱਜ ਕੱਲ੍ਹ ਬਿਜ਼ੀ ਬਹੁਤ ਰਹਿੰਦਾ, ਸਾਰੇ ਇਵੈਂਟ ਅਟੈਂਡ ਕਰਦਾ। ਉੱਥੇ ਤੁਸੀਂ ਜਾਓ, ਅੰਦਰ ਗੱਲਾਂ ਚੱਲਦੀਆਂ ਹੁੰਦੀਆਂ ਵਧੀਆ ਵਧੀਆ, ਤੁਸੀਂ ਟੋਰੋਂਟੋ ਡਾਊਨ ਟਾਊਨ ਜਾਓ, ਅੰਦਰ ਮਜ਼ਾ ਆ ਜਾਂਦਾ ਗੱਲਾਂ ਸੁਣ ਕੇ ਲੋਕਾਂ ਦੀਆਂ, ਕਿਆ ਪ੍ਰੋਗਰੈਸਿਵ ਥਾਟ ਆ ਲੋਕਾਂ ਦੀ। ਫਿਰ ਮੈਂ ਸੋਚਦਾ ਯਾਰ ਆਪਾਂ ਉੱਥੇ ਬ੍ਰੈਂਪਟਨ ਮਿਸਿਸਾਗਾ ਜਾਓ, ਉੱਥੇ ਤਾਂ ਗੱਲਾਂ ਹੀ ਹੋਰ ਹੋ ਰਹੀਆਂ ਹੁੰਦੀਆਂ, ਲੇਕਿਨ ਬਾਹਰ ਕੁਝ ਜਗ੍ਹਾ ਉਹ ਪ੍ਰੋਟੈਸਟਰ ਲੜੀ ਜਾ ਰਹੇ ਆਪਸ ਚ, ਉੱਥੇ ਲੜਾਈ ਇਰਾਨ ਦੀ ਹੋ ਰਹੀ ਆ, ਇੱਥੇ ਅਲੱਗ ਲੜਾਈ ਹੋ ਰਹੀ ਆ, ਉੱਥੇ ਹਮਾਸ ਦੀ ਹੋ ਰਹੀ ਆ, ਇੱਥੇ ਅਲੱਗ। ਉਹ ਪੁਲਿਸ ਕਿੰਨੀ ਲੰਬੀ ਚੌੜੀ ਪੁਲਿਸ ਲੱਗੀ ਹੋਈ ਆ, ਮੈਂ ਕਿਹਾ ਦੇਖੋ ਇੱਕ ਪਾਸੇ ਕ੍ਰਾਈਮ ਵਧਿਆ, ਇੰਨੀ ਪੁਲਿਸ ਫੋਰਸ ਤਾਂ ਇੱਥੇ ਲੱਗੀ ਹੋਈ ਹੈ, ਉਹ ਵਿਚਾਰੇ ਕੀ ਕਰਨੇ, ਤੇ ਲੜਨਗੇ। ਪਤਾ ਨੀ ਕਿਹੜਾ ਲੀਡਰ ਆ ਕੇ ਇਹਨਾਂ ਨੂੰ ਸਮਝਾਏਗਾ ਵੀ ਸਾਡੇ ਲੀਡਰ ਬੋਲਦੇ ਹੀ ਕੁਛ ਨੀ, ਅਸੀਂ ਤਾਂ ਆਪਣੀ ਗੱਲ ਕਰਾਂਗੇ ਵੀ ਭਾਈ ਸਾਹਿਬ ਛੱਡ ਦਿਓ, ਛੱਡ ਦਿਓ, ਉੱਥੇ ਤੁਹਾਨੂੰ ਬਹੁਤਾ ਇਰਾਨ ਲਦਾਖ ਦੀ ਲੜਾਈ ਦੀ, ਇਰਾਨ ਤੇ ਇਜ਼ਰਾਈਲ ਦਾ ਕਨਫਲਿਕਟ ਹੈ, ਉੱਥੇ ਜਾ ਕੇ ਤੁਸੀਂ ਕੋਈ ਸਪੋਰਟ ਕਰਨੀ ਕਰ ਦਿਓ। ਇੱਥੇ ਸਾਡੇ ਇੱਥੇ ਇੱਥੇ ਜਿਹੜਾ ਉਹ ਜਿੱਦਾਂ ਪਾਕਿਸਤਾਨੀਆਂ ਨੂੰ ਵੀ ਹੁਣ ਉਹਨਾਂ ਦੇ ਲੀਡਰ ਵੀ ਥੋੜਾ ਥੋੜਾ ਕਹਿ ਦਿੰਦੇ ਕਦੇ ਕਦੇ ਵੀ ਉੱਥੇ ਗਜ਼ਾ ਦੀ ਗੱਲ ਕਰਦੇ, ਜਿਹੜਾ ਘਰ ਦੇ ਪਿੱਛੇ ਬੈਕਯਾਰਡ ਤੇ ਗਜ਼ਾ ਬਣਿਆ ਪਿਆ ਇੱਥੇ ਪਾਕਿਸਤਾਨ ਦੇ, ਪਾਕਿਸਤਾਨ ਦਾ ਸੋਚੋ, ਉਹੀ ਗੱਲ ਮੈਂ ਇੱਥੇ ਕਹਿ ਰਿਹਾ। ਆ ਜਿਹੜਾ ਇੱਥੇ ਸਾਡੇ ਬੈਕਯਾਰਡ ਚ ਯੂਕਰੇਨ ਕਨਫਲਿਕਟ ਚੱਲ ਰਿਹਾ ਨਾ, ਇੱਥੇ ਇਹਦੇ ਬਾਰੇ ਸੋਚੋ। ਕੈਨੇਡਾ ਫਸਟ ਸਾਡਾ ਨਾਰਾ ਸੀ, ਉਹ ਤੇ ਹੁਣ ਕੰਜ਼ਰਵੇਟਿਵ ਪਾਰਟੀ ਨੇ ਲੈ ਲਿਆ, ਚੰਗੀ ਗੱਲ ਹੈ। ਅਸੀਂ ਤਾਂ ਹੁਣ ਕਹਿੰਦੇ ਹਾਂ ਗਲੋਬਲ ਪਾਵਰ, ਸਾਡਾ ਨਵਾਂ ਨਾਰਾ ਆ ਗਿਆ, ਕੈਨੇਡਾ ਵੀ ਹੈਵ ਟੂ ਵਰਕ ਟੂ ਬਿਕਮ ਅ ਗਲੋਬਲ ਪਾਵਰ, ਔਰ ਸਿਰਫ ਉਹਦੇ ਤਹਿਤ ਜਿਹੜੀ ਗੱਲ ਹੋਏਗੀ ਅਸੀਂ ਉਹਨੂੰ ਸਪੋਰਟ ਕਰਾਂਗੇ। ਗਲੋਬਲ ਪਾਵਰ ਲਈ ਨੰਬਰ 1 ਸਾਡੀ ਇਕਨੋਮੀ, ਸਾਰਾ ਕੁਝ ਤਾਂ ਪੈਸੇ ਨਾਲ ਚੱਲਣਾ, ਲੋਕਾਂ ਕੋਲ ਨੌਕਰੀਆਂ ਨੇ, ਹਰ ਬੰਦਾ ਟਾਈਟ ਹੈ। ਮੈਂ ਕੱਲ੍ਹ ਇੱਕ ਰੈਸਟੋਰੈਂਟ ਬੈਠਾ ਸੀਗਾ, ਮੈਂ ਕਿਉਂਕਿ ਜਦੋਂ ਮੈਂ ਬਿੱਲ ਪੇ ਕਰਨ ਗਿਆ, ਉਹਨਾਂ ਨੂੰ ਪੁੱਛਿਆ ਆਈ ਵਿਲ ਨੋਟ ਨੇਮ ਦੈਟ, ਮੈਂ ਕਿਹਾ ਕੰਮ ਕਿੱਦਾਂ ਚੱਲਦਾ, ਕਹਿੰਦੇ ਜੀ ਉਹ ਗੱਲ ਹੀ ਨਹੀਂ ਹੈਗੀ, ਤੁਹਾਡੇ ਸਾਹਮਣੇ ਦੇਖ ਲਓ, ਤੁਸੀਂ ਹੋ ਇੱਕ ਪਰਿਵਾਰ ਉੱਥੇ ਹੋਰ, ਬਟ ਬੜੇ ਬੜੇ ਰੈਸਟੋਰੈਂਟ ਸਰ ਆਪਣੇ ਅੱਜ ਕੱਲ੍ਹ ਖਾਲੀ ਪਏ ਹੁੰਦੇ, ਦੋ ਦੋ ਟੇਬਲ ਲੱਗੇ ਹੁੰਦੇ ਆ, ਕੁਛ ਰੈਸਟੋਰੈਂਟ 10%-20% ਚੱਲ ਰਹੇ ਨੇ। ਟਰੱਕਿੰਗ ਦੀ ਗੱਲ ਕਰ ਲਓ ਤੁਸੀਂ, ਉਹ ਬੰਦੇ ਕਹਿੰਦੇ ਜੀ ਉਹ ਗੱਲ ਹੀ ਨਹੀਂ ਕੋਈ ਰਹਿ ਗਈ। ਸੋ ਟਰੱਕਿੰਗ ਹੋ ਗਿਆ, ਰੀਅਲ ਸਟੇਟ ਹੋ ਗਿਆ, ਰੀਅਲ ਸਟੇਟ 'ਚ ਘਰ ਹੀ ਨਹੀਂ ਸੇਲ ਹੋ ਰਹੇ, ਘਰ ਹੀ ਨਹੀਂ ਸੇਲ ਹੋ ਰਹੇ। ਇਸ ਵੇਲੇ ਮਾਮ ਸਾਡੇ ਕੋਲ ਮਤਲਬ ਕਿ ਟਰੱਕ ਡਰਾਈਵਰ ਵਾਂਟਡ ਦੀ ਐਡ ਆਉਂਦੀ ਸੀਗੀ, ਰੀਅਲ ਸਟੇਟ ਦੀ ਆਉਂਦੀ ਸੀ, ਅਸੀਂ ਤਾਂ ਸਭ ਪਾਸੇ ਦੇਖ ਰਹੇ ਹਾਂ। ਦੇਰ ਇਜ ਸੋ ਮਚ ਕੰਸਰਨ ਰਾਈਟ ਨਾਓ, ਇਹ ਹੁਣ ਅਸੀਂ ਦੇਖਣਾ ਹੈ ਕਿ ਅਸੀਂ ਕੀ ਵਾਪਸ ਇਹਨੂੰ ਟਰੈਕ ਤੇ ਕਿੱਦਾਂ ਲੈ ਕੇ ਆਉਣਾ। ਸੁਲੇਮਾਨ ਸਾਹਿਬ, ਹਾਂਜੀ ਸੋਰੀ ਤੁਹਾਡੀ ਸਾਰੇ ਕਾਲਰਸ ਨੂੰ ਵੇਟ ਕਰਨਾ ਪੈ ਰਿਹਾ। ਹਾਂਜੀ ਸੁਲੇਮਾਨ ਸਾਹਿਬ ਤੋਂ ਹੈਡ, ਹਾਂਜੀ ਹਾਂਜੀ ਸੁਲੇਮਾਨ ਸਾਹਿਬ ਤੁਸੀਂ ਆਪਣੀ ਗੱਲ ਕਰਨੀ ਤੇ ਫਿਰ ਅਗਲੀ ਕਾਲ ਤੇ ਜਾਣਾ। ਹੈਲੋ
ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ, ਪਲੀਜ਼ ਗੋ ਜੀ।
ਜੀ ਆਪਣੇ ਸਿੱਧੂ ਜੀ ਗੱਲ ਹੋ ਰਹੀ ਸੀ ਬ੍ਰਾਹਮਣ ਦੀ ਤੇ ਭਾਈ ਸਾਹਿਬ ਗੱਲ ਕਰ ਰਹੇ ਸਨ ਪ੍ਰੈਸ਼ਰ। ਮੈਂ 5 ਸਾਲ ਪਹਿਲਾਂ ਯੁੱਧਵੀਰ ਜੀ ਬ੍ਰਾਹਮਣ ਦੇ ਵਿੱਚ ਕੋਈ ਹੋਇਆ ਸੀ ਕਿ ਉੱਥੇ ਅਪਾਰਟਮੈਂਟ ਬਿਲਡਿੰਗ ਹੋਣੀਆਂ ਚਾਹੀਦੀਆਂ। ਇਹੋ ਹੀ ਲੋਕੀ ਇਹਨਾਂ ਨੇ ਕਿਹਾ ਕਿ ਉੱਥੇ ਬਿਲਡਿੰਗਾਂ ਨਹੀਂ ਹੋਣੀਆਂ ਚਾਹੀਦੀਆਂ। ਠੀਕ ਹੈ, ਜਿਹਨਾਂ ਕੋਲ ਆਪਣੇ ਹਾਊਸ ਨੇ, ਬੜੇ ਬੜੇ ਵੱਡੇ ਹਾਊਸ ਨੇ, ਬੜੀਆਂ ਬੜੀਆਂ ਵੱਡੀਆਂ ਗੱਡੀਆਂ ਖੜੀਆਂ ਹੁੰਦੀਆਂ ਉੱਥੇ ਕੀਤੀਆਂ ਹੁੰਦੀਆਂ, ਲੇਕਿਨ ਇਹ ਸਵਾਲ ਹੈ ਕਿ ਉਸ ਵੇਲੇ ਕਹਿੰਦੇ ਕਿ ਲੱਕੜ ਬੱਕੜ ਆ ਜਾਣਗੇ ਇੱਥੇ ਬਿਲਡਿੰਗਾਂ ਦੇ ਵਿੱਚ।
ਹਾਂਜੀ ਸਰ, ਤੁਹਾਡੀ ਆਵਾਜ਼ ਵਿੱਚ ਬੰਦ ਹੋ ਰਹੀ ਹੈ, ਕਾਲਰਸ ਬੜੇ ਵੇਟ ਕਰਨੇ ਨੇ, ਥੋੜਾ ਜਿਹਾ ਆਪਾਂ ਹਾਂਜੀ ਸਮਾਂ ਰੱਖਿਆ।
ਉਸ ਟਾਈਮ ਯੁੱਧਵੀਰ ਜੀ ਆਵਾਜ਼ਾਂ ਆਈਆਂ ਕਿ ਲੱਕੜ ਬੱਕੜ ਆ ਜਾਣਗੇ ਬਿਲਡਿੰਗਾਂ 'ਚ, ਤੇ ਮੈਂ ਕਿਹਾ ਸੀ ਕਿ ਅਲਫਾਜ਼ ਮੇਰੀ ਬ੍ਰਾਹਮਣ ਦੇ ਵਿੱਚ ਰਹਿਣ ਵਾਲੇ ਆਪਣੀ ਆਪਣੀ ਜੇਬ 'ਚ ਪਾ ਲਓ, ਕਿ ਇਤਨਾ ਕ੍ਰਾਈਮ ਉੱਥੇ ਹੋਵੇਗਾ ਕਿ ਤੁਸੀਂ ਆਪਣੇ ਆਪ ਨੂੰ ਇਹ ਕਿ ਕਹੋਗੇ, ਇੱਕ ਦੂਸਰੇ ਨੂੰ ਕਹੋਗੇ ਤੂੰ ਗਲਤ ਹੈ,
ਫਲਾਣਾ ਗਲਤ ਹੈ, ਧਮਕਾਣਾ ਗਲਤ ਹੈ। ਅੱਜ ਉੱਥੇ ਕਿਸੇ ਨੂੰ ਕੋਈ ਮਿਲਣ ਜਾਂਦਾ ਵੇ, ਉਹਦੀ ਗੱਡੀ ਨੀ ਸੇਫ, ਉਹਦੇ ਬੱਚੇ ਅਗਰ ਉੱਥੇ ਕਿਸੇ ਹਾਊਸ ਦੇ ਵਿੱਚ ਗਏ ਹੋਏ ਨੇ, ਕੋਈ ਆ ਗਿਆ ਅਣਪਛਾਤੇ ਹੈ, ਉਹ ਕੋਈ ਸੇਫ ਨਹੀਂ ਹੈ। ਹੁਣ ਉਹਦੇ ਵਿੱਚ ਇਹ ਕਿ ਜੇਕਰ ਬ੍ਰਹਮਪੁਰ ਵਾਲਿਆਂ ਨੇ ਨੀ ਆਵਾਜ਼ ਉਠਾਈ ਹੈ, ਸਿਰਫ ਇਹੋ ਹੀ ਕੰਮ ਕਾਜ ਹੀ ਤਾਂ ਨੀ ਨਾ, ਕਿੱਥੇ ਵੀ ਘੰਟੇ ਮੈਂ ਵੀ ਕੰਮ ਨੂੰ ਲੱਗੇ ਰਹੋ, ਤੇ ਜੇ ਤੁਹਾਡੇ ਆਲੇ ਦੁਆਲੇ ਕਿ ਸਾਰਾ ਕੁਛ ਇਹ ਕ੍ਰਾਈਮ ਹੋ ਰਿਹਾ ਮੈਂ, ਤੇ ਤੁਸੀਂ ਇੱਕ ਚੁੱਪ ਕਰਕੇ ਬਸ ਇੱਕ ਬੈਠੇ ਰਹੋਗੇ, ਤੇ ਫਿਰ ਉਸ ਤਰ੍ਹਾਂ ਤਾਂ ਨੀ ਨਾ। ਫਿਰ ਭਾਈ ਸਾਹਿਬ ਜਿਹੜਾ ਆਪਣੀ ਸੇਫਟੀ ਵਾਸਤੇ ਕੀਤਾ ਵੈ, ਤੁਹਾਨੂੰ ਪਤਾ ਕਿਸੇ ਦੀ ਪ੍ਰਾਪਰਟੀ ਦੇ ਵਿੱਚ ਇਹ ਕਾਨੂੰਨ ਵੀ ਤੁਸੀਂ ਪੁੱਛ ਲਵੋ, ਤੁਹਾਡੇ ਇੱਥੇ ਲੋਹੇ ਰਾਮ ਦਿੰਦਾ ਹੈ ਕਿ ਅਗਰ ਕਿਸੇ ਦੀ ਪ੍ਰਾਪਰਟੀ ਦੇ ਵਿੱਚ ਨਹੀਂ ਕਰ ਸਕਦਾ, ਤੁਹਾਡੇ ਇੱਥੇ ਵਕੀਲ ਆਉਂਦੇ ਨੇ।
ਸੋਰੀ ਮੈਂ ਇੰਟਰਸਟ ਨਹੀਂ ਕਰਦਾ ਕਿਉਂਕਿ ਸਮਾਂ ਤੇਜ਼ੀ ਨਾਲ ਖਤਮ ਹੋ ਰਿਹਾ ਔਰ ਬਾਕੀ ਕਾਲਰਸ ਵੀ ਨੇ, ਪਰ ਮੈਂ ਇੱਕ ਮਿੰਟ ਤੁਹਾਡਾ ਪੁਆਇੰਟ ਬਹੁਤ ਵਧੀਆ
ਪਤਾ ਕਰ ਲਵੇ
ਕਰ ਲਿਆ ਮੈਂ ਕਰ ਲਿਆ ਸਰ ਸੁਲਮਾਨ ਸਾਹਿਬ ਔਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ, ਉਹ ਕਹਿੰਦੇ ਮੈਂ ਸੋਚ ਕੇ ਹਜੇ ਦੇਖਦਾ ਕਰਦਾ। ਮੈਂ ਵਕੀਲ ਨੇ ਇਸ ਗੱਲ ਤੇ ਡਿਬੇਟ ਨਹੀਂ ਕਹਿ ਲਓ, ਮੈਂ ਡਿਸਕਸ਼ਨ ਕੀਤੀ ਬੜੀ ਲੰਬੀ ਚੌੜੀ, ਬੜੇ ਕਾਬਿਲ ਲਾਇਰ ਨੇ ਤੇ ਮੈਂ ਉਹਨਾਂ ਨਾਲ ਬੜੀ ਡਿਸਕਸ਼ਨ ਕੀਤੀ। ਮੈਂ ਕਿਹਾ ਜੀ ਮੈਂ ਤਾਂ ਰੇਡੀਓ ਤੇ ਆਹ ਗੱਲ ਕਰ ਰਿਹਾ, ਉਹ ਕਹਿੰਦੇ ਵੀ ਇਹ ਥੋੜਾ ਆਈਡੀਆ ਤੁਹਾਡਾ ਥੋੜਾ ਜ਼ਿਆਦਾ ਹੋ ਗਿਆ।
ਉਹ ਤਾਂ ਹੁਣ ਮਿਸਟਰ ਟਰੰਪ ਵੀ ਕਹਿੰਦੇ ਨਾ, ਇਰਾਨ ਵਾਲੇ ਅੱਗੇ ਅੱਗੇ ਹਥਿਆਰ ਸਾਰ ਲੈ ਲੈਣਾ, ਉਹਨਾਂ ਦਿਖਾ ਆਪਣੇ।
ਨਹੀਂ ਨਹੀਂ ਉਹ ਸੋਰੀ ਸੋਰੀ ਸੋਰੀ
ਮੈਂ ਉਸ ਤਰ੍ਹਾਂ ਚਾਹੁੰਦਾ,
ਮੇਰੀ ਗੱਲ ਸੁਣੋ, ਇੱਕ ਨੂੰ ਮੇਰੀ ਗੱਲ ਸੁਣੋ, ਮੈਂ ਉਸ ਤਰਫ ਨਹੀਂ ਜਾਣਾ ਚਾਹ ਰਿਹਾ, ਮੈਂ ਉਸ ਤਰਫ ਨਹੀਂ ਜਾਣਾ ਚਾਹ ਰਿਹਾ ਕਿ ਹਥਿਆਰ ਕੱਢ ਲਓ ਤੁਸੀਂ ਰੱਖੋ। ਨੋ 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 ਲਿਸਨ, ਮੈਂ ਬੜੀ ਕਲੈਰਿਟੀ ਦੇ ਰਿਹਾ, ਹਾਲਾਂਕਿ ਮੇਰੇ ਇਸ ਪੁਆਇੰਟ ਤੋਂ ਮੈਂ ਵਕੀਲ ਸਾਹਿਬਾ ਸੀਗੇ, ਸ਼ੀ ਇਜ਼ ਅ ਵੈਰੀ ਕੰਪੀਟੈਂਟ ਲਾਇਰ, ਮੈਂ ਉਹਨਾਂ ਦੇ ਨਾਲ ਡਿਸਕਸ਼ਨ ਕੀਤੀ ਬੜੀ ਡਿਟੇਲ ਦੇ ਵਿੱਚ। ਮੈਂ ਕਿਹਾ ਯੂ ਟੈਲ ਮੀ ਅ ਰੀਜ਼ਨ, ਯੂ ਟੈਲ ਮੀ ਅ ਰੀਜ਼ਨ ਕਿ ਅਟੈਂਪਟ ਟੂ ਮਰਡਰ ਕੀ ਹਰਜ ਕੀ ਹੈ। ਕਹਿੰਦੇ ਨੋ ਦੈਟ ਲਿਟਲ ਬਿਟ ਡਿਸ, ਮੈਂ ਕਿਹਾ ਡਿਸਪ੍ਰੋਪੋਰਸ਼ਨੇਟ ਦਾ ਗੱਲ ਨਾ ਕਰੋ ਤੁਸੀਂ ਮਿਲਣਾ, ਵਟ ਇਜ਼ ਡਿਸਪ੍ਰੋਪੋਰਸ਼ਨੇਟ। ਮੈਂ ਕਿਹਾ ਇੱਕ ਬੰਦਾ ਆਉਂਦਾ ਹੈ ਤੁਹਾਡੇ ਘਰ ਚ ਗੱਡੀ, ਕੋਈ ਬਜ਼ੁਰਗ ਬੈਠਾ ਹੈ, ਕੋਈ ਬੱਚੇ ਬੈਠੇ ਨੇ, ਅਸੀਂ ਬੀਇੰਗ ਇਨ ਮੀਡੀਆ ਮੈਂ ਵੀਡੀਓਜ਼ ਦੇਖਦਾ, ਆਈ ਐਮ ਹੋਰੀਫਾਈਡ ਟੂ ਸੀ ਕਿ ਵੀਡੀਓਜ਼ ਰੋਜ਼ ਆਉਂਦੀਆਂ ਨੇ, ਬਟ ਡਿਸਪ੍ਰੋਪੋਰਸ਼ਨੇਟ ਦਾ ਕੀ ਮਤਲਬ ਹੈ ਇਹਦੇ ਵਿੱਚ ਕਿ। ਮੈਂ ਕਿਹਾ ਨਹੀਂ, ਅਟੈਂਪਟ ਟੂ, ਮੈਂ ਬੰਦੂਕਾ ਰੱਖਣ ਦੀ ਗੱਲ ਨਹੀਂ ਮੈਂ ਕਰ ਰਿਹਾ, ਨੋ ਆਈ ਵਿਲ ਨੋਟ ਇਨਕਰੇਜ ਦੈਟ, ਹਥਿਆਰ ਰੱਖੋ ਐਂ ਕਰੋ, ਉਹ ਤੁਸੀਂ ਕਰਨਾ ਨਹੀਂ ਕਰਨਾ ਤਾਂ ਸਾਰਾ ਆਪਣਾ। ਇੱਕ ਮਿੰਟ ਸੁਲਮਾਨ ਸਾਹਿਬ, ਮੇਰੀ 30 ਸੈਕਿੰਡ ਗੱਲ ਸੁਣੋ, ਉਧਰੋਂ ਵਕਤ ਵੀ ਇਜਾਜ਼ਤ ਨਹੀਂ ਦੇ ਰਿਹਾ, ਤੇ ਮੈਂ ਸਿਰਫ ਇਹ ਉਹਨਾਂ ਨੂੰ ਵਕੀਲ ਸਾਹਿਬਾਂ ਨੂੰ ਕਿਹਾ ਸੀ, ਮੈਂ ਕਿਹਾ ਕਰੈਕਟ ਮੀ, ਤੁਸੀਂ ਵਕੀਲ ਹੋ, ਕਾਬਿਲ ਵਕੀਲ ਹੋ, ਮੈਨੂੰ ਕਰੈਕਟ ਕਰੋ ਮੈਡਮ ਤੁਸੀਂ। ਮੈਂ ਚਲੋ ਨਾਮ ਵੀ ਲੈ ਦਿੰਦਾ, ਰਿੰਕੂ ਦੇਸਵਾਲ ਹੈ, ਆਰ ਡੀ ਆਫਿਸ ਤੋਂ, ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਰਿੰਕੂ ਜੀ ਦੇ ਨਾਲ, ਤੇ ਮੈਂ ਆਈ ਵਾਸ ਟਾਕਿੰਗ ਟੂ ਹਰ, ਮੈਂ ਕਿਹਾ ਤੁਸੀਂ ਮੈਨੂੰ ਦਲੀਲ ਦਿਓ ਨਾ, ਮੈਂ ਕਿਹਾ ਕਾਨੂੰਨ ਬਣਾ ਦਿਓ, ਸਰਕਾਰ ਕਾਨੂੰਨ ਬਣਾਏ ਕਿ ਜਿਹੜਾ ਬੰਦਾ ਤੁਸੀਂ ਕਿਸੇ ਦੀ ਗੱਡੀ ਚੋਰੀ ਕਰ ਰਹੇ ਹੋ ਡਰਾਈਵੇ ਚੋਂ, ਚਲੋ ਬਾਹਰੋਂ ਚੋਰੀ ਕਰ ਰਹੇ ਹੋ, ਉਹਦਾ ਤੁਸੀਂ ਲੀਨੀਅੰਸੀ ਰੱਖਣੀ ਹੈ ਨਾ ਰੱਖਣੀ, ਮੈਂ ਨਹੀਂ ਕਹਿੰਦਾ ਕਿ ਕੋਈ ਬੰਦਾ ਬਾਹਰ ਗਿਆ ਜੀ ਉਹਦੀ ਚੋਰੀ ਹੋ ਗਈ ਗੱਡੀ, ਘਰ ਦੇ ਵਿੱਚ ਗੱਡੀ ਚੋਰੀ, ਅਟੈਂਪਟ ਟੂ ਮਰਡਰ ਚਾਰਜ, ਤੁਸੀਂ ਘਰ ਦੇ ਅੰਦਰ ਅੱਧੀ ਰਾਤ ਨੂੰ 5 ਬੰਦੇ ਅੱਧੀ ਰਾਤ ਨੂੰ ਦਰਵਾਜ਼ਾ ਤੋੜ ਕੇ ਘਰ ਦੇ ਅੰਦਰ ਗਏ ਹੋ, ਸਟੇਟ ਫਿਰ ਡਿਸਪ੍ਰੋਪੋਰਸ਼ਨੇਟ, ਅਗਲੇ ਦੇ ਜੋ ਹੱਥ ਵਸ ਆਏਗਾ ਉਹਨੇ ਮਾਰਨਾ ਹੀ ਹੈ ਤੁਹਾਡੇ ਸਿਰ ਦੇ ਵਿੱਚ, ਹੋਰ ਕੀ ਕਰੇਗਾ ਉਹ ਬੰਦਾ, ਕੀ ਕਰੇਗਾ ਤੁਸੀਂ ਜੀ, ਫਿਰ ਉਹਨੂੰ ਚਾਰਜ ਕਰਦੇ ਹੋ ਡਿਸਪ੍ਰੋਪੋਰਸ਼ਨੇਟ ਯੂਜ਼, ਨੋ ਪਾਵਰ ਦਾ ਲਾਈਨ। ਹੁਣ ਕਰ ਲਓ ਜੀ ਸਲਮਾਨ ਸਾਹਿਬ, ਤੁਹਾਡੀ ਗੱਲ ਤੋਂ ਗੱਲ ਜਾਰੀ ਰਹੇਗੀ, ਬਾਕੀ ਕਾਲਰ ਵੀ ਲਵਾਂਗੇ, 416-475-5000 ਸ਼ਾਮ ਨੂੰ ਚੈਨਲ ਵਾਈ ਤੇ ਵੀ ਹਾਜ਼ਰ ਹੋਵਾਂਗੇ, 416-475-5000 AM 770 ਦੇ ਲਿਸਨਰਸ ਤੋਂ ਇੱਥੇ ਅਸੀਂ ਇਜਾਜ਼ਤ ਲੈਂਦੇ ਹਾਂ, 416-475-5000, ਥੈਂਕ ਯੂ।
You are listening to WTOR 770 AM, Youngstown, Toronto.
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350।
ਮੇਰੀ ਸੇਵਿੰਗ ਸਿਰਫ $100।
ਔਰ ਮੇਰੀ ਸੇਵਿੰਗ ਸਭ ਤੋਂ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $1,775।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ, ਔਰ ਇਹ ਜਾਦੂ ਕੀਆ ਹੈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਪਾਸ਼ਾ ਨੇ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। ਟਰਮ ਐਂਡ ਕੰਡੀਸ਼ਨ ਅਪਲਾਈ, ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਪਾਸ਼ਾ, 647-290-3773, 647-290-3773.
Tired of missing your favorite Indian shows? Introducing Fastway IPTV, your gateway to 11,000 plus channels and 150,000 plus movies and series, all in one box. Catch up TV, full HD streaming, VOD and regional channels. One time payments, long term peace of mind. Just $216 for 2-year subscription and free 4K IPTV box. Just $360 for 5-year subscription and free 4K IPTV box. Call now 866-692-4788 and bring home the ultimate South Asian entertainment experience. Free delivery all over Canada and US. Fastway IPTV, entertainment your way.
ਸਾਰੀ ਜਿੰਨਾ ਵੀ ਸੋਹਣਾ ਹੋਵੇ
ਥੋੜੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ ਨੋ ਬਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ ਕੁਇਕ ਟਰੱਕ ਲਿਊਬ.com। QTL, ਬਿਕੋਜ਼ ਵੀ